लगे समझ के नहीं भाई
ਸਤਿ ਸ੍ਰੀ ਅਕਾਲ ਜੱਸੂ ਜੀ
ਹਾਂਜੀ ਸਤਿ ਸ੍ਰੀ ਅਕਾਲ ਭਾਜੀ ਤੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਵੀ ਇਹੀ ਆਸ ਕਰਦੀ ਹਾਂ ਭਾਜੀ ਵੀਕਐਂਡ ਵਧੀਆ ਜਾ ਰਿਹਾ ਹੋਵੇ
ਜੀ ਬਿਲਕੁਲ ਤੇ ਕਿਹਾ ਜਾਂਦਾ ਹਨਾ ਵੀ ਸਰਬੱਤ ਦਾ ਭਲਾ ਆਪਣੇ ਤਾਂ ਅਰਦਾਸ ਵਿਚ ਇਹ ਕਿਹਾ ਜਾਂਦਾ ਮੈਨੂੰ ਲੱਗਦਾ ਵੀ ਆਪਾਂ ਤਾਂ ਆਨ ਏਅਰ ਮੰਗ ਲਈਦਾ ਸਾਰਿਆਂ ਦਾ ਭਲਾ ਤੇ ਚਾਹੀਦਾ ਵੀ ਇਹੀ ਆ ਸਾਰਿਆਂ ਦਾ ਭਲਾ ਹੋਵੇ ਹਨਾ ਤੇ ਭਲੇ ਦੇ ਵਿਚ ਹੀ ਆਪਣਾ ਵੀ ਭਲਾ ਆ ਜੇ ਤੁਸੀਂ ਕਿਸੇ ਦਾ ਭਲਾ ਸੋਚਦੇ ਆ ਕੋਈ ਵੀ ਕੰਮ ਕਰਦੇ ਆ ਅਸੀਂ ਜੱਸੂ ਇਹ ਗੱਲ ਕਰਦੇ ਸੀ ਕਿ ਤੁਸੀਂ ਕੋਈ ਇਮਾਨਦਾਰੀ ਦੇ ਨਾਲ ਕੰਮ ਕਰਦੇ ਹੋ ਤੁਹਾਨੂੰ ਫੀਡਬੈਕ ਮਿਲਦੀ ਤੁਹਾਨੂੰ ਵਾਪਸ ਮਿਲਦਾ ਉਸ ਕੰਮ ਦਾ ਕੁਛ ਵੀ ਇਨਾਮ ਆ ਚਾਹੇ ਕਹਿ ਲੋ ਚਾਹੇ ਪਨਿਸ਼ਮੈਂਟ ਆ ਤੁਹਾਨੂੰ ਬਕਾਇਦਾ ਮਿਲਦੀ ਆ ਇਹ ਨੀ ਹੁੰਦਾ ਅੱਗੇ ਤੁਸੀਂ ਜਿਹੜਾ ਕੋਈ ਕੰਮ ਕਰਦੇ ਆ ਜੀ ਮੈਨੂੰ ਉਹਦਾ ਫਲ ਨੀ ਮਿਲਿਆ ਫਲ ਜ਼ਰੂਰ ਮਿਲਦਾ ਤੇ ਇਹ ਡਿਪੈਂਡ ਕਰਦਾ ਵੀ ਤੁਸੀਂ ਕੰਮ ਕਿਸ ਨੀਅਤ ਦੇ ਨਾਲ ਕੀਤਾ ਇਹ ਹੋ ਸਕਦਾ ਕਿ ਦੇਰ ਸਵੇਰ ਜ਼ਰੂਰ ਹੋ ਜਾਂਦੀ ਹੋਵੇ ਪਰ ਅਸੀਂ ਦੋਸਤੋ ਭਲਾ ਚਾਹੁੰਦੇ ਆ ਸਾਡਾ ਸਾਰਿਆਂ ਦਾ ਤੇ ਆਪਾਂ ਚਲੋ ਗੱਲਾਂ ਬਾਤਾਂ ਹੁਣ ਆਪਾਂ ਸਾਂਝੀਆਂ ਕਰਨੀਆਂ ਦੋਸਤਾਂ ਦੇ ਨਾਲ ਪਰ ਉਦੋਂ ਪਹਿਲਾਂ ਜੱਸੂ ਆਪਾਂ ਇੱਕ ਕੁਦਰਤ ਸਤਿੰਦਰ ਸਰਤਾਜ ਹੁਣਾਂ ਦਾ ਸੌਂਗ ਸੁਣਨਾ ਤੇ ਦੋਸਤਾਂ ਦੇ ਨਾਲ ਸਾਂਝ ਵੀ ਬਣਾਉਂਦੇ ਆ ਤੇ ਦੋਸਤੋ ਵੀਕਐਂਡ ਤੁਹਾਡਾ ਬਹੁਤ ਵਧੀਆ ਹੋਣਾ ਤੇ ਆਪਾਂ ਵੀ ਥੋੜੀ ਜਿਹੀ ਖੁਸ਼ਨੁਮਾ ਮਨਾ ਦਿੰਦੇ ਆ ਤੇ ਇਹਦੇ ਵਿਚ ਆਪਾਂ ਕੁਛ ਕੁ ਤਬਦੀਲੀਆਂ ਲਿਆਉਣੀਆਂ ਇਸ ਪ੍ਰੋਗਰਾਮ ਦੇ ਵਿਚ ਹੁਣ ਜੱਸੂ ਵੀ ਜੁੜੀ ਆ ਜੱਸੂ ਬੜੀ ਟੈਲੈਂਟਡ ਕੁੜੀ ਆ ਤੇ ਆਪਾਂ ਟੈਲੈਂਟ ਇਹੀ ਆ ਕਿ ਮੰਚ ਦੇ ਥਰੂ ਆਪਾਂ ਜਿਹੜਾ ਆਪਣਾ ਟੈਲੈਂਟ ਆ ਉਹ ਲੋਕਾਂ ਤੱਕ ਪਹੁੰਚਾਈਏ ਤੇ ਲਓ ਦੋਸਤੋ ਇਹ ਗੀਤ ਤੋਂ ਬਾਅਦ ਫਿਰ ਆਪਾਂ ਸਾਂਝ ਜਿਹੜੀ ਆ ਬਣਾਉਂਦੇ ਆ ਤੇ ਤੁਸੀਂ ਇੱਦਾਂ ਹੀ ਸੁਣਦੇ ਰਹੋ ਹਰਮ ਰੇਡੀਓ ਤੇ ਗਲੋਬਲ ਡਿਜੀਟਲ ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਤੇ ਇਹ ਇੱਕ ਜਿਹੜਾ ਆਪਾਂ ਸੌਂਗ ਸੁਣਦੇ ਸੀ ਲਾਈਵ ਰਿਕਾਰਡ ਕੀਤਾ ਗਿਆ ਸੀ ਤੇ ਬਹੁਤ ਵਧੀਆ ਬਣਾਇਆ ਗਿਆ ਸੀ ਤੇ ਜੱਸੂ ਕਿੱਦਾਂ ਦਾ ਵੀਕਐਂਡ ਹੈ ਪਹਿਲਾਂ ਤਾਂ ਵੀਕਐਂਡ ਦੀ ਆਪਾਂ ਸਾਂਝ ਬਣਾਈਏ ਕਿੱਦਾਂ ਦਾ ਰਿਹਾ ਅੱਜ ਦਾ ਵੀਕਐਂਡ
ਵੀਕਐਂਡ ਭਾਜੀ ਮੇਰਾ ਤਾਂ ਸਵੇਰ ਤੋਂ ਬਿਜ਼ੀ ਚੱਲਦਾ ਰਿਹਾ
ਠੀਕ ਹੈ ਕੀ ਕਰਦੇ ਰਹੇ ਅੱਜ
ਬਸ ਭਾਜੀ ਸਵੇਰ ਦੀ ਗਿੱਧੇ ਦੀ ਪ੍ਰੈਕਟਿਸ ਚੱਲਦੀ ਆ ਕਿਉਂਕਿ ਇੱਥੇ ਆਪਣੇ ਤੀਆਂ ਦਾ ਜੋ ਫੰਕਸ਼ਨ ਮਨਾ ਰਹੇ ਆ ਨਾ ਤੇ ਉਹਦੇ ਲਈ ਗਿੱਧੇ ਚ ਪਾਰਟਿਸਪੇਸ਼ਨ ਤੇ ਬਸ ਗਿੱਧਾ ਗਿੱਧਾ ਤੇ ਗਿੱਧਾ
ਠੀਕ ਹੈ ਤੀਆਂ ਦੇ ਹੁਣ ਦਿਨ ਵੀ ਚੱਲ ਰਹੇ ਆ
ਚੱਲ ਰਹੇ
ਹਨਾ ਤੇ ਤੀਆਂ ਦੇ ਵਿਚ ਗਿੱਧੇ ਦੀ ਜਿਹੜੀ ਇੱਕ ਪਰਫਾਰਮੈਂਸ ਹੈ ਬਹੁਤ ਵਧੀਆ ਪਰ ਤੁਹਾਨੂੰ ਨੀ ਲੱਗਦਾ ਵੀ ਜਿੱਦਾਂ ਹੁਣ ਆਪਣੇ ਵਿਆਹਾਂ ਸ਼ਾਦੀਆਂ ਦੇ ਵਿਚ ਕਿ ਉਹੀ ਗਿੱਧਾ ਸੇਮ ਹੀ ਹੁੰਦਾ ਜਾਂ ਤੁਸੀਂ ਕੁਛ ਡਿਫਰੈਂਟ ਕਰਦੇ ਇਹਦੇ ਵਿਚ
ਹਾਂਜੀ ਮੈਂ ਦੱਸਣਾ ਚਾਹੁੰਦੀ ਭਾਜੀ ਜਿਹੜਾ ਆਪਣੇ ਵਿਆਹ ਸ਼ਾਦੀਆਂ ਤੇ ਹੁੰਦਾ ਆ ਉਹ ਥੋੜਾ ਡਿਫਰੈਂਟ ਹੁੰਦਾ ਆ
ਹਾਂਜੀ
ਕਿਉਂਕਿ ਲੇਡੀਜ਼ ਨੇ ਕਰਨਾ ਹੁੰਦਾ ਤੇ ਉਹ ਆਪਣੇ ਖੁੱਲੇ ਦਿਲ ਦੇ ਨਾਲ ਜੋ ਵੀ ਆਉਂਦਾ ਜਿੱਧਰ ਦਾ ਵੀ ਸਟੈਪ ਚੱਲਦਾ ਤੇ ਕੋਈ ਉਹ ਨਹੀਂ ਆ ਪਰ ਜਿਹੜਾ ਏਦਾਂ ਕੋਈ ਪ੍ਰੋਪਰ ਤੁਸੀਂ ਸਟੇਜ ਤੇ ਕਰਨਾ ਹੁੰਦਾ ਨਾ ਉਹਦੇ ਚ ਬਹੁਤ ਫਰਕ ਆ ਜਿੱਦਾਂ ਤੁਸੀਂ ਸਟੈਪ ਸੇਮ ਹੋਣੇ ਚਾਹੀਦੇ ਤੁਹਾਡੇ ਜੇ ਕੋਈ ਦੋ ਜਣੇ ਜਾਂ ਚਾਰ ਜਣੇ ਜਿਹੜੇ ਕਰ ਰਹੇ ਆ ਐਜ਼ ਇਨ ਅ ਗਰੁੱਪ ਚ ਤੇ ਫਿਰ ਬੋਲੀਆਂ ਫਾਸਟ ਹੁੰਦੀਆਂ ਆ ਕਿਉਂਕਿ ਕਾਲਜ ਥੀਏਟਰ ਦੇ ਟਾਈਮ ਮਤਲਬ ਜਦੋਂ ਅਸੀਂ ਕਰਦੇ ਹੁੰਦੇ ਸੀ ਤਾਂ ਉਦੋਂ ਵੀ ਦੇਖਿਆ ਆ ਜਦੋਂ ਸਾਡੇ ਕਾਲਜ ਤੋਂ ਗਿੱਧੇ ਦੀ ਟੀਮ ਗਿੱਧਾ ਦੀ ਪ੍ਰੈਕਟਿਸ ਕਰਦੀ ਹੁੰਦੀ ਸੀ ਤੇ ਉਹਨਾਂ ਦੀਆਂ ਬੋਲੀਆਂ ਫਾਸਟ ਹੁੰਦੀਆਂ ਸੀ ਇੱਕਦਮ ਇੱਕਦਮ ਮਤਲਬ ਵੀ ਪੂਰੇ ਹਾਈ ਲੈਵਲ ਦੀਆਂ ਹੁੰਦੀਆਂ ਸੀ ਪੀਕ ਹੁੰਦਾ ਸੀ ਉਹਨਾਂ ਦਾ ਗਿੱਧਾ ਆਲ ਦਾ ਟਾਈਮ ਤੇ ਉਹਨਾਂ ਦੇ ਸਟੈਪ ਸੇਮ ਹੁੰਦੇ ਸੀ ਤੇ ਮਤਲਬ ਉਹਦੇ ਚ ਜ਼ਿਆਦਾ ਹਾਰਡ ਵਰਕ ਆ ਤੇ ਜਿਹੜਾ ਆਪਣੇ ਵਿਆਹਾਂ ਸ਼ਾਦੀਆਂ ਚ ਹੁੰਦਾ ਭਾਜੀ ਉਹ ਤਾਂ ਨਾਰਮਲ ਆ ਵੀ ਹੁੰਦਾ ਉਹ ਵੀ ਬਹੁਤ ਸੋਹਣਾ ਆ ਮੈਂ ਮਾੜਾ ਨੀ ਕਹਿ ਰਹੀ ਪਰ ਇਹ ਆ ਕਿ ਉਹ ਤੁਹਾਨੂੰ ਮਤਲਬ
ਹਾਂਜੀ
ਉਹ ਪ੍ਰੋਫੈਸ਼ਨਲ ਹੀ ਨੀ ਆ ਤੇ ਫ੍ਰੀ ਮਾਈਂਡ ਹੋ ਕੇ
ਵਿਆਹ ਹੋਵੇ ਜਿਹਦੇ ਵਿਚ ਸਾਰੀਆਂ ਕੁੜੀਆਂ ਜਿਹਨਾਂ ਨੂੰ ਪ੍ਰੋਫੈਸ਼ਨਲੀ ਆਉਂਦਾ ਕਿ ਚਾਰ ਚੰਨ ਲੱਗ ਜਾਣ ਹਨਾ ਤੇ ਅਕਸਰ ਦੇਖਿਆ ਜਾਂਦਾ ਵੀ ਇਹ ਤਾਂ ਭੰਗੜਾ ਜਿਹੜਾ ਪ੍ਰੋਫੈਸ਼ਨਲ ਮੁੰਡੇ ਇਕੱਠੇ ਹੁੰਦੇ ਉਹ ਇਕੱਠੇ ਹੋਏ ਜਦੋਂ ਇੱਕ ਸਟੈਪ ਮਾਰਦੇ ਆ ਫਿਰ ਉਹ ਵਧੀਆ ਲੱਗਦਾ ਵਿਆਹਾਂ ਦੇ ਵਿੱਚ ਵਾਹ ਖੱਟਦੇ ਆ। ਕੁੜੀਆਂ ਨੀ, ਮੈਂ ਇੱਦਾਂ ਲਗਾਤਾਰ ਦੇਖਿਆ ਵੀ ਬਹੁਤ ਪਤਾ ਨੀ ਕਿਉਂ ਵੀ ਕੁੜੀਆਂ ਇੱਦਾਂ ਪ੍ਰੋਫੈਸ਼ਨਲੀ ਕੋਈ ਗਿੱਧਾ ਕਿਸੇ ਵਿਆਹਾਂ ਦੇ ਵਿੱਚ ਪੈਂਦਾ ਹੋਵੇ, ਚਲੋ ਉਹ ਤਾਂ ਕਿਸੇ ਨੂੰ ਤੁਸੀਂ ਕਹਿ ਸਕਦੇ ਹਾਇਰ ਕਰ ਸਕਦੇ ਜਾਂ ਕਹਿ ਸਕਦੇ, ਪਰ ਆਮ ਤੌਰ ਤੇ ਆਮ ਨੀ ਮਿਲਦਾ ਇਹ ਕੰਮ।
ਇਹਦੇ ਚ ਮੈਂ ਦੱਸਣਾ ਚਾਹੁੰਦੀ ਭਾਜੀ, ਇੱਕ ਤਾਂ ਹਰ ਕੋਈ ਕੁੜੀ ਨੀ ਕਰ ਰਹੀ ਨਾ,
ਹਰ ਕੋਈ
ਕੁੜੀ ਪ੍ਰੋਫੈਸ਼ਨਲੀ ਨਹੀਂ ਕਰ ਰਹੀ, ਮਤਲਬ ਪ੍ਰੋਫੈਸ਼ਨਲੀ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦੀ ਐਜ਼ ਅ ਜੋਬ ਜਾਂ ਐਜ਼ ਅ ਉਹਨਾਂ ਦੀ ਹੋਬੀ ਜਾਂ ਉਹ ਏਦਾਂ
ਕਿਸੇ ਕੰਮ ਦੀ ਕੋਸ਼ਿਸ਼ ਕਰਦੇ,
ਤੇ ਫਿਰ ਜੇ ਕੋਈ ਕਰਦਾ ਵੀ ਆ ਉਹਨਾਂ ਚੋਂ ਇੱਕ ਅੱਧਾ ਹੁੰਦਾ, ਤੇ ਫਿਰ ਹੁਣ ਮੰਨ ਲਓ ਬੋਲੀ ਉਹ ਗਿੱਧੇ ਵਾਲੀ ਜਿਹੜੀ ਫਾਸਟ ਪ੍ਰੋਫੈਸ਼ਨਲੀ ਕਰਨੀ, ਉਹ ਫਾਸਟ ਹੁੰਦੀ ਹੈ ਤੇ ਫਾਸਟ ਸਟੈਪ ਹੁੰਦੇ ਆ, ਫਾਸਟ ਬੋਲਣਾ ਹੁੰਦਾ ਬੋਲੀ ਨੂੰ, ਤੇ ਹੁਣ ਜੇ ਸਾਹਮਣੇ ਉਹ ਰਿਸਪੋਂਸ ਉਹੋ ਜਿਹਾ ਨੀ ਮਿਲੂਗਾ ਤੇ ਫਿਰ ਮਤਲਬ ਇੱਕ ਬੰਦਾ ਕੀ ਕਰੂਗਾ,
ਕੀ ਕਰੂਗਾ? ਟੀਮ ਵਰਕ ਆ।
ਹਾਂਜੀ ਟੀਮ ਵਰਕ ਆ
ਜੀ ਬਿਲਕੁਲ। ਤੇ ਆਪਾਂ ਤੀਆਂ ਦੀ ਗੱਲ ਕਰਦੇ ਤੇ ਤੀਆਂ ਦੇ ਵਿੱਚ ਕਮਰ ਸਿੰਘ ਸ਼ੌਕੀ ਹੋਣਾ ਦਾ ਗਾਣਾ ਸੁਣੋ ਫਿਰ। ਅਮਰ ਸਿੰਘ ਸ਼ੌਂਕੀ ਹੁਣਾਂ ਦਾ ਲਿਖਿਆ ਹੋਇਆ ਗਾਣਾ ਤੇ ਮਨਮੋਹਨ ਬਾਰਸ ਦੀ ਆਵਾਜ਼ ਦੇ ਵਿਚ ਗਾਇਆ ਹੋਇਆ ਇਹ ਗਾਣਾ। ਤੀਆਂ ਤੇ ਵੀ ਢੁਕਦਾ ਸੀ, ਆਜਾ ਭਾਬੀ ਝੂਟ ਲੈ ਗੁਲਾਰੇ ਲੈਂਦੀ। ਤੁਸੀਂ ਬੜਾ ਧਿਆਨ ਨਾਲ ਸੁਣ ਰਹੇ ਸੀ, ਕੋਈ ਗੱਲ ਨੋਟ ਕੀਤੀ?
ਉਹ ਮੈਂ ਸੁਣ ਰਹੀ ਸੀ ਨਾ, ਸੂਹੇ ਚੀਰੇ ਵਾਲਿਆ ਮੈਂ ਨਾ ਤੇਰੇ ਰਹਿੰਦੀ। ਉਹ ਮੈਨੂੰ ਗੱਲ ਯਾਦ ਆਈ ਆ ਕਿ ਅੱਜ ਕੱਲ ਮੈਂ ਵੈਸੇ ਤੁਹਾਨੂੰ ਪੁੱਛਦੀ ਆ ਜਾਂ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਮੈਂ ਇਹ ਪੁੱਛਣਾ ਚਾਹੁੰਦੀ ਆ ਵੀ ਕੀ ਰੀਜ਼ਨ ਆ ਭਾਜੀ ਕਿ ਕੁੜੀਆਂ ਇਹ ਕਹਿ ਦਿੰਦੀਆਂ ਕਿ ਮੈਂ ਪੱਗ ਵਾਲੇ ਮੁੰਡੇ ਨਾਲ ਵਿਆਹ ਨੀ ਕਰਾਉਣਾ। ਪਹਿਲੀ ਡਿਮਾਂਡ ਉਹਨਾਂ ਦੀ ਇਹ ਹੁੰਦੀ ਆ, ਕਈਆਂ ਦੀ ਮੈਂ ਮੋਸਟਲੀ ਸੁਣੀਆਂ ਆ ਇਹ ਦੇਖੀਆਂ ਦੀਆਂ ਗੱਲਾਂ ਕਿ ਉਹਨਾਂ ਦਾ ਪਹਿਲੇ ਇਹ ਚੀਜ਼ ਹੁੰਦੀ ਹੈ ਕਿ ਸ਼ਰਤ ਕਹਿ ਲੋ ਜਾਂ ਕਿੱਦਾਂ ਵੀ ਕਹੋਗੇ ਕਿ ਮੈਂ ਪੱਗ ਵਾਲੇ ਮੁੰਡੇ ਨਾਲ ਵਿਆਹ ਨੀ ਕਰਾਉਣਾ।
ਇਹ ਪਤਾ ਨੀ, ਖੈਰ ਇਹ ਇੱਕ ਬਣ ਚੁੱਕਾ ਇਹ, ਇਹਦੇ ਵਿੱਚ ਨੋ ਡਾਊਟ, ਇਹਦੇ ਉੱਤੇ ਵੈਸੇ ਗੱਲ ਹੁੰਦੀ ਨੀ। ਪਰ ਇਹ ਕੁੜੀਆਂ ਜਿੱਦਾਂ ਕਹਿ ਲੋ ਕਿ ਇੱਕ ਹੁਣ ਪਹਿਲਾਂ ਜਿੱਦਾਂ ਹੁੰਦਾ ਸੀ ਸ਼ਾਇਦ ਬਈ ਜਦੋਂ ਲੜਾਈ ਦੇ ਵੇਲੇ ਹੁੰਦੇ ਸੀਗੇ, ਉਸ ਵੇਲੇ ਕੁੜੀਆਂ ਇਹ ਚਾਹੁੰਦੀਆਂ ਸੀ ਵੀ ਮੇਰਾ ਜਿਹਨਾਂ ਨਾਲ ਵਿਆਹ ਹੋਵੇ ਉਹ ਯੋਧਾ ਹੋਵੇ, ਹਨਾ। ਫਿਰ ਯੋਧਿਆਂ ਦੀ ਉਸ ਵੇਲੇ ਕਾਫੀ ਦੂਜੀ ਸੀ, ਹੁਣ ਇਹ ਫੈਸ਼ਨ ਦਾ ਯੁੱਗ ਆ। ਇਹਦੇ ਵਿੱਚ ਮੈਨੂੰ ਲੱਗਦਾ ਵੀ ਕੁੜੀਆਂ ਆਲੇ ਦੁਆਲੇ ਸੋਸਾਇਟੀ ਜਿਹੜੀ ਆ ਉਹ ਵੀ ਇੱਦਾਂ ਦੀ ਆ ਕਿ ਉਹਦੇ ਵਿੱਚ ਗੱਲਾਂ ਜਿਹੜਾ ਉਹਨਾਂ ਦੀਆਂ ਕਰਦੀਆਂ ਆ ਉਹ ਇੱਕ ਦੂਜੇ ਦੇ ਨਾਲ ਕੰਪੈਰੀਜ਼ਨ ਕਰਦੀਆਂ। ਫਿਰ ਦੂਜਾ ਆ ਕਿ ਵੈਸੇ ਬਹੁਤ ਵਧੀਆ ਗੱਲ ਹੈ ਜਿੱਦਾਂ ਦਲਜੀਤ ਆਇਆ ਪੱਗ ਲੈ ਕੇ, ਪਹਿਲਾਂ ਇਦੋਂ ਪਹਿਲਾਂ ਕੋਈ ਪੱਗ ਲੈ ਕੇ ਹੀਰੋ ਵੀ ਤੁਸੀਂ ਪੁਰਾਣੇ ਦੇਖ ਲਓ, ਚਾਹੇ ਪੰਜਾਬ ਦੇ ਆਪਾਂ ਪੁਰਾਣੀਆਂ ਫਿਲਮਾਂ ਵੀ ਦੇਖ ਲਈਏ, ਬਹੁਤ ਘੱਟ ਹੀਰੋ ਸੀ ਜਿਹੜੇ ਬਕਾਇਦਾ ਦੂਜੇ ਆਏ ਆ ਪੱਗ ਦੇ ਵਿੱਚ। ਅਦਰਵਾਈਜ਼ ਹਿਸਟੋਰੀਕਲ ਫਿਲਮ ਹੈਗੀਆਂ ਸੀਗੀਆਂ ਉਹਦੇ ਵਿੱਚ ਬਣਾਇਆ ਜਾਂਦਾ, ਪਰ ਐਜ਼ ਏ ਕਿਰਦਾਰ ਜਿਹੜਾ ਕਿ ਹਮੇਸ਼ਾ ਪੱਗ ਰੱਖੇ ਇਦਾਂ ਦਾ ਕੋਈ ਰੋਲ ਮਾਡਲ ਨੀ ਆਪਣੇ ਕੋਲ ਆਪ ਆਇਆ। ਵੈਸੇ ਹੁਣ ਬਹੁਤ ਵਧੀਆ ਗੱਲ ਆ ਕਿ ਸਾਡੇ ਜਿਹੜੇ ਸਿੰਗਰਸ ਆ ਖਾਸ ਤੌਰ ਤੇ, ਪਹਿਲਾਂ ਤੁਸੀਂ ਇੱਕ ਹੋਰ ਵੀ ਗੱਲ ਦੇਖੀ ਹੋਣੀ ਆ ਕਿ ਬਹੁਤ ਸਾਰੇ ਜ਼ਿਆਦਾਤਰ ਸਿੰਗਰ ਜਿਹੜੇ ਸੀ ਮੋਨੇ ਸੀ,
ਹਾਂਜੀ,
ਹਨਾ, ਤੇ ਉਹ ਸਾਨੂੰ ਪ੍ਰਚਾਰ ਹੈ ਇਸ ਹਿਸਾਬ ਨਾਲ ਗਿਆ, ਜਦਕਿ ਪੱਗ ਦੀ ਬੜੀ ਆਲੀਸ਼ਾਨ ਇੱਕ ਜੇ ਕਹਿ ਲਓ ਕਿ ਬੜਾ ਇਤਿਹਾਸ ਆ ਲੰਬਾ, ਇੱਕ ਮਾਣ ਆ, ਮਾਣ ਬਖਸ਼ਿਆ ਮਹਾਰਾਜ ਜੀ ਨੇ ਸਾਨੂੰ, ਤੇ ਇਹਦੀ ਪਬਲਿਸਿਟੀ ਕਰਨੀ ਪੈਣੀ ਥੋੜੀ ਜਿਹੀ, ਜਦੋਂ ਅਸੀਂ ਇਹ ਕੁੜੀਆਂ ਨੂੰ ਪ੍ਰਾਊਡ ਫੀਲ ਕਰਾਉਣਾ ਪੈਣਾ, ਜਿੰਨਾ ਚਿਰ ਤੱਕ ਤੁਸੀਂ ਪ੍ਰਾਊਡ ਨਹੀਂ ਉਹਨਾਂ ਨੂੰ ਫੀਲ ਕਰਾਉਂਦੇ, ਮੈਨੂੰ ਲੱਗਦਾ ਉਹਨਾਂ ਚਿਰ ਤਾਂ ਸਮਥਿੰਗ ਰੋਂਗ ਆ।
ਹਾਂਜੀ
ਹਾਂਜੀ, ਤੇ ਬਾਕੀ ਤੁਸੀਂ ਹੁਣ ਕੁੜੀਆਂ ਤੁਸੀਂ ਦੱਸ ਦੋ ਕੀ।
ਮੈਨੂੰ ਤਾਂ ਇਹੀ ਆ ਵੀ ਮਤਲਬ ਆਪਣੇ ਗੁਰੂ ਮਹਾਰਾਜ ਦੀ ਬਹੁਤ ਵੱਡੀ ਦਿੱਤੀ ਹੋਈ ਦੇਣ ਆ ਨਾ।
ਹਾਂਜੀ,
ਇਹਦੇ ਚ ਕੀ ਮਤਲਬ ਸ਼ਰਮ ਨੀ ਹੋਣੀ ਚਾਹੀਦੀ ਕਿ ਵੀ ਮੈਂ ਪੱਗ ਵਾਲੇ ਮੁੰਡੇ ਦੇ ਨਾਲ ਵਿਆਹ ਕਰਾਇਆ ਤੇ ਮੈਂ ਉਹਦੇ ਨਾਲ ਤੁਰੀ ਜਾ ਰਹੀ ਹਾਂ ਜਾਂ ਸੋਸਾਇਟੀ ਕੀ ਕਹੇਗੀ, ਜਾਂ ਤੇ ਕਹਿ ਲੋ ਕਿ ਕੁਛ ਜਿਹੜੇ ਸਿੰਗਰਾਂ ਨੇ ਜਾਂ ਕੁਛ ਐਕਟਰ ਰਹੇ ਨੇ ਜਾਂ ਕੁਛ ਵੀ ਮਾਹੌਲ ਉਹਨਾਂ ਦਾ ਬਣਿਆ ਹੋਇਆ ਕਿ ਮੋਨਿਆਂ ਦਾ ਤੇ ਸਟਾਈਲਿਸ਼ ਜੇ ਜੈਂਕੀ ਪੈਂਕੀ ਜੇ ਕੁਛ ਵੀ ਕਹਿ ਲੋ
ਹਨਾ,
ਤੇ ਪਰ ਜਿਹੜੀ ਪੱਗ ਦੀ ਪਰਸਨੈਲਿਟੀ ਭਾਜੀ ਉਹ ਵੱਖਰੀ ਆ। ਮੈਂ ਪਰਸਨਲੀ ਮੈਨੂੰ ਤੇ ਵੀ ਪੱਗ ਬੜੀ ਪਸੰਦ ਆ, ਮੇਰੇ ਡੈਡੀ ਜੀ ਪੱਗ ਬੰਨਦੇ ਆ ਤੇ ਮੈਂ ਤਾਂ ਸ਼ੁਰੂ ਤੋਂ ਸੋਚਦੀ ਹੁੰਦੀ ਆ ਕਿ ਮੈਂ ਮੇਰਾ ਵਿਆਹ ਪੱਗ ਵਾਲੇ ਮੁੰਡੇ ਨਾਲ ਹੋਵੇ
ਜੀ। ਵੈਸੇ ਇਹ ਕਿਹਾ ਜਾਂਦਾ ਕਿ ਜਿਹੜੀ ਕੁੜੀ ਹੁੰਦੀ ਆ ਉਹਦਾ ਹਮੇਸ਼ਾ ਦਿਲ ਚ ਹੁੰਦਾ ਵੀ ਉਹਦਾ ਰੋਲ ਮਾਡਲ ਉਹਦਾ ਹੀਰੋ ਉਹਦਾ ਡੈਡੀ ਹੁੰਦਾ।
ਬਿਲਕੁਲ,
ਇੱਦਾਂ ਹੀ ਮੁੰਡੇ ਜਿਹੜੇ ਹੁੰਦੇ ਉਹਨਾਂ ਦੀ ਜਾਣੀ ਜਿੱਦਾਂ ਕਹਿ ਲੋ ਵੀ ਜੇ ਹੀਰੋ ਦੀ ਗੱਲ ਕਰਦੇ ਉਹ ਮਾਂ ਤੋਂ ਸ਼ੁਰੂ ਕਰਦੇ ਆ, ਉਹਨਾਂ ਦਾ ਮਾਂ ਨਾਲ ਬਹੁਤ ਪਿਆਰ ਹੁੰਦਾ, ਨੋ ਡਾਊਟ ਕੁੜੀਆਂ ਦਾ ਵੀ ਹੁੰਦਾ, ਪਰ ਕੁੜੀਆਂ ਦਾ ਜ਼ਿਆਦਾ ਜਿਹੜਾ ਤੇ ਪਿਆਰ ਹੁੰਦਾ ਡੈਡੀ ਨਾਲ ਬਹੁਤ ਹੁੰਦਾ, ਉਹ ਇੱਕ ਡੈਡੀ ਨੂੰ ਨੋਟਿਸ ਕਰ ਰਹੀਆਂ ਹੁੰਦੀਆਂ। ਪਰ ਜਦੋਂ ਵਿਆਹ ਦਾ ਵੇਲਾ ਆਉਂਦਾ ਆ ਉਸ ਵੇਲੇ ਪੱਗ ਨੂੰ ਇਗਨੋਰ ਟੋਟਲੀ ਕਰ ਦਿੱਤਾ ਜਾਂਦਾ, ਪਰ ਉਹਦਾ ਕਾਰਨ ਇਹੀ ਆ ਕਿ ਜਿਹੜਾ ਅਸੀਂ ਪ੍ਰਚਾਰ ਨਹੀਂ ਕਰ ਪਾਏ ਅਸਲੀ ਤਰੀਕੇ ਨਾਲ ਵੀ ਪੱਗ ਦੇ ਨਾਲ ਸ਼ਖਸੀਅਤ ਜਿਹੜੀ ਆ ਕਿਸ ਤਰ੍ਹਾਂ ਦੀ ਹੋਵੇ। ਬਹੁਤ ਸਾਰੇ ਇੱਦਾਂ ਦੇ ਮੇਰੇ ਦੋਸਤ ਆ ਕਿ ਉਹਨਾਂ ਨੂੰ ਨਾ ਹੋਈ ਆ ਇਸ ਗੱਲ ਕਰਕੇ ਹਨਾ ਵੀ ਪੱਗ ਬੰਨਦੇ ਆ ਹਨਾ, ਤੇ ਕਈ ਬੰਦੇ ਇੱਦਾਂ ਦੇ ਵੀ ਦੇਖੇ ਉਹਨਾਂ ਨੇ ਇਸ ਕਰਕੇ ਪੱਗ ਲਾਈ ਵੀ ਆ।
ਮੈਂ ਪੱਗ ਲਾਉਣ ਵਾਲੀ ਗੱਲ ਤੋਂ ਯਾਦ ਆਈ ਆ ਭਾਜੀ, ਜਦੋਂ ਅਸੀਂ ਸਕੂਲ ਟਾਈਮ ਪੜ੍ਹਦੇ ਹੁੰਦੇ ਸੀ ਨਾ ਤੇ ਗੱਲ ਬੜੀ ਫਨੀ ਆ ਜਾਂ ਕਹਿ ਲੋ ਜਿੱਦਾਂ ਵੀ ਆ, ਸਾਡੀ ਕਲਾਸਮੇਟ ਹੁੰਦਾ ਸੀ ਉਹ ਸਰਦਾਰ ਹੁੰਦਾ ਸੀ ਮੁੰਡਾ, ਤੇ ਉਹ ਕਿਸੇ ਕੁੜੀ ਨੂੰ ਉਹਨੇ ਪ੍ਰਪੋਜ਼ ਕੀਤਾ ਤੇ ਭਾਜੀ ਵਿਚਾਰਾ ਸਰਦਾਰ ਕਰਕੇ ਉਹਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਤੁਸੀਂ ਯਕੀਨ ਕਰਿਓ ਮੁੰਡੇ ਨੇ ਆਪਣੇ ਕੇਸ ਕਟਵਾ ਦਿੱਤੇ ਤੇ ਫਾਇਦਾ ਕੀ ਹੋਇਆ, ਕੁੜੀ ਤਾਂ ਫਿਰ ਵੀ ਨੀ ਮਿਲੀ
ਉਹਨੂੰ।
ਇਹ ਮੁੰਡਿਆਂ ਲਈ ਵੀ ਮੈਂ ਕਹੂੰਗੀ ਕਿ ਕੇਸ ਕਟਵਾਉਣਾ ਨਾਟ ਅ ਗੁੱਡ ਥਿੰਗ ਹਨਾ,
ਕਿ ਮੈਂ ਤਾਂ ਕੋਈ ਟਿੱਪਣੀ ਕਰ ਨੀ ਸਕਦਾ ਜੱਸੂ। ਖੈਰ ਆਪਾਂ ਇੱਕ ਗਾਣਾ ਫੇਰ ਦੋਸਤਾਂ ਨੂੰ ਸੁਣਾ ਦਿੰਦੇ, ਪੱਗ ਵਾਲਾ ਮੁੰਡਾ ਲੱਭ ਲਿਆ ਤੇ ਗੱਲ ਚਲੋ ਚੱਲੀ ਆ ਸੁਭਾਵ ਕੀ ਇਸ ਮਾਮਲੇ ਦੇ ਉੱਤੇ, ਆ ਜਾ ਭਾਬੀ ਝੂਠ ਲਾ ਉਹਦੇ ਵਿੱਚੋਂ ਤੁਸੀਂ ਗੱਲ ਨੋਟ ਕੀਤੀ ਆ। ਵੈਸੇ ਇਹ ਗੱਲਾਂ ਇੱਦਾਂ ਦੀਆਂ ਹੋਣੀਆਂ ਚਾਹੀਦੀਆਂ, ਪਰ ਆਪਾਂ ਨੂੰ ਉਹੀ ਗੱਲ ਹੈ ਕਿ ਜਿੱਦਾਂ ਹੁਣ ਆਪਾਂ ਗੱਲ ਕਰਦੇ ਆ ਕਿ ਗਿੱਧਾ ਲੈ ਕੇ ਆਉਂਦੇ ਆ ਆਪਾਂ ਸਟੇਜ ਦੇ ਉੱਤੇ, ਪਰਫਾਰਮੈਂਸ ਹੁੰਦੀ ਆ, ਫਿਰ ਗਿੱਧੇ ਦੇ ਵਿੱਚ ਤੁਸੀਂ ਦਿਖਾ ਜਾਣੀ ਜੋ ਇੱਕ ਕਲਚਰ ਦੇਖੋ ਕਿ ਉਹਨਾਂ ਦੀ ਡਰੈਸ ਦੇਖੋ ਕਿੰਨੀ ਵਧੀਆ ਹੁੰਦੀ ਆ, ਇੱਦਾਂ ਭੰਗੜੇ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਸਾਡੇ ਜਿਹੜੇ ਸਭਿਆਚਾਰ ਨੂੰ ਮਾਰਨ ਨਹੀਂ ਦਿੰਦੀਆਂ ਹੁੰਦੀਆਂ ਹਨਾ, ਤੇ ਸਭਿਆਚਾਰ ਨੂੰ ਜੀਂਦੇ ਰੱਖਦੀਆਂ ਆ। ਤੇ ਪੱਗ ਦਾ ਵੇਲਾ ਇੱਕ ਵਾਰੀ ਫਿਰ ਆਉਣਾ, ਜਿੱਦਾਂ ਲਹਿੰਗੇ ਆ, ਲਹਿੰਗੇ ਬਿਲਕੁਲ ਖਤਮ ਹੋ ਗਏ ਸੀ, ਲਹਿੰਗਾ ਕੋਈ ਪਾਉਂਦਾ ਹੀ ਨਹੀਂ ਸੀ ਹਨਾ, ਲਹਿੰਗੇ ਪੁਰਾਣੇ ਵੇਲਿਆਂ ਦੀਆਂ ਗੱਲਾਂ ਹੁੰਦੀਆਂ ਸੀ, ਕਿਤੇ ਸਾਡੀਆਂ ਦਾਦੀਆਂ ਮੰਮੀਆਂ ਨੇ ਤਾਂ ਲਹਿੰਗੇ ਪਾਏ ਨੀ ਹਨਾ, ਦਾਦੀਆਂ ਵੇਲਿਆਂ ਦੀ ਕਿਤੇ ਪਹਿਲਾਂ ਦੀ ਗੱਲ ਹੈ ਵੀ ਉਹ ਦੱਸਦੀਆਂ ਹੁੰਦੀਆਂ ਵੀ ਲਹਿੰਗੇ ਹੁੰਦੇ ਸੀ,
ਪਰ ਸੋਰੀ ਮੈਂ ਤੁਹਾਨੂੰ ਇੰਟਰਪਟ ਕਰੀ ਹਾਂ, ਲਹਿੰਗੇ ਵੀ ਕਹਿੰਦੇ ਕਿ ਬੀਬੀ ਗੱਜਦੇ
ਹੁੰਦੇ, ਤੇ ਉਹ ਜਿਹੜੇ ਹੁਣ ਵਾਪਸ ਫੇਰ ਆਏ ਆ ਇੱਕ ਨਵੇਂ ਰੂਪ ਦੇ ਵਿੱਚ। ਇੱਦਾਂ ਚਾਦਰਾ ਲਾਉਣੋਂ ਹਟ ਗਏ ਸੀ ਬਿਲਕੁਲ ਹਨਾ, ਸਾਡੇ ਦਾਦੇ ਲਾਉਂਦੇ ਸੀ, ਮੇਰਾ ਦਾਦਾ ਜੀ ਲਾਉਂਦੇ ਸੀ, ਫਿਰ ਡੈਡੀ ਨੇ ਲਾਇਆ, ਠੀਕ ਆ, ਪਰ ਉਹ ਹੁਣ ਫੇਰ ਦਾ ਸਟਾਰਟਿੰਗ ਹੋਈ ਆ, ਤੇ ਲੋਕਾਂ ਨੇ ਏਦਾਂ ਹੁਣ ਚਾਦਰੇ ਦਾ ਟੌਹਰ ਮੰਨਣੀ ਸ਼ੁਰੂ ਕਰ ਦਿੱਤੀ ਆ। ਇਸ ਕਰਕੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਕਿਤੇ ਨਾ ਕਿਤੇ ਰੂਪ ਦੇ ਵਿੱਚ, ਤੇ ਪੱਗ ਵੀ ਇੱਕ ਵਾਰੀ ਫੇਰ ਹੁਣ ਆ ਰਹੀ ਆ।
ਆਲਮੋਸਟ ਜਦੋਂ ਸੇਮ ਜਸੜ ਨੇ ਪੱਗ ਵਾਲਾ ਉਹ ਸੌਂਗ ਕੀਤਾ ਨਾ, ਉਹਦੇ ਤੋਂ ਬਾਅਦ ਕਾਫੀ
ਉਹਦੇ ਵੀ ਜੀ, ਤੇ ਦੂਜਾ ਮੈਨੂੰ ਲੱਗਦਾ ਵੀ ਦਲਜੀਤ ਦੋਸਾਂਝ ਕਿਉਂਕਿ ਕਾਫੀ ਫੇਮਸ ਹੋਇਆ ਹਨਾ, ਤੇ ਉਹਦੀ ਆਪਾਂ ਗੱਲ ਕਰਨੀ, ਉਹਦਾ ਵੀ ਇੱਕ ਹਿੱਸਾ ਇਸ ਗੱਲ ਦੇ ਵਿੱਚ, ਸਤਿੰਦਰ ਸਰਤਾਜ ਹੋਇਆ ਆਪਣੇ ਇਹਨਾਂ ਦਾ ਇੱਕ ਹੈਗਾ, ਫਿਰ ਦੂਜਾ ਦਲੇਰ ਮਹਿੰਦੀ, ਭਾਵੇਂ ਕਿਸੇ ਵੀ ਤਰ੍ਹਾਂ ਮੈਨੂੰ ਲੱਗਦਾ ਪਹਿਲੀ ਵਾਰ ਉਹ ਲੈ ਕੇ ਗਿਆ ਆਪਾਂ ਨੂੰ ਇੰਟਰਨੈਸ਼ਨਲ ਲੈਵਲ ਤੇ, ਮਲਕੀਤ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਇਹ ਕੁਛ ਹੈਗੇ ਇਹਨਾਂ ਦੇ ਨਾਂ ਲੈਣੇ ਜ਼ਰੂਰੀ ਆ, ਤਾਂ ਕਿ ਕਿਉਂਕਿ ਇਹਨਾਂ ਨੇ ਇੱਕ ਮਿਸਾਲ ਪੇਸ਼ ਕੀਤੀ ਵੀ ਹਾਂ ਵੀ ਇਹ ਵੀ ਬੰਦੇ ਜਿਹੜੇ ਆ ਜਾ ਸਕਦੇ, ਫਿਰ ਅਸੀਂ ਮਨਮੋਹਨ ਸਿੰਘ ਨੂੰ ਕਿੱਥੇ ਭੁਲਾ ਸਕਦੇ, ਮਨਮੋਹਨ ਸਿੰਘ ਜਾ ਕੇ ਇੱਕ ਵਾਰੀ ਪੱਗ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਸ ਸਟੇਜ ਦੇ ਉੱਤੇ ਹਨਾ ਪਹੁੰਚਿਆ। ਆਲੂਵਾਲੀਆ ਸਾਹਿਬ ਦੀ ਆਪਾਂ ਗੱਲ ਕਰ ਸਕਦੇ ਹਾਂ, ਜਿਹੜੇ ਕਿ ਯੋਜਨਾ ਕਮਿਸ਼ਨ ਦੇ ਰਹੇ ਜਾਂ ਨੀਤੀ ਕਮਿਸ਼ਨ ਬਣਾਉਂਦੇ ਰਹੇ, ਉਹਨਾਂ ਦੀਆਂ ਗੱਲਾਂ ਵੀ ਕਰਨੀਆਂ ਜ਼ਰੂਰੀ ਆ।
ਪਰ ਤੁਸੀਂ ਇੱਕ ਚੀਜ਼ ਨੋਟ ਕੀਤੀ ਭਾਜੀ, ਫਿਰ ਇਹਨਾਂ ਸਭ ਦੀ ਕਿਤੇ ਨਾ ਕਿਤੇ ਯੂਨੀਕ ਆਈਡੈਂਟੀ
ਹੈਗੀ ਆ ਨਾ, ਬਿਲਕੁਲ ਉਹੀ ਆ ਕਿ ਇਹ ਜਾਣੀ ਉਂਗਲਾਂ ਦੇ ਪੋਟਿਆਂ ਤੇ ਗਿਣ ਸਕਦੇ ਆਪਾਂ ਇਹਨਾਂ ਨੂੰ ਹਨਾ, ਇਸ ਕਰਕੇ ਇਹੀ ਮਹਾਰਾਜ ਕਹਿੰਦੇ ਸੀ ਵੀ ਜਿਹੜੇ ਆਪਣੇ ਬੰਦੇ ਆ ਇਹ ਯੂਨੀਕ ਗਿਣੇ ਜਾਣ ਹਨਾ, ਤੇ ਪੱਗ ਇੱਕ ਯੂਨੀਕ ਕਿਰਦਾਰ ਹੈਗੀ ਆ। ਖੈਰ ਗਾਣਾ ਸੁਣਾਉਂਦੇ
ਬਿਲਕੁਲ,
ਜਦੋਂ ਜੱਟ ਪੱਗ ਦੇ ਪੇ ਚੜ ਕੇ ਘਰੋਂ ਨਿਕਲਦਾ ਨਾ ਤਾਂ ਕੁੜੀਆਂ ਪਤਾ ਕੀ ਕਹਿੰਦੀਆਂ,
ਕੀ ਕਹਿੰਦੀਆਂ,
ਹਾਏ ਵੇ ਤੇਰੇ ਤੇ ਮਰ ਗਈ ਵੇ ਮੁੰਡਿਆ ਅੰਬਰਸਰੀਆ,
ਮੈਂ ਬਲੇਨ ਨਾਲ ਜਿਹੜੀ ਲੱਗੀ ਅੱਖ ਨੀ ਪਹੁੰਚਦੀ ਨਾ ਨਿਗਾ ਉਹਦੀ ਮੇਰੇ ਤੱਕ ਨੀ, ਮੈਂ ਬਲੇਨ ਨਾਲ ਜਿਹੜੀ ਲੱਗੀ ਅੱਖ ਨੀ ਪਹੁੰਚਦੀ ਨਾ ਨਿਗਾ ਉਹਦੀ ਮੇਰੇ ਤੱਕ ਨੀ, ਫਿਰ ਨਾ ਕਹੀਂ ਦਿਲ ਹੋਰ ਲੈ ਗਈ ਫਿਰ ਦਾ ਝੜਾ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ।
ਹਾਂਜੀ ਸਰੋਤੇ, ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਹਮ ਸਫ਼ਰ। ਮੈਂ ਜੱਸੂ ਮਾਨ ਤੇ ਮੇਰੇ ਨਾਲ ਨੇ ਦਲਜੀਤ ਸਿੰਘ ਜੀ।
ਬਹੁਤ ਬਹੁਤ ਧੰਨਵਾਦ ਤੁਹਾਡਾ ਸਵਾਗਤ ਕਰਨ ਦੇ ਲਈ। ਖੈਰ ਦੋਸਤੋ, ਤੁਸੀਂ ਸਾਡੇ ਨਾਲ ਸਾਂਝ ਵੀ ਬਣਾ ਸਕਦੇ ਆ। ਹਰਮਨ ਰੇਡੀਓ ਦਾ ਜਿਹੜਾ ਤੁਸੀਂ ਟੈਲੀਗ੍ਰਾਮ ਨੰਬਰ ਹੈ ਜਿੱਥੇ ਤੁਸੀਂ ਅਕਸਰ ਸਾਡੇ ਨਾਲ ਸੰਪਰਕ ਕਰਦੇ ਹੋ, ਉਹਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਆ ਸਾਨੂੰ। ਤੇ ਅੱਜ ਮੈਂ ਆਈ ਡੀ ਚਲਾ ਲਈ ਆ ਜੱਸੂ। ਤੇ ਤੁਸੀਂ ਉਹਦੇ ਉੱਤੇ ਮੈਸੇਜ ਕਰ ਸਕਦੇ ਆ, ਤੇ ਆਪਾਂ ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਆ ਤਾਂ ਤੁਸੀਂ ਸਾਡੇ ਨਾਲ ਕਰ ਸਕਦੇ ਆ। ਤੇ ਖੈਰ ਆਪਾਂ ਗੱਲ ਚੱਲਦੀ ਸੀਗੀ ਪੱਗ ਦੀ। ਇੱਕ ਜੱਸੂ ਇਹ ਵੀ ਆ ਕਿ ਪੱਗ ਖਾਸ ਤੌਰ ਤੇ ਪਹਿਲਾਂ ਬੱਚੇ ਪਟਕੇ ਬਹੁਤ ਤੁਸੀਂ ਦੇਖੇ ਹੋਣੇ, ਪਟਕੇ ਜਿਹੜੇ ਬੰਨਦੇ ਆ ਜ਼ਿਆਦਾਤਰ ਇੱਦਾਂ ਵੀ ਕਟਾਉਂਦੇ, ਉਹਨਾਂ ਨੂੰ ਪੱਗ ਨੀ ਵਿਚਾਰਿਆਂ ਨੂੰ ਬੰਨਣੀ ਆਉਂਦੀ। ਜਾਂ ਜਦੋਂ ਪੱਗ ਬੰਨਦੇ ਆ, ਵੈਸੇ ਤਾਂ ਪੱਗ ਕਹਿੰਦੇ ਆ ਵੀ ਭਾਵੇਂ ਹਨਾ ਤੁਸੀਂ ਜਿੱਦਾਂ ਦੀ ਮਰਜ਼ੀ ਭਾਵੇਂ ਮਧੇੜ ਮਾਰ ਲਓ, ਜੱਚਦੀ ਹੁੰਦੀ ਆ। ਪਰ ਫਿਰ ਉਹ ਕਈ ਵਾਰੀ ਦੂਜਿਆਂ ਨਾਲ ਕੰਪੈਰੀਜ਼ਨ ਕਰਨ ਲੱਗ ਜਾਂਦੇ ਵੀ ਉਹਦੀ ਪੱਗ ਬਹੁਤ ਸੋਹਣੀ, ਮੇਰੇ ਤੋਂ ਵੱਜਦੀ ਨੀ, ਜਾਂ ਮੈਂ ਸਵੇਰੇ ਸਵੇਰੇ ਜਾਣਾ ਹੁੰਦਾ ਮੈਨੂੰ ਪੱਗ ਬੰਨਣੀ ਪੈਂਦੀ, ਮੈਨੂੰ ਆਊਟ ਲੱਗਦਾ, ਮੈਂ ਸ਼ਾਇਦ ਪੱਗ ਮੇਰੇ ਤੋਂ ਸਹੀ ਨਹੀਂ ਬੰਨ ਹੁੰਦੀ। ਜਿਹਨੇ ਤਾਂ ਨਿਆਣੇ ਹਨਾ ਪੱਗ ਵਧੀਆ ਬੰਨਣ ਲੱਗ ਪੈਂਦੇ ਨੌਵੀਂ ਦਸਵੀਂ ਚ, ਉਹ ਨਿਆਣੇ ਕਦੀ ਵਾਲ ਨੀ ਕਟਾਉਂਦੇ। ਇਹ ਵੀ ਤੁਸੀਂ ਦੇਖ ਲਓ, ਭਾਵੇਂ ਜੋ ਮਰਜ਼ੀ ਹੋ ਜਾਊ, ਕਿਉਂਕਿ ਉਹਨਾਂ ਦੀ ਰੀਝ ਹੀ ਬਣ ਜਾਂਦੀ ਆ। ਕਈ ਬੱਚੇ ਹੁੰਦੇ ਉਹ ਵਿਚਾਰੇ ਪਹਿਲਾਂ ਤਾਂ ਪਟਕਾ ਬੰਨੀ ਰੱਖਦੇ ਆ, ਕਈ ਤਾਂ ਕਾਲਜ ਵਿਚ ਵੀ ਜਾਂਦੇ ਆ ਉਹ ਪਟਕਾ ਬੰਨਿਆ ਹੁੰਦਾ, ਤੇ ਉਹ ਕਾਰਨ ਇਹੀ ਹੁੰਦਾ ਵੀ ਉਹਨਾਂ ਦਾ ਉਹ ਹੱਥ ਨੀ ਟਿਕਿਆ ਹੁੰਦਾ ਜੀ। ਉਹ ਫਿਰ ਜਦੋਂ ਫਿਰ ਇੱਕਦਮ ਹੀ ਉਹਨਾਂ ਨੂੰ ਪੱਗ ਬੰਨਣੀ ਪੈਂਦੀ ਆ, ਲੋਕੀ ਉਹਨੂੰ ਟਿਚਰਾਂ ਕਰਦੇ ਆ ਵੀ ਹੁਣ ਪੱਗ ਬੰਨਿਆ ਕਰ, ਪਰ ਉਹਨੂੰ ਬੰਨਣੀ ਨੀ ਆਉਂਦੀ, ਉਹ ਫਿਰ ਕਈ ਵਾਰੀ ਉਦੋਂ ਹਤਾਸ਼ ਹੋ ਜਾਂਦੇ ਆ।
ਤੇ ਇਹ ਵੀ ਗੱਲ ਆ ਭਾਜੀ, ਜਦੋਂ ਸਰਦਾਰ ਕੋਈ ਹੁਣ ਬਣਦਾ ਆ ਜਾਂ ਉਹਨੇ ਵਾਲ ਰੱਖੇ ਹੁੰਦੇ ਨੇ, ਕੇਸ ਰੱਖੇ ਹੁੰਦੇ ਨੇ, ਤੇ ਨਾਲ ਦੇ ਦੋਸਤ ਹੀ ਉਹਨਾਂ ਦੇ ਉਹਨਾਂ ਨੂੰ ਟਿਚੜਾ ਕਰਦੇ ਨੇ ਇਸ ਗੱਲ ਤੇ ਕਿ ਤੂੰ ਸਰਦਾਰ ਹੈ, ਜਾਂ ਕੁਛ ਕੁ ਗੱਲਾਂ ਨੇ ਜਿਹੜੀਆਂ ਉਹਨਾਂ ਨੂੰ ਪਿੰਚ ਕਰਦੀਆਂ ਨੇ ਕਿਤੇ ਨਾ ਕਿਤੇ, ਉਹ ਕਹਿੰਦੇ ਮਤਲਬ ਇੱਦਾਂ ਦੇ ਵਰਡਸ ਯੂਜ਼ ਕਰਦੇ ਨੇ ਕਿ ਉਹਨਾਂ ਨੂੰ ਬੁਰਾ ਲੱਗਦਾ ਹੈ, ਕਿ ਉਹਨਾਂ ਨੂੰ ਸ਼ਾਇਦ ਗਿਲਟੀ ਫੀਲ ਹੁੰਦੀ ਕਿ ਅਸੀਂ ਕੁਛ ਗਲਤ ਤਾਂ ਨਹੀਂ ਕੀਤਾ ਕਿ ਅਸੀਂ ਸਰਦਾਰ ਬਣ ਗਏ, ਅਸੀਂ ਬਾਲ ਰੱਖੇ, ਲੇਕਿਨ ਜਿੱਦਾਂ ਉਹਨਾਂ ਨੂੰ ਕਹੋਗੇ ਕਿ ਗਿਆਨੀ ਇੱਦਾਂ ਇੱਦਾਂ ਦੇ, ਤੇ ਉਹਨਾਂ ਨੂੰ ਬੁਰਾ ਫੀਲ ਹੁੰਦਾ।
ਗਿਆਨੀ ਬਹੁਤ ਵੱਡੀ ਕਿੱਡਾ ਅੱਗੇ ਗਿਆਨੀ, ਚਲੋ ਪੜ੍ਹਾਈ ਹੁੰਦੀ ਸੀ ਗਿਆਨੀ, ਗਿਆਨੀ ਦਾ ਜਿੱਦਾਂ ਕਹਿ ਲਓ ਸਰਟੀਫਿਕੇਟ ਹੁੰਦਾ ਸੀ, ਤੇ ਉਹ ਤੋਂ ਬਾਅਦ ਗਿਆਨੀ ਨਾਂ ਦੇ ਮੋਹਰੇ ਲੱਗ ਜਾਂਦਾ ਹੁੰਦਾ ਸੀ ਜਦੋਂ ਕਿਸੇ ਨੇ ਗਿਆਨੀ ਸਬਜੈਕਟ ਪੜ੍ਹ ਲਿਆ ਹੁੰਦਾ ਸੀ। ਤੇ ਅੱਜ ਕੱਲ ਤਾਂ ਉਹ ਵੈਸੇ ਉਹਦਾ ਵੈਸੇ ਤਾਂ ਖਤਮ ਹੋ ਗਿਆ, ਉਹ ਗਿਆਨੀ ਹੁਣ ਕਰਵਾਉਂਦੇ ਨੀ, ਤੇ ਅੱਗੇ ਮਾਣ ਮਹਿਸੂਸ ਹੁੰਦਾ ਹੁੰਦਾ ਸੀ। ਉਹੀ ਗੱਲ ਫਿਰ ਆ ਗਈ ਵੀ ਜਦੋਂ ਕਿਸੇ ਦੇ ਨਾਂ ਦੇ ਨਾਲ ਗਿਆਨੀ ਹੁੰਦਾ ਸੀ, ਫਿਰ ਇਹਨੂੰ ਇੱਕ ਸ਼ੇਡ ਬਣਾ ਲਿਆ ਗਿਆ ਹਨਾ, ਤੇ ਉਸ ਤੋਂ ਬਾਅਦ ਗਿਆਨੀ ਹੁਣ ਕੋਈ ਕਹਾਉਣਾ ਦੂਜਾ, ਪਹਿਲਾਂ ਏਦਾਂ ਹੁੰਦਾ ਸੀ ਵੀ ਗਿਆਨੀ ਜਿਹੜਾ ਕਹਾਉਣਾ ਬਹੁਤ ਮਾਣ ਵਾਲੀ ਗੱਲ ਸੀ, ਉਸ ਤੋਂ ਬਾਅਦ ਦੇ ਵਿੱਚ ਇਹਦਾ ਜਿਹੜਾ ਮਾਇਨੇ ਆ ਕੁਛ ਬਦਲ ਦਿੱਤੇ ਗਏ।
ਕਿੰਨੀ ਭਾਜੀ ਸਰਦਾਰ ਜੀ ਕਹਾਉਣਾ ਵੀ ਤੇ ਕਿੰਨੀ ਮਾਣ ਵਾਲੀ ਗੱਲ
ਹੈ, ਮਾਣ ਵਾਲੀ ਗੱਲ ਹੈ ਬਿਲਕੁਲ। ਤੇ ਉਹਦੇ ਲਈ ਆਪਾਂ ਨੂੰ ਮਿਸਾਲਾਂ ਪੇਸ਼ ਕਰਨੀਆਂ ਪੈਣੀਆਂ, ਕੱਲੇ ਆ ਗਾਉਣ ਦੇ ਵਿੱਚ ਹੀ ਨਹੀਂ ਹਨਾ। ਆਪਣੇ ਇੱਥੇ ਇੱਕ ਇੱਕ ਪੰਜਾਬ ਵਿੱਚ ਇਹ ਵੀ ਟ੍ਰੈਂਡ ਚੱਲ ਪਿਆ ਵੀ ਗਾਉਣ ਵਾਲਿਆਂ ਨੂੰ ਅਸੀਂ ਬਹੁਤ ਉੱਤੇ ਸਮਝਦੇ ਹਾਂ ਜੇ ਹਨਾ, ਅਸੀਂ ਅਸੀਂ ਅਸਲ ਵਿੱਚ ਸਾਡੀ ਤੁਸੀਂ ਦੇਖੋ ਕਿ ਇੱਕ ਪ੍ਰੋਗਰਾਮ ਚੱਲਦਾ ਹੁੰਦਾ ਸੀ ਟੌਹਰ ਪੰਜਾਬ ਦੀ, ਜਦੋਂ ਅਸੀਂ ਛੋਟੇ ਬੱਚੇ ਹੁੰਦੇ ਸੀ ਟੌਹਰ ਪੰਜਾਬ ਦੀ, ਉਹਦੇ ਵਿੱਚ ਹਰ ਵਾਰੀ ਇੱਕ ਡਿਫਰੈਂਟ ਸਿੰਗਰ ਨੂੰ ਲੈ ਕੇ ਆਉਂਦਾ ਹੁੰਦਾ ਸੀ ਹਨਾ, ਤੇ ਲੋਕੀ ਬੜੇ ਚਾਅ ਦੇ ਨਾਲ ਉਹ ਪ੍ਰੋਗਰਾਮ ਦੇਖਦੇ ਹੁੰਦੇ ਸੀ, ਉਹਦੀ ਇੰਟਰਵਿਊ ਘਰਾਂ ਦੇ ਵਿੱਚ ਕਿੱਦਾਂ ਰਹਿੰਦਾ, ਰਿਸ਼ਤੇਦਾਰ, ਮੀਟਿੰਗ ਵਗੈਰਾ ਜੋ ਵੀ ਸਾਰਾ ਕੁਝ ਹੁੰਦਾ ਸੀ। ਪਰ ਕਦੀ ਵੀ ਮੈਂ ਇਹ ਸੋਚਦਾ ਸੀ, ਉਸ ਵੇਲੇ ਮੈਂ ਸੋਚਦਾ ਸੀ ਵੀ ਅਸਲ ਵਿੱਚ ਇਹ ਥੋੜੀ ਸਾਡੀ ਟੌਹਰ ਆ, ਟੌਹਰ ਤਾਂ ਸਾਡੇ ਉਹ ਬੰਦੇ ਜਿਹੜੇ IAS IPS ਬਣੇ ਹੋਏ ਆ, ਜਿਹੜੇ ਕਿ ਕਿਤਾਬਾਂ ਬਹੁਤ ਵਧੀਆ ਲਿਖਦੇ ਆ, ਜਿਹੜੇ ਕਿ ਬਹੁਤ ਇੰਟਰਨੈਸ਼ਨਲ ਲੈਵਲ ਦੇ ਉੱਤੇ ਗਏ ਆ, ਉਹ ਸਾਡੀ ਟੌਹਰ ਆ ਹਨਾ। ਗਾਉਣਾ ਇੱਕ ਪ੍ਰੋਫੈਸ਼ਨ ਆ, ਗਾਉਣਾ ਇੱਕ ਕਿੱਤਾ ਆ, ਜਿੱਦਾਂ ਕਿ ਇੱਕ ਦਿਹਾੜੀ ਵਾਲਾ ਬੰਦਾ ਜਾਂ ਇੱਕ ਮਜ਼ਦੂਰੀ ਕਰਨ ਵਾਲਾ ਬੰਦਾ ਜਾਂ ਇੱਕ ਰਾਜ ਮਿਸਤਰੀ ਆ, ਉਹ ਇੱਟਾਂ ਲਾਉਣ ਦਾ ਜਿੰਨਾ ਪ੍ਰੋਫੈਸ਼ਨਲ ਆ, ਉਹਨੇ ਸਿੱਖਿਆ ਤੇ ਉਹ ਉਦਾਂ ਦਾ ਹੋ ਗਿਆ। ਸਿੰਗਰ ਵੀ ਉਹ ਤੋਂ ਉੱਤੇ ਕੋਈ ਨੀ, ਠੀਕ ਹੈ, ਨੋ ਡਾਊਟ ਉਹਦੇ ਵਿੱਚ ਇੱਕ ਕਲਾ ਆ, ਕਲਾ ਜਿਹੜੀ ਆ ਉਹਨੇ ਦਿਖਾਈ ਆ, ਉਹਦੀ ਆਪਾਂ ਨੂੰ ਪ੍ਰਸ਼ੰਸਾ ਕਰਨੀ ਚਾਹੀਦੀ ਆ। ਪਰ ਟੌਹਰ ਜਿਹੜੀ ਆ ਉਹਦੇ ਲਈ ਸਾਨੂੰ ਨਵੇਕਲੇ ਕੰਮ ਕਰਨੇ ਪੈਣੇ, ਕਿਤਾਬਾਂ ਲਿਖਣੀਆਂ ਪੈਣੀਆਂ, ਖੋਜਾਂ ਕਰਨੀਆਂ ਪੈਣੀਆਂ ਵਿਗਿਆਨ ਦੇ ਖੇਤਰ ਦੇ ਵਿੱਚ, ਸਮਾਜ ਦੇ ਖੇਤਰ ਦੇ ਵਿੱਚ ਹਨਾ, ਮਨੋਵਿਗਿਆਨ ਦੇ ਖੇਤਰ ਦੇ ਵਿੱਚ, ਆਰਟਸ ਦੇ ਵਿੱਚ, ਫਿਰ ਸ਼ਾਇਦ ਨਵੇਕਲੀ ਪੱਗ ਹੋਣੀ।
ਹਾਂਜੀ ਭਾਜੀ, ਆਪਾਂ ਦੇ ਨਾਲ ਜੁੜ ਚੁੱਕੇ ਨੇ ਰਾਜਵੀਰ ਗਿੱਲ ਕੈਨੇਡਾ ਤੋਂ, ਤੇ ਉਹ ਆਪਣੇ ਵਿਚਾਰ ਪੇਸ਼ ਕਰਦੇ ਨੇ। ਕਹਿੰਦੇ ਪੱਗ ਦੀ ਬਹੁਤ ਖਾਸ ਸਥਾਨ ਹੈ ਆਪਣੇ ਕਲਚਰ ਦੇ ਵਿਚ ਤੇ ਕੁਛ ਲੋਕੀ ਇਹਨੂੰ ਸਿਰਫ ਫੈਸ਼ਨ ਦੇ ਲਈ ਬੰਨਦੇ ਨੇ ਤੇ ਮੈਂ ਕਹਿਣਾ ਚਾਹੁੰਦੀ ਕਿ ਇਹਦੇ ਵਿਚ ਕੋਈ ਗਲਤ ਨਹੀਂ ਹੈ ਜੇ ਐਟਲੀਸਟ ਫੈਸ਼ਨ ਲਈ ਵੀ ਬੰਨ ਰਹੇ ਆ ਟ੍ਰੈਂਡ ਚ ਆ ਰਿਹਾ
ਬੁਰਾਈ ਵੀ ਕੋਈ
ਬੁਰਾ ਨਹੀਂ ਆ ਬਟ ਅੱਗੇ ਉਹ ਕਹਿ ਰਹੇ ਨੇ ਕਿ ਬਟ ਉਹ ਕੀ ਸਮਝਦੇ ਨੇ ਇਹਦਾ ਜਿਹੜਾ ਸਰਦਾਰ ਦਾ ਜਾਂ ਪੱਗ ਦਾ ਨਾ ਉਹ ਮੀਨਿੰਗ ਗਲਤ ਲੈ ਰਹੇ ਨੇ ਹਾਂਜੀ ਰਾਜਵੀਰ ਜੀ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਇਸ ਗੱਲ ਲਈ ਤੇ ਉਹ ਪੱਗ ਨੂੰ ਕਿਸੇ ਅਲੱਗ ਮੀਨਿੰਗ ਦੇ ਵਿਚ ਨਾ ਲੈ ਕੇ ਜਾਣ ਤੇ ਪਰ ਜੇ ਫੈਸ਼ਨ ਲਈ ਵੀ ਬੰਨ ਰਹੇ ਆ ਦੈਟਸ ਰੀਅਲੀ ਗੁੱਡ ਕਿ ਐਟਲੀਸਟ ਉਹ ਮਤਲਬ ਕਿਤੇ ਨਾ ਕਿਤੇ ਕਾਇਮ ਰੱਖ ਰਹੇ ਨੇ ਉਹ ਵਾਲੀ ਜਿਹੜੀ ਸਾਨੂੰ ਗੁਰਾ ਤੋਂ
ਮੈਨੂੰ ਲੱਗਦਾ ਫੈਸ਼ਨ ਆ ਫੈਸ਼ਨ ਨੋ ਡਾਊਟ ਵਧੀਆ ਹਰ ਬੰਦਾ ਚਾਹੁੰਦਾ ਮੈਂ ਡਿਫਰੈਂਟ ਆ ਮੈਂ ਦੂਜੇ ਨਾਲ ਜੱਜਦਾ ਇਹ ਚ ਵਧੀਆ ਆ ਆਪਣੇ ਆਪ ਨੂੰ ਵਧੀਆ ਸਮਝਾਂਗੇ ਨਾ ਨਾਲੇ ਘੱਟੋ ਘੱਟ ਇਸ ਬਹਾਨੇ ਨਹਾ ਵੀ ਲੈਂਦਾ ਬੰਦਾ
ਬਿੰਗੇ ਟੇਡੇ ਬਾਲ ਖੜੇ ਕਰਨ ਨਾਲ ਚੰਗਾ ਤੁਸੀਂ ਪੱਗ ਬੰਨ ਰਹੇ
ਹਾਂ ਬਿਲਕੁਲ ਤੇ ਕਈ ਵਾਰੀ ਕੀ ਹੁੰਦਾ ਤੁਸੀਂ ਜਿਆਦਾ ਇੱਕ ਦਿਨ ਮੈਂ ਫੇਸਬੁੱਕ ਦੇ ਉੱਤੇ ਦੇਖ ਰਿਹਾ ਸੀ ਵੀ ਇੱਕ ਪਾਸੇ ਬਹੁਤ ਕਿਸੇ ਨੇ ਇੱਦਾਂ ਦਾ ਜੈਲਾਂ ਵਗੈਰਾ ਲਾਈਆਂ ਆ ਜਾਂ ਕੱਪੜੇ ਵੀ ਪਾਟਿਓ ਪਾਇਓ ਹਨਾ ਇੱਦਾਂ ਦੇ ਪਾਏ ਤੇ ਇੱਕ ਪਾਸੇ ਬਿਲਕੁਲ ਇੱਕ ਸ਼ਰਟ ਕਮੀਜ਼ ਜਿਹੜੀ ਪਕਲੀ ਸ਼ਰਟ ਤੇ ਪੈਂਟ ਦੇ ਵਿਚ ਇੱਕ ਨਾਰਮਲ ਬੰਦਾ ਸਿੰਪਲ ਚਿੱਟੀ ਕਹਿ ਲੋ ਬਈ ਸ਼ਰਟ ਹੋਣੀ ਆ ਤੇ ਕਾਲੀ ਪੈਂਟ ਆ ਉਹਦੇ ਵਿਚ ਬੈਠਾ ਹੋਇਆ ਉਹ ਥੱਲੇ ਲਿਖਿਆ ਵੀ ਦੇਖੋ ਕੌਣ ਜੱਜਦਾ ਹਨਾ ਵੀ ਇੱਕ ਬੰਦੇ ਨੇ ਇੰਨੇ ਉਪਰਾਲੇ ਕੀਤੇ ਤਾਂ ਵੀ ਉਹਦੇ ਨਾਲ ਜਿਆਦਾ ਨੀ ਸੀ ਜੱਜਦਾ ਇਹ ਗੱਲ ਹੁੰਦੀ ਕਿ ਤੁਹਾਡੀ ਸ਼ਖਸੀਅਤ ਜਦੋਂ ਤੁਸੀਂ ਕਈ ਵਾਰੀ ਕੀ ਹੁੰਦੇ ਆ ਕਿ ਕੰਮਾਂ ਤੋਂ ਅਸਲ ਵਿਚ ਪਛਾਣੀ ਜਾਂਦੀ ਆ ਹਾਂ ਨੋ ਡਾਊਟ ਸਾਡਾ ਬਿਊਟੀ ਵੀ ਕੰਮ ਕਰਦੀ ਹੈ ਇਹਦੇ ਵਿਚ ਮੈਂ ਇੱਦਾਂ ਨਹੀਂ ਕਹਿੰਦਾ ਪਰ ਹੁਣ ਮੈਂ ਰੰਜਨਾ ਦਾ ਇੱਥੇ ਨਾਂ ਜ਼ਰੂਰ ਲੈਣਾ ਰੰਜਨਾ ਜਿਹੜੀ ਆਪਣੀ ਫੇਵਰੇਟ ਸਿੰਗਰ ਆ ਹਨਾ ਤੇ ਬਹੁਤ ਵਧੀਆ ਗਾਇਆ ਉਹਨੇ ਤੇ ਮੈਂ ਇਸ ਕਰਕੇ ਕਹਿੰਦਾ ਕਿ ਉਹਨੂੰ ਵਿਚਾਰੀ ਨੂੰ ਮੈਨੂੰ ਲੱਗਦਾ ਵੀ ਬਹੁਤ ਲੋਕੀ ਪਛਾਣ ਨਹੀਂ ਸਕਦੇ ਬਹੁਤਾ ਆਈ ਨੀ ਅੱਗੇ ਫੇਮਸ ਬਹੁਤ ਹੋਈ ਆਵਾਜ਼ ਹੀ ਫੇਮਸ ਹੋਈ ਆ ਬਹੁਤਾ ਅੱਗੇ ਨੀ ਆਈ ਟੱਪੂ ਟੱਪੂ ਨੀ ਕੀਤਾ ਕੋਈ ਕੁਛ ਨੀ ਕੀਤਾ ਪਰ ਉਹਦੀ ਤੁਸੀਂ ਆਵਾਜ਼ ਸੁਣੋ ਤੇ ਤੁਸੀਂ ਤੁਹਾਨੂੰ ਚੇਤੇ ਆਈ ਆ ਤੇ ਸਾਰੇ ਪੰਜਾਬੀ ਜਾਣਦੇ ਹੀ ਨੇ ਕਿ ਰੰਜਨਾ ਬਹੁਤ ਵਧੀਆ ਸਿੰਗਰ ਪੰਜਾਬੀ ਦੇ ਹੈਗੇ ਆ ਤੇ ਅੱਜ ਉਹਨਾਂ ਦਾ ਆਪਾਂ ਇੱਕ ਗਾਣਾ ਮੈਂ ਵੈਸੇ ਕੋਸ਼ਿਸ਼ ਕਰਦਾ ਹੁੰਦਾ ਵੀ ਉਹਨਾਂ ਦਾ ਗਾਣਾ ਹਰ ਗਾਣੇ ਪ੍ਰੋਗਰਾਮ ਵਿਚ ਲਾਈਏ ਤੇ ਦੋਸਤੋ ਤੁਸੀਂ ਸਾਡੇ ਨਾਲ ਸਾਂਝ ਵੀ ਜਿਹੜੀ ਬਣਾ ਸਕਦੇ ਆ ਤੇ ਆਪਣੇ ਨਾਲ ਪਾਲਾ ਬੈਂਸ ਜੀ ਜੁੜੇ ਆ ਕੋਬਰਮ ਤੋਂ ਕੋਬਰਮ ਤੋਂ ਸਾਡੇ ਨਾਲ ਜੁੜਿਆ ਹਰਮਨ ਰੇਡੀਓ ਦੇ ਟੈਲੀਗ੍ਰਾਮ ਦੇ ਨੰਬਰ ਦੇ ਉੱਤੇ ਹਾਂ ਤੇ ਉਹ ਕਹਿੰਦੇ ਵੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜਸੂ ਭੈਣ ਜੀ
ਸਤਿ ਸ੍ਰੀ ਅਕਾਲ ਭਾਜੀ
ਜੀ ਤੇ ਸਤਿ ਸ੍ਰੀ ਅਕਾਲ ਪਾਲਾ ਬੈਂਸ ਭਾਜੀ ਤੇ ਕੀ ਹਾਲ ਚਾਲ ਹੈ ਪਹਿਲਾਂ ਤੇ ਇਹ ਦੱਸੋ ਫੇਰ ਉਹ ਕਹਿੰਦੇ ਵੀ ਸੁਖਜਿੰਦਰ ਛਿੰਦਾ ਵੀ ਪੱਗ ਬੰਨਦਾ ਜੀ ਯਾਰ ਸੋਰੀ ਆ ਪਾਲਾ ਸਾਹਿਬ ਆਪਾਂ ਨੂੰ ਭੁੱਲ ਗਿਆ ਸੀ ਚੇਤਾ ਭਾਜੀ ਸਾਡੇ ਮਾਲਪੁਰ ਗੁਰਦੁਆਰਾ ਸਾਹਿਬ ਵਿਚ ਇੱਕ ਮੁੰਡਾ ਫ੍ਰੀ ਪੱਗਾਂ ਬੰਨਣੀਆਂ ਸਿਖਾਉਂਦਾ ਤੇ ਉਹ ਕਹਿੰਦੇ ਵੀ ਸੌਂਗ ਕੋਈ ਵੀ ਤੁਹਾਡੀ ਪਸੰਦ ਦਾ ਲਓ ਜੀ ਆ ਦੇਖੋ ਹੁਣ ਰੰਜਨਾ ਦਾ ਜਿਹੜਾ ਗਾਣਾ ਸੀ ਆਪਾਂ ਪਾਲਾ ਬੈਂਸ ਨੂੰ ਹੀ ਕੋਬਰਮ ਵਾਲਿਆਂ ਨੂੰ ਡੈਡੀਕੇਟ ਕਰ ਦੇਣਾ ਵੈਸੇ ਇਹ ਗੱਲ ਉਹਨਾਂ ਨੇ ਬਹੁਤ ਵਧੀਆ ਕਹੀ ਬਹੁਤ ਸਾਰੇ ਹੁਣ ਜਿਹੜੇ ਬੱਚੇ ਆ ਜਾਂ ਮੁੰਡੇ ਆ ਉਹ ਸਿਖਾ ਰਹੇ ਆ ਫ੍ਰੀ
ਵਾਪਸ ਟ੍ਰੈਂਡ ਜਿੱਦਾਂ ਆਪਾਂ ਗੱਲ ਕਰ ਰਹੇ ਇਤਿਹਾਸ ਵਾਪਸ ਦੁਹਰਾਇਆ ਜਾ ਰਿਹਾ
ਬਿਲਕੁਲ
ਲੋਕੀ ਪਸੰਦ ਕਰਨਾ ਸ਼ੁਰੂ ਕਰ ਰਹੇ ਆ ਮੁੰਡਿਆਂ ਦੇ ਵਿਚ ਆ ਰਿਹਾ ਆ ਪੱਗ ਬੰਨਣ ਦਾ ਸ਼ੌਂਕ ਪੈਦਾ ਹੋ ਰਿਹਾ ਉਹਨਾਂ ਦੇ ਚ ਇਹ ਬਹੁਤ ਵੱਡੀ ਗੱਲ ਆ ਜਿਹੜੇ ਭਾਜੀ ਆਪਣੇ ਵੀਰ ਜੀ ਜਿਹੜੇ ਸਿਖਾ ਰਹੇ ਨੇ ਤੇ ਆਪਾਂ ਉਹਨਾਂ ਨੂੰ
ਬਹੁਤ ਹੁਣ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਦਾ ਤੁਸੀਂ ਕਾਫੀ ਚਿਰ ਦੇ ਤੁਸੀਂ ਵੀ ਇੱਥੇ ਆਏ ਆ ਹੁਣ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਜਨਵਰੀ ਦੇ ਵਿਚ ਗਏ ਸੀ ਤੇ ਆਪਣੇ ਸਿਰਨੀ ਵਾਲੇ ਅੰਕਲ ਹੋਣੀ ਰਾਏ ਸਾਹਿਬ ਉਹਨਾਂ ਦੀ ਮੁੰਡੇ ਦਾ ਵਿਆਹ ਸੀ ਉਹ ਆਪਾਂ ਇੱਕ ਵਿਆਹ ਅਟੈਂਡ ਕੀਤਾ ਤੇ ਇੱਕ ਆਪਣੇ ਜਿਹੜੇ ਮਨਦੀਪ ਢਿੱਲੋਂ ਆ ਜਿਹੜੇ ਤਾਇਆ ਜੀ ਦੇ ਨਾਲ ਪ੍ਰੋਗਰਾਮ ਕਰਦੇ ਹੁੰਦੇ ਆ ਦੁਪਹਿਰ ਨੂੰ ਮਿਊਜ਼ਿਕ ਜੰਕਸ਼ਨ ਮਨਦੀਪ ਢਿੱਲੋਂ ਦਾ ਵਿਆਹ ਵੀ ਆਪਾਂ ਅਟੈਂਡ ਕੀਤਾ ਉੱਥੇ ਕੀ ਹੋਇਆ ਕਿ ਇੱਕ ਮੁੰਡਾ ਆਇਆ ਜਾਣੀ ਆਪਣੇ ਚਾਚਾ ਜੀ ਦੇ ਵਿਆਹ ਦੇ ਵਿਆਹ ਤੇ ਵੀ ਤੇ ਇਹਨਾਂ ਦੇ ਮਨਦੀਪ ਹੋਣਾ ਦੇ ਵਿਆਹ ਤੇ ਵੀ ਸਵੇਰੇ ਸਵੇਰੇ ਇੱਕ ਮੈਨੂੰ ਲੱਗਦਾ ਉਹ ਨੌਵੀਂ ਚ ਪੜ੍ਹਦਾ ਸੀ ਜਿਹੜਾ ਖਾਸ ਤੌਰ ਤੇ ਮੈਂ ਉਦੋਂ ਗੱਲ ਕੀਤੀ ਉਹ ਮਨਦੀਪ ਢਿੱਲੋਂ ਹੋਣਾ ਦੇ ਮੈਨੂੰ ਆਪਣੇ ਚਾਚੇ ਦੇ ਮੁੰਡੇ ਦਾ ਜਦੋਂ ਵਿਆਹ ਸੀ ਉਦੋਂ ਤਾਂ ਮੈਂ ਬਹੁਤ ਜ਼ਿਆਦਾ ਬਿਜ਼ੀ ਸੀ ਪਰ ਮੈਨੂੰ ਪਤਾ ਵੀ ਪੱਗਾਂ ਬੰਨਣ ਦਾ ਮੁੰਡਾ ਕੋਈ ਆਇਆ ਸੀ ਉਹਨਾਂ ਮੇਰੀ ਗੱਲਬਾਤ ਨਹੀਂ ਹੋ ਪਾਈ ਪਰ ਮਨਦੀਪ ਢਿੱਲੋਂ ਉਹਨਾਂ ਦੇ ਵਾਰ ਨੂੰ ਉਹ ਜਿਹੜੇ ਆ ਸਾਡੇ ਨਾਲ ਉੱਥੇ ਬੈਠੇ ਤੇ ਉਹ ਬੱਚਾ ਜਿਹੜਾ ਨੌਵੀਂ ਕਲਾਸ ਚ ਪੜ੍ਹਦਾ ਤੇ ਉਹ ਪਾਰਟ ਟਾਈਮ ਕੰਮ ਕਰ ਰਿਹਾ ਇਹ ਪੱਗਾਂ ਬੰਨਣ ਦਾ ਉਹ ਵਿਆਹਾਂ ਦੇ ਵਿੱਚ ਆਉਂਦਾ ਉਹਨੂੰ ਜਾਣੀ ਉਹ ਕਹਿੰਦਾ ਵੀ ਮੈਂ ਜੀ ਇੱਦਾਂ ਆ ਵੀ ਮੈਂ ਉੱਕਾ ਪੁੱਕਾ ਇੰਨੇ ਪੈਸੇ ਕਰ ਲੈਣਾ ਹੁਣ ਮੈਨੂੰ ਯਾਦ ਨਹੀਂ ਕਿੰਨੇ ਪੈਸੇ ਉਹਨੇ ਕਹੇ ਬਈ ਮੈਂ ਆ ਕੇ ਪੱਗਾਂ ਬੰਨਦਾ ਜਿੰਨੀਆਂ ਮਰਜ਼ੀ ਬਣਾ ਲਓ ਤੇ ਉਹਦੇ ਨਾਲ ਕੀ ਹੋਇਆ ਕਿ ਮੈਨੂੰ ਲੱਗਦਾ ਉੱਥੇ ਹਰ ਕੋਈ ਆਵੇ ਭਾਜੀ ਪੱਗਾਂ ਵੱਲੋਂ ਫੇਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਫੇਰ ਹੋਰ ਕੀ ਉਹ ਕਹਿੰਦਾ ਵੀ ਮੈਂ ਨਾਲ ਦੇਖੋ ਪੱਗਾਂ ਵੀ ਰੱਖੀਆਂ ਇਹਦੇ ਪੈਸੇ ਵੱਖਰੇ ਦਿਓ ਨਾਲੇ ਦੇਖੋ ਹਨਾ ਤੇ ਜਿਹਨੂੰ ਜੱਜ ਜਾਂਦੀ ਆ ਅਗਲੇ ਨੇ ਕਹਿਣਾ ਯਾਰ ਵੀ ਇਦਾਂ ਦੇ ਪਰਾਲੇ ਕਰਨੇ ਪੈਣੇ
ਭਾਜੀ ਉਹ ਗੱਲ ਹੋ ਗਈ ਨਾ ਨਾਲੇ ਪੋਨਣ ਤੇ ਨਾਲੇ
ਬਲੀਆਂ ਠੀਕ ਆ ਤੇ ਨਾਲੇ ਉਹਦਾ ਪਾਰਟ ਟਾਈਮ ਕੰਮ ਚੱਲ ਰਿਹਾ ਹਨਾ ਬੱਚਾ ਉਹ ਕਹਿੰਦਾ ਮੈਂ ਆਪਣੀ ਸਟੱਡੀ ਦੇ ਪੈਸੇ ਇਦਾਂ ਕੱਢ ਲੈਣਾ ਤੇ ਬਹੁਤ ਵਧੀਆ ਕੰਮ ਵੀ ਹੈਗਾ ਇਹ ਚ ਵੀ ਮੈਂ ਕੋਈ ਬੁਰਾ ਨਹੀਂ ਮੰਨਦਾ ਹਨਾ ਫਿਰ ਉਹ ਮੁੰਡੇ ਦਾ ਇੰਨਾ ਹੱਥ ਟਿਕਿਆ ਉਹ ਕਹਿੰਦਾ ਦੱਸੋ ਜੀ ਅੰਮ੍ਰਿਤਸਰੀ ਬਣਾਉਣੀ ਆ ਕਿ ਪਟਿਆਲਾ ਸ਼ਾਹੀ ਬਣਾਉਣੀ ਆ ਤੁਸੀਂ ਗੱਲ ਕਰੋ ਖੈਰ ਇਹ ਵੀ ਬਹੁਤ ਵਧੀਆ ਆ ਪਰ ਆਪਾਂ ਰੰਜਨਾ ਦਾ ਜਿਹੜਾ ਗਾਣਾ ਆ ਉਹ ਪਾਲਾ ਬੈਂਸ ਭਾਜੀ ਨੂੰ ਆਪਾਂ ਡੈਡੀਕੇਟ ਕਰ ਦਈਏ ਭਾਜੀ ਸੁਣਿਓ ਫਿਰ ਧਿਆਨ ਨਾਲ ਫਿਰ ਦੱਸਿਓ ਜ਼ਰੂਰ ਕਿੱਦਾਂ ਲੱਗਾ
Thank you.
ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਹਮਸਫ਼ਰ ਤੇ ਤੁਸੀਂ ਸਾਡੇ ਨਾਲ ਸਾਂਝ ਬਣਾਈ ਹੋਈ ਹੈ ਮੈਂ ਦਲਜੀਤ ਸਿੰਘ ਤੇ ਨਾਲ ਨੇ ਮੇਰੇ ਜੱਸੂ ਮਾਨ ਜੀ ਜੱਸੂ ਮਾਨ ਜੀ ਗਾਣਾ ਕਿੱਦਾਂ ਲੱਗਾ
ਗਾਣਾ ਵਧੀਆ ਪਾਲਾ
ਤੇ ਪਾਲਾ ਸਾਹਿਬ ਨੂੰ ਵੀ ਬਹੁਤ ਵਧੀਆ ਲੱਗਾ ਹੋਣਾ ਫਿਰ ਤਾਂ ਹਨਾ ਜੇ ਤੁਹਾਨੂੰ ਵਧੀਆ ਲੱਗਾ ਤੇ ਖੈਰ ਆਪਾਂ ਨੂੰ ਇੱਕ ਸ਼ਿਕਾਇਤ ਵੀ ਆਈ ਆ
ਹਨਾ
ਤੇ ਠੀਕ ਹੈ ਸ਼ਿਕਾਇਤ ਆਈ ਆ ਆਪਾਂ ਨੂੰ ਬਿੱਲੂ ਗ੍ਰਿਫਤ ਹੋਣਾ ਤੋਂ ਉਹਨਾਂ ਨੇ ਵੀ ਆਪਾਂ ਨੂੰ ਕਿਹਾ ਉਹ ਕਹਿੰਦੇ ਵੀ ਤੁਸੀਂ ਪਿਛਲੀ ਵਾਰ ਗੱਲ ਕਰਦੇ ਸੀ ਰੋਟੀ ਪੁੱਠੀ ਸਿੱਧੀ ਦੀ ਵੀ ਤੁਸੀਂ ਵੈਸੇ ਤਾਂ ਇਹ ਦੇਖੋ ਬਈ ਉਲਾਂਭਾ ਮੈਨੂੰ ਨਾ ਦਿਓ ਇਹ ਜੱਸੂ ਮਾਨ ਹੋਣਾ ਦੇ ਦਿਮਾਗ ਦੀ ਕਾਢ ਸੀਗੀ ਮੈਂ ਨੀ ਕੁਛ ਵੀ ਬੋਲਿਆ ਵੈਸੇ ਮੈਂ ਤਾਂ ਆਪਣਾ ਪੱਖ ਦੱਸਿਆ ਸੀ ਹਨਾ ਉਹ ਕਹਿੰਦੇ ਵੀ ਤੁਸੀਂ ਕਿੱਦਾਂ ਕਹਿ ਸਕਦੇ ਆ ਵੀ ਜਿਹੜਾ ਪਾਸਾ ਤੁਸੀਂ ਦੁਆਬੇ ਵਾਲੇ ਕਹਿੰਦੇ ਸੀ ਵੀ ਉਹੀ ਸਿੱਧਾ ਹੁੰਦਾ ਹਨਾ ਬਿੱਲੂ ਤੋਂ ਗੁੱਸਾ ਨਾ ਇੰਨਾ ਕਰ ਕੋਈ ਗੱਲ ਨੀ ਹਨਾ ਤੇ ਅਸੀਂ ਭਰਾ ਇਹ ਮੰਨ ਲੈਂਦੇ ਆ ਵੀ ਉਹੀ ਪਾਸਾ ਸਹੀ ਹੈ ਜਿੱਦਾਂ ਤੁਹਾਡਾ ਆ ਹਨਾ
ਬਿਲਕੁਲ ਤੇ ਪਾਲਾ ਭਾਜੀ ਮੈਂ ਤੇ ਇਹ ਐਡ ਕਰਨਾ ਚਾਹੁੰਦੀ ਹਾਂ ਕਿ ਮਾਫ਼ ਕਰਿਓ ਉਦਾਂ ਸਾਡੀਆਂ ਵੋਟਾਂ ਜਿਹੜੀਆਂ ਸੀਗੀਆਂ ਉਹ ਦੁਆਬੇ ਵਾਲੇ ਦੀਆਂ ਜ਼ਿਆਦਾ ਸੀ ਇਸ ਕਰਕੇ ਅਸੀਂ ਤਾਂ ਦੁਆਬੇ ਵਾਲੀ ਸਾਈਡ ਮੰਨਦੇ ਸਿੱਧਾ ਉਹਨੂੰ ਮੰਨ ਲਿਆ ਤੁਹਾਡੀ ਵਾਲਾ ਪੱਖ ਵੀ ਸੁਣ ਲੈਂਦੇ ਆ ਤੁਸੀਂ ਦੱਸੋ ਜੀ ਤੁਹਾਨੂੰ ਕਿਹੜਾ ਸਿੱਧਾ ਪਾਸਾ ਲੱਗਦਾ
ਜੀ ਤੇ ਖੈਰ ਇਹ ਵੀ ਵਧੀਆ ਠੀਕ ਆ ਤੇ ਸਿੱਧਾ ਤਾਂ ਇਹ ਆ ਕਿ ਜਿਹੜਾ ਮੈਨੂੰ ਲੱਗਦਾ ਵੀ ਸਵਾਦ ਹੋਣਾ ਚਾਹੀਦਾ ਹਨਾ ਤੇ ਸਿੱਧਾ ਜਿੱਧਰੋਂ ਵੀ ਮਰਜ਼ੀ ਆ ਪਰ ਇਹ ਆ ਵੀ ਜਿੱਧਰੋਂ ਉਪਰੋਂ ਚੋਪੜੀ ਹੁੰਦੀ ਆ ਉਧਰੋਂ ਨਾ ਫੜੋ ਹਨਾ ਜਿਹੜਾ ਵੀ ਪਾਸਾ ਆ ਉਹੀ ਆ ਜਿੱਧਰੋਂ ਚੋਪੜੀ ਆ ਉਹ ਸਿੱਧਾ ਹੀ ਪਾਸਾ ਹਨਾ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਆਪਾਂ ਲੜਾਈ ਚ ਪੈਣਾ ਨੀ ਚਾਹੀਦਾ ਇਹ ਆ ਵੀ ਰੋਟੀ ਸਵਾਦ ਹੋਣੀ ਚਾਹੀਦੀ ਆ
ਭਾਜੀ ਇੱਥੇ ਮੈਂ ਗੱਲ ਕਹਿਣਾ ਚਾਹੁੰਦੀ ਹਾਂ ਕਿ ਸਵਾਦ ਜਿਹੜੀ ਰੋਟੀ ਉਹ ਮਾਂ ਦੇ ਹੱਥਾਂ ਦੀ ਲੱਗਦੀ ਆ
ਅੱਛਾ ਠੀਕ ਆ ਇਹ ਵੀ ਗੱਲ ਸਹੀ ਆ ਤੁਹਾਡੀ
ਨੋਟ ਕੀਤੀ ਹੈ ਮਤਲਬ ਹੁਣ ਆਪਾਂ ਇੱਦਾਂ ਦੀਆਂ ਕੰਟਰੀ ਚ ਆ ਗਏ ਆ ਤੇ ਇੱਥੇ ਆਪ ਪਕਾ ਕੇ ਖਾਣੀਆਂ ਪੈਂਦੀਆਂ ਤੇ ਮੈਂ ਦੇਖਿਆ ਜਦੋਂ ਆਪਣੇ ਪੰਜਾਬ ਚ ਕਈ ਮੁੰਡੇ ਮੇਰੇ ਵੀਰ ਭਰਾ ਮੈਂ ਕਹਿੰਦੀ ਆ ਵੀ ਜਿਹੜੇ ਆਪਣੀ ਰੋਟੀ ਖਾ ਕੇ ਆਪਣੀ ਥਾਲੀ ਵੀ ਕਿਚਨ ਤੱਕ ਛੱਡਣ ਦੀ ਖੇਚਲ ਨੀ ਕਰਦੇ ਇੱਥੇ ਆ ਕੇ ਭਾਜੀ ਆਪ ਬਣਾਉਂਦੇ ਨੇ ਆਪ ਖਾਂਦੇ ਨੇ ਮਤਲਬ ਕਰਦੇ ਨੇ ਸਾਰਾ ਕੁਛ ਨਾ ਸਾਰੀ ਕਿਚਨ ਸਾਂਭੀ ਹੁੰਦੀ ਆ ਤੇ ਤਾਂ ਹੀ ਕਹਿ ਨਹੀਂ ਦਿੰਦੇ ਕਿ ਮਾਂ ਦੇ ਹੱਥਾਂ ਦੀਆਂ ਮਤਲਬ ਪੱਕੀਆਂ ਰੋਟੀਆਂ ਜ਼ਿਆਦਾ ਸਵਾਦ ਲੱਗਦੀਆਂ ਤੇ ਮਾਂ ਦੇ ਛਾਬੇ ਨੂੰ ਚੁੱਕ ਕੇ ਖਾਣੀ ਜ਼ਿਆਦਾ ਸਵਾਦ ਲੱਗਦੀ ਹੈ ਲੱਗਦੀ ਹੈ
ਜੀ ਬਿਲਕੁਲ ਬਿਲਕੁਲ ਤੇ ਖੈਰ ਆਪਾਂ ਨੂੰ ਇਹ ਵੈਸੇ ਤੁਸੀਂ ਗੱਲ ਵੈਸੇ ਬਣਾਈ ਹੈ ਜਾਂ ਕਿਸੇ ਨੇ ਫਰਮਾਇਸ਼ ਕਰ ਦਿੱਤੀ ਇਸ ਗਾਣੇ ਦੀ
ਨਹੀਂ ਭਾਜੀ ਇਸ ਗਾਣੇ ਦੀ ਫਰਮਾਇਸ਼ ਵੀ ਆਈ ਹੈ ਵੈਸੇ
ਅੱਛਾ ਠੀਕ ਆ
ਹਾਂਜੀ ਮਲਕੀਤ ਸਿੰਘ ਦੇ ਸੌਂਗ ਦੀ ਆ ਕਿ ਮਾਂ ਦੇ ਹੱਥਾਂ ਦੀਆਂ ਰੋਟੀਆਂ ਖਾਣ ਨੂੰ ਬੜਾ ਚਿਰ ਕਰਦਾ
ਅੱਛਾ ਜੀ ਠੀਕ ਆ ਚਲੋ ਮਾਂ ਦੀ ਆਪਾਂ ਗੱਲ ਜਿਹੜੀ ਆ ਜ਼ਰੂਰ ਕਰਨੀ ਆ ਤੇ ਕਿਹਨਾਂ ਨੇ ਕੀਤੀ ਫਰਮਾਇਸ਼
ਭਾਜੀ ਸੁਰਿੰਦਰ ਉਹਨਾਂ ਨੇ ਕੀਤੀ ਨੇ ਬ੍ਰਿਸਬੇਨ ਤੋਂ
ਅੱਛਾ ਜੀ ਸੁਰਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਫੇਰ ਤਾਂ ਆਪਣੇ ਗੁਆਂਢੀ ਆ ਹਨਾ ਤੇ ਇੱਥੇ ਕਿਤੇ ਨੇੜੇ ਤੇੜੇ ਬੈਠੇ ਹੋਣੇ ਅਸੀਂ ਕੈਂਗਰੂ ਪੁਆਇੰਟ ਆ ਇੱਥੇ ਜਦੋਂ ਮਰਜ਼ੀ ਆ ਜਾਓ ਖੈਰ ਤੁਸੀਂ ਦੋਸਤੋ ਮਾਣੋ ਆਨੰਦ ਮਲਕੀਤ ਸਿੰਘ ਹੋਣਾ ਦਾ ਗੀਤ ਜਿਹੜਾ ਮਾਂ ਤੇ ਅਸੀਂ ਆਉਂਦੇ ਹਾਂ ਇਸ ਗਾਣੇ ਤੋਂ ਬਾਅਦ
ਪੁੱਤਰ ਜੀ ਅੱਜ ਦੇ ਦਿਨ ਤੁਹਾਨੂੰ ਸਾਡੀ ਵੀ ਉਮਰ ਲੱਗ ਜਾਵੇ ਬਹੁਤ ਚਿਰ ਹੋ ਗਿਆ ਤੁਹਾਨੂੰ ਵੇਖੇ ਤੁਸੀਂ ਤੇ ਆਪਣੀ ਮਾਂ ਨੂੰ ਭੁੱਲੇ ਗਏ ਹੁਣ ਤੇ ਘਰ ਆ ਜਾਓ ਹੈਲੋ ਹੈਲੋ ਇਸ ਦੁਨੀਆ ਵਿੱਚ ਜਿੰਨਾ ਰਿਸ਼ਤਾ ਸਭ ਤੋਂ ਸੱਚਾ ਮਾਂ ਹੈ ਰੱਬ
जी दोस्तों एक बार फिर स्वागत है जी प्रोग्राम चल रहा हम सफर ते जसू तू तो रोन लग गई जसू तो इमोशनल हो गई जसू गुरसेवक भी अपने नाल जुड़े है वैसे तो चलो ये मिस मारन लग पाए हुण ना गैर हाजिर बहुत रहिंदे आ कहिंदे भी बहुत वधिया प्रोग्राम चल रहा है गुरसेवक इधर जसू हुण रोनो नहीं हटदी अखा चो पानी आ गया चलो कह रहे इनी मोज लाने की गल नहीं है कोई गल नी सोचो
सोंग दी
जरूर नो डाउट है पर मैं जो भी गाना सुनता जा होर भी अपा गाने जो इदा सुनते हैं उस वेले की होंदा कि मैं ये सोच लैंदा भी साडे तो पहले जो मेरे अंकल इत्थे आए सी मैं लगता वो आए 1984-85 दे विच जो आए तो उस वेले तो चिट्ठियां भी 15-20 दिन बाद हना कई वारी बंदा उदास बैठा चिट्ठी लिखदा 25 दिन बाद मिलनियां इंडिया जाके ठीक है उदो तक बंदा नॉर्मल होया हुंदा ठीक है उधरों फिर उन्होंने पाना है जवाब लिख के एक दो दिन लिख के पाउणगे फिर वो इधर आनी सी जानी 1.5 महीना लग जाता सी तुसीं वो भी वेले याद रखो हुण तां चलो फिर भी है ना चलो ठीक है हुण तां लाइव चैट कर सकदे आ धन्नवादी आ बहुत ज्यादा विज्ञान दे फिर तुसीं इह देखो रेडियो खास तौर ते जिहड़े अपने बजुर्ग होणे उह दस सकदे आ बैटर जिहड़े पहलां गए विदेशां दे विच परदेसां दे विच ते पंजाबी सुणना ही जिहड़ा बहुत औखा होया हुंदा सी खैर बहुत बहुत धन्नवाद पर मैं हुण मैनूं लगदा वी तुहानूं हुण थोड़ी जिही डोज दी लोड़ आ
किस्मत आलिया कर्म आलिया भागा आलिया मुकद्र तेरा बड़ा तेज है बहरले देशा जाएगी हवाई जहाज की सैर करेंगी मापिया नु सुख देगी नोटा का बिस्तरा बिछा के सोया करेंगी 500 नोटा का लवा दिए सराहना तेन एक बचन करके जाना बोल बचन कर दिए गुस्सा तो नहीं करेंगी
ओ हेलो तुसी कौन बोल रहे हो
बुला की जाना मैं कौन हां जोगियां फकीरां दा कोई नां नहीं हुंदा चेलिए ना मैं पंडित ना मैं काजी पता नहीं रब केड़ा रंगा विच राजी बंदा सारी उम्र मैं करदा मर जांदा मैं तां बकरियां करदियां हुंदियां ने चेलिए कोई गुड़दा डला कोई दुध का पला तेरा कर दिए भला तेरी जय जयकार हो जानी है तेन दे दिए गिदड़ सिंगी विंग तरंगी हाथ जोड़ी प्रेम जोड़ी सुरग बूटी जिमनी बूटी दे दिए फिर मनेगी बाबे नू
पहले दसो तुसी मेरा नंबर कित्थों लिया
गुस्सा खागी लगदी है चेलिए गुस्सा ना कर गुस्से तो तेन भी जंतर देके जावांगे 21 सिद्धा दा लाल खमणी नूं 7.5 गंढा देके खब्बे गुटना बाली 11.25 रुपये दे चौल 3 वीरवार कीड़ियां दे भौण नूं खवाउण दा कर दिए प्रबंध ते तेन गुस्सा आना हो जाए बंद फिर मनेगी बाबे नू एक होर तेन राज की गल दस दी तेरे मेहदे च गर्मिया कुड़िए अंब का चार लाल मिर्च तत्ती चाह तो कर परहेज ते मिठा रख थोड़ा जा तेज ते तेरा मेहदा सरकारी खजाने वांगू खाली ना हो गया मैनू फकीर ना कहीं
तुहानू कि पता मेरे मेहदे च गर्मी है
बच्चा बाबे सब जानी जानने उपरों आकाशवाणी हो जाती है किस्मत आलिया भागा आलिया बाबिया ने तोड़िया मौन ते तेनू ला लिया फोन मंग लिया जो मंगना बच्चा तेनू दे दिए हुसन बूटी का चूरन तड़के उठ के निर्णय कालजे सजरे पानी ना एक चमचा ले ली 11 दिन तेरा रंग छिले हुए टमाटर वर्गा निकले होगा मनेगी बाबिया नू
चलो मैं थोड़ी सारी गल्ला मान लेनी है मैं बाहरले मुल्क जाना चाहनी है तुसी ओदे लई कुछ कर सकदे हो
ओदा भी कर देंगे लाज सुख लगूगी 250 रुपया एक दारू दी बोतल ते काले रंग दी मुर्गी तेरा बाहरला काम भी करा देंगे फतेह 18 किस्म दे सप्पां दे सिर दी हड्डी भोर के बनाया होया सुरमा देवांगे हरेक मंगलवार ते वीरवार नू सज्जी अख च पा 225 सलाईयां तेरा वीजा रोकने वाले ग्रह नू पा लिए नथ ते पूरे 2 महीने 21 दिन बाद तेरा पवा दिए जहाज दी बारी नू हथ फिर मनेगी बाबे नू
चलो मानता मैं जाऊंगी पर ओदे लई मैनू करना की पऊगा
250 रुपये दी सुख लगूगी अज तो 2 महीने 22 दिन बाद टोरंटो बैठी याद करेंगी बाबे नू
पर बाबा जी मेनू गल दसो मैं तेन हूने पैसे किवे दे सकती हाँ
कोई ना चेली एदा भी कर लांगे प्रबंध बाबियां दे मोबाइल फोन च बैलेंस पवा दे नाले बाबियां दी रिंगटोन चल पू नाले 4 पैसे बाबियां दे बैलेंस हो जाणगे बाबियां दी हो जाणी है बह जा तेरी हो जाणी है जय जयकार पैसे दा मान नहीं करीदा कुड़ी अज तेरे कोले कल नू मेरे कोले नाले बाबे नानक ने भी कहता खावो खर्चो रल मिल भाई तोट ना आवे बद हो जाई
चलो ठीक है एक गल होर ਮੈਂ ਨਾ ਲਵ ਮੈਰਿਜ ਕਰਾਉਣਾ ਚਾਹੁੰਦੀ ਹਾਂ, ਉਹਦੇ ਲਈ ਤੁਸੀਂ ਕੁਛ ਕਰ ਸਕਦੇ ਹੋ?
1150 ਰੁਪਿਆ ਤੇ ਲਾਲ ਚੁੰਨੀ ਕਰਦੇ ਬਾਬਿਆਂ ਨੂੰ ਦਾਨ, ਇਹਦਾ ਵੀ ਕੱਢ ਲਾਂਗੇ, ਹੱਲ ਬਣ ਜੂ ਤੇਰੀ ਗੱਲ। ਤੈਨੂੰ ਦੇ ਦਈਏ ਪ੍ਰੇਮ ਬੂਟੀ, 16 ਕਿਸਮ ਦੀਆਂ ਸੱਪਣੀਆਂ ਦੀਆਂ ਜੀਭਾਂ ਨੂੰ ਕੇਸਰ ਤੇ ਸੰਧੂਰ ਚ ਰਗੜ ਕੇ ਬਣਾਇਆ ਹੋਇਆ ਚੂਰਨ ਦੇਵਾਂਗੇ। 1.5 ਮਹੀਨਾ ਸਰਾਣੇ ਦੇ ਸੱਜੇ ਪਾਸੇ ਰੱਖ ਕੇ ਸੌਂ ਜਾ ਕਰੀ। ਪ੍ਰੇਮ ਬੂਟੀ ਦਾ ਇੱਕ ਪੱਤਾ ਵਾਲ ਬਹੁੰਦੀ ਬਹੁੰਦੀ ਸਿਰ ਤੋਂ ਵਾਰ ਕੇ ਅੱਗ ਚ ਸਾੜ ਦੀ, ਤੇਰੇ ਵਿਰੋਧੀਆਂ ਦੇ ਮੂੰਹ ਹੋ ਜਾਣਗੇ ਬੰਦ ਤੇ ਤੇਰੀ ਲਵ ਮੈਰਿਜ ਦਾ ਹੋਜੂ ਪ੍ਰਬੰਧ। ਪੂਰਾ 51 ਦਿਨਾਂ ਬਾਅਦ ਪਾ ਕੇ ਚੂੜਾ ਮਹਿੰਗਾ 12 ਕਿਲੋ ਦਾ ਲਹਿੰਗਾ, ਮੈਰਿਜ ਪੈਸ ਦੀ ਸ਼ਗਨ ਵਾਲੀ ਕੁਰਸੀ ਤੇ ਬੈਠੀ ਝੂਟੇ ਲੈਂਦੀ ਹੋਏਗੀ, ਫਿਰ ਮੰਨੇਗੀ ਬਾਬਿਆਂ ਨੂੰ?
ਅੱਛਾ ਬਾਬਾ ਜੀ, ਬਾਬਾ ਜੀ ਮੇਰੀ ਪੜ੍ਹਾਈ ਬਾਰੇ ਵੀ ਕੁਛ ਦੱਸੋ।
ਇਹ ਕੰਮ ਵੀ ਤੇਰਾ ਹੋਜੂ ਚੇਲੀਏ, ਤੈਨੂੰ ਦੇਵਾਂਗੇ ਵਿਦਿਆ ਬੂਟੀ ਦੇ 101 ਪੱਤੇ, ਕਿਤਾਬ ਦੇ ਹਰੇਕ 21 ਪੰਨਿਆਂ ਬਾਅਦ 1-1 ਪੱਤਾ ਮੋਬਾਈਲ ਫੋਨ ਤੋਂ 7 ਵਾਰੀ ਵਾਰ ਕੇ ਕਿਤਾਬ ਚ ਰੱਖ ਲਈ। ਵਿਦਿਆ ਦੇਵੀ ਤੇਰਾ ਫੜੂਗੀ ਹੈਂਡ ਆਈਲੈਟ ਚੋਂ, ਦਵਾ ਦੀਏ 7.5 ਪੈਂਡ। ਵਿਦਿਆ ਬੂਟੀ ਦੇ 7 ਪੱਤਿਆਂ ਨੂੰ ਕੱਚੀ ਲੱਸੀ ਚ ਘੋਲ ਕੇ ਪੀ ਜਾ, ਘਰੇ ਆਊਗਾ ਬੀਜਾ ਪੂਰੇ 4 ਮਹੀਨੇ 11 ਦਿਨਾਂ ਬਾਅਦ ਆਸਟ੍ਰੇਲੀਆ ਤੋਂ ਫੋਨ ਕਰੇਗੀ ਬਾਬਿਆਂ ਨੂੰ।
ਬਾਬਾ ਜੀ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਵੇਂ ਹੀ ਕਰੂੰਗੀ, ਮੈਂ ਤਾਂ ਧੰਨ ਹੋ ਗਈ ਧੰਨ, ਮੈਂ ਤਾਂ ਹੁਣੇ ਹੀ ਪੈਸੇ ਪਵਾ ਦਿੰਨੀ ਆ।
ਜਾ ਸੰਤਾਂ ਦੀ ਜਿਉਂਦੀ ਰਹਿ ਚੇਲੀਏ, ਜਾ ਸ਼ਨੀ ਦੇਵ ਬਾਬਿਆਂ ਦਾ ਨੰਬਰ ਕਰ ਲਾ ਸੇਵ, ਤੇਰੀਆਂ ਹੋਰ ਵੀ ਸਹੇਲੀਆਂ ਹੋਣਗੀਆਂ ਦੁੱਖਾਂ ਦੀਆਂ ਮਾਰੀਆਂ, ਉਹਨਾਂ ਨੂੰ ਕਰਾ ਕੇ ਤਿਆਰੀਆਂ, ਖੁੱਲਾ ਟਾਈਮ ਕੱਢ ਕੇ ਬਸ ਵੀਰਵਾਰ ਦਾ ਦਿਨ ਛੱਡ ਕੇ ਜਦੋਂ ਮਰਜ਼ੀ ਕਰਾ ਦੀ ਗੱਲ ਤੇ ਕੱਢ ਦਾਂਗੇ ਉਹਨਾਂ ਦੇ ਦੁੱਖਾਂ ਦਾ ਵੀ ਹੱਲ। ਬੋਲ ਜੈ ਸੰਤਾਂ ਦੀ।
ਜੈ ਸੰਤਾਂ ਦੀ।
ਉਹ ਉੱਚੀ ਬੋਲ ਜੈ ਸੰਤਾਂ ਦੀ।
ਜੈ ਸੰਤਾਂ ਦੀ।
ਮੰਨ ਗਈ ਨਾ ਬਾਬਿਆਂ ਨੂੰ?
ਮੰਨ ਗਈ ਬਾਬਾ ਜੀ, ਮੰਨ ਗਈ।
ਜੈ ਸੰਤਾਂ ਦੀ। ਗੈਰ ਹੁਣ ਜਸੂ ਹੁਣ ਲੱਪ ਜਾਂਦਾ ਹੱਸਣ। ਚਲੋ ਖੈਰ ਬਹੁਤ ਵਧੀਆ, ਤੇ ਅਮਰਦੀਪ ਸਿੰਘ ਹੁਣੀ ਲਾਈਕ ਕੀਤਾ ਇਹ ਭਗਵੰਤ ਮਾਨ ਨੂੰ, ਕਾਫੀ ਕਹਿੰਦੇ ਦੇਰ ਬਾਅਦ ਸੁਣਿਆ। ਚਲੋ ਕੋਈ ਨੀ, ਹੁਣ ਤਾਂ ਲੋਕੀ ਭਾਸ਼ਣੇ ਸੁਣਦੇ ਇਹਨਾਂ ਦੇ, ਆਪਾਂ ਤੇ ਚਲੋ ਭਾਸ਼ਣਾਂ ਤੋਂ ਆਪਾਂ ਕੀ ਲੈਣਾ, ਆਪਣੇ ਰਾਹ ਗੱਲਾਂ ਵਧੀਆ ਵੀ ਡੋਜ਼ ਹੈ ਵੀ ਦਵਾਈ ਆ। ਤੇ ਉਹਨਾਂ ਨੇ ਇੱਕ ਨਾਲ ਫਿਰ ਚੁਟਕਲਾ ਹੀ ਭੇਜਿਆ, ਉਹ ਕਹਿੰਦੇ ਵੀ ਇੱਦਾਂ ਕਿੱਦਾਂ ਹੋਜੂ ਵੀ ਆਪਾਂ ਮੈਸੇਜ ਨਾ ਕੋਈ ਚੁਟਕਲਾ ਨਾ ਭੇਜੀਏ। ਤੇ ਉਹਦੇ ਵਿੱਚ ਉਹ ਕਹਿੰਦੇ ਆ ਵੀ ਔਰਤਾਂ ਦੀਆਂ ਗੁੱਤਾਂ ਕੱਟਣ ਦੇ ਵਿੱਚ ਕਿਹੜੀ ਕੋਈ ਬਹਾਦਰੀ ਆ। ਇੱਕ ਭੜਕਿਆ ਹੋਇਆ ਪਤੀ ਕੀ ਕਹਿੰਦਾ ਆ, ਹਿੰਮਤ ਆ ਤਾਂ ਕਹਿੰਦਾ ਜਵਾਨ ਕੱਟ ਕੇ ਦਿਖਾਓ, ਠੀਕ ਆ, ਤੇ ਨਾਲ ਹੀ ਇੱਕ ਸੁਲਝਿਆ ਹੋਇਆ ਪਤੀ ਬੈਠਾ ਸੀ, ਉਹ ਕਹਿੰਦਾ ਜੀ ਅਸੀਂ ਜਵਾਨ ਜੀ ਜਵਾਨ ਦੀ ਕੀ ਗੱਲ ਕਰਦੇ ਆ, ਤੁਸੀਂ ਗੱਲ ਕੱਟ ਕੇ ਦਿਖਾਓ। ਖੈਰ ਬਹੁਤ ਵਧੀਆ ਜੀ। ਤੇ ਆਪਣੇ ਨਾਲ ਪਾਲਾ ਕੋਬਰਮ ਫੇਰ ਆਪਣੇ ਨਾਲ ਜੁੜੇ ਆ, ਉਹ ਕਹਿੰਦੇ ਵੀ ਹਾਂਜੀ ਭਾਜੀ ਸੌਂਗ ਬਹੁਤ ਵਧੀਆ ਸੀ, ਥੈਂਕ ਯੂ, ਉਹਨਾਂ ਨੇ ਰੰਜਨਾ ਦੇ ਸੌਂਗ ਦੀ ਗੱਲ ਕੀਤੀ। ਤੇ ਕਹਿੰਦੇ ਵੀ ਜੱਸੂ ਭੈਣ ਜੀ ਮੈਂ ਵੀ ਦੁਆਬੇ ਤੋਂ ਹੀ ਆ ਜੀ, ਤੇ ਮੈਂ ਨੀ ਜੀ ਕਿਹਾ ਰੋਟੀ ਦੇ ਬਾਰੇ ਕੋਈ ਵੀ ਗੱਲ, ਠੀਕ ਹੈ, ਕੋਬਰਮ ਵਾਲੇ ਅਸੀਂ ਗੱਲ ਕੀਤੀ ਨੀ, ਸਾਨੂੰ ਸ਼ਿਕਾਇਤ ਆਈ ਗ੍ਰਿਫਤ ਤੋਂ। ਤੇ ਨਾਲ ਉਹਨਾਂ ਨੇ ਕਿਹਾ ਭਾਜੀ ਵੀ ਕਿਸੇ ਦਿਨ ਮਿਲਨ ਸਿੰਘ ਦਾ ਜਿਹੜਾ ਸੌਂਗ ਆ ਉਹ ਜਰੂਰ ਤੁਸੀਂ ਸੁਣਾ ਦੋ। ਖੈਰ ਉਹ ਵੀ ਤੁਹਾਨੂੰ ਆਪਾਂ ਕਿਸੇ ਦਿਨ ਕਿਉਂ ਆਪਾਂ ਅੱਜ ਹੀ ਸੁਣਾ ਦੇਣਾ ਮਿਲਨ ਸਿੰਘ ਦਾ, ਹਨਾ, ਤੇ ਫਿਰ ਆਪਾਂ ਬਾਅਦ ਵਿੱਚ ਮਿਲਨ ਸਿੰਘ ਦੀ ਵੀ ਗੱਲ ਥੋੜੀ ਜਿਹੀ ਕਰਦੇ ਆ, ਤੇ ਉਹਨੂੰ ਪਹਿਲਾਂ ਗਾਣਾ ਆਪਾਂ ਕੋਬਰਮ ਵਾਲਿਆਂ ਨੂੰ ਸੁਣਾਉਂਦੇ ਆ ਤੇ ਫਿਰ ਉਹ ਤੋਂ ਬਾਅਦ ਬਾਕੀ ਦੀਆਂ ਗੱਲਾਂ ਕਰਦੇ ਆ। ਜੱਸੂ ਜੇ ਤੁਸੀਂ ਕੁਛ ਵਿੱਚ ਐਡ ਕਰਨ ਦਾ ਕਰ ਦੋ, ਹੁਣ ਤਾਂ ਖੁਸ਼ ਬਹੁਤ ਹੈ ਤੁਸੀਂ ਭਗਵੰਤ ਮਾਨ ਸੁਣ ਕੇ।
ਬਿਲਕੁਲ ਭਾਜੀ, ਬਸ ਪਹਿਲਾਂ ਆਪਾਂ ਪਾਲਾ ਭਾਜੀ ਨੂੰ ਖੁਸ਼ ਕਰ ਦਈਏ ਤੇ ਫਿਰ ਆਪਾਂ ਆਉਂਦੇ ਆ।
ਚਲੋ ਠੀਕ ਆ, ਮਿਲਨ ਸਿੰਘ ਨੂੰ ਆਪਾਂ ਸੁਣਾਉਂਦੇ ਆ।
ਵਿਦੇ ਹਾਂ ਕੁੜੀਏ ਦਿਲ ਤੇ ਮਿਲਕ ਤੇਰਾ ਨਾ ਕੁੜੀਏ ਜ਼ੁਲਫਾਂ ਦੀ ਦੇ ਦੇ ਮੈਨੂੰ ਛਾਂ ਕੁੜੀਏ ਰੱਖ ਲੈ ਤੂੰ ਦਿਲ ਵਿੱਚ
ਬਾਤਾਂ ਜੀ ਤੇ ਜੱਸੂ ਕਿੰਨੇ ਬੰਦੇ ਗਾਉਂਦੇ ਸੀ
ਭਾਜੀ ਦੋ ਜਾਣੇ
ਠੀਕ ਹੈ
ਹਾਂਜੀ ਮੈਨੂੰ ਪਰ ਇੱਕ ਗੱਲ ਯਾਦ ਹੈ ਕਿ ਮੈਂ ਕਿਉਂਕਿ ਇਹਨਾਂ ਨੂੰ ਸੁਣਦੀ ਰਹੀ ਹਾਂ ਛੋਟੇ ਹੁੰਦਿਆਂ ਵੀ ਤੇ ਕਾਫੀ ਸੁਣਿਆ ਆ ਇਹ ਇੰਦਾਂ ਦੀ ਸ਼ਖਸੀਅਤ ਨਹੀਂ ਕਿ ਇੱਕੋ ਪਰਸਨ ਪਰ ਗਾ ਰਿਹਾ ਆ ਐਕਚੁਅਲ ਦੇ ਵਿੱਚ ਤੇ ਉਹ ਆਵਾਜ਼ਾਂ ਦੋ ਕਰਦੇ
ਯਾਨੀ 2-in-1 ਤੇ ਇੱਕ ਦੇ ਨਾਲ ਇੱਕ ਫ੍ਰੀ
ਹਾਂਜੀ
ਮਿਲਨ ਸਿੰਘ ਬਹੁਤ ਮਸ਼ਹੂਰ ਗਾਇਕਾ ਹੋਈ ਆ ਤੇ ਇੱਕ ਤਾਂ ਪਹਿਲਾਂ ਨਾਂ ਤੋਂ ਹੀ ਭੁਲੇਖਾ ਪੈ ਜਾਂਦਾ ਜਦੋਂ ਸਿੰਘ ਲੱਗਾ ਕਿਉਂਕਿ ਆਪਾਂ ਨਾਰਮਲੀ ਸਿੰਘ ਲਾਉਂਦੇ ਨੀ ਤੇ ਉਸ ਵੇਲੇ ਇਹੀ ਲੜਾਈ ਅਸੀਂ ਕਰੀ ਜਾਣੀ ਇਹ ਬੰਦਾ ਆ ਕਈਆਂ ਨੇ ਕਹੀ ਜਾਣੇ ਨਾ ਨਾ ਜਨਾਨੀ ਅਸੀਂ ਕਹਿਣਾ ਨਾ ਨਾ ਤੇ ਉਹਨੇ ਕਹਿਣਾ ਦੇਖੋ ਤਾਂ ਮਗਰ ਸਿੰਘ ਨੀ ਲੱਗਾ ਜਾਣੀ ਹੈ ਲੌਜਿਕ ਦਿੱਤਾ ਜਾਂਦਾ ਹੁੰਦਾ ਸੀ ਤੇ ਕਈ ਵਾਰੀ ਇਹ ਵੀ ਹੁੰਦਾ ਸੀ ਅਸੀਂ ਸਕੂਲ ਵਿਚ ਅਕਸਰ ਹੀ ਜ਼ਿਕਰ ਕਰਦੇ ਹੁੰਦੇ ਛੇਵੀਂ ਸੱਤਵੀਂ ਚ ਪੜ੍ਹਦੇ ਹੋਏ ਹੁੰਦੇ ਅਮਰਦੀਪ ਸਿੰਘ ਆਪਣਾ ਫਰੈਂਡ ਬਚਪਨ ਦਾ ਉਹਨੂੰ ਯਾਦ ਹੈ ਇਹ ਗੱਲ ਬਈ ਉਸ ਵੇਲੇ ਗੱਲਾਂ ਇਹ ਕਰਦੇ ਹੁੰਦੇ ਸੀ ਬਈ ਇਹਦੇ ਗਰਦਨ ਦੇ ਵਿਚ ਮਸ਼ੀਨ ਲੱਗੀ ਆ
ਬਿਲਕੁਲ ਯਾਦ ਹੈ ਭਾਜੀ ਕਿਤੇ ਜਦੋਂ ਅਸੀਂ ਕਿਤੇ ਸੁਣਦੇ ਹੁੰਦੇ ਸੀ ਨਾ ਤੇ ਫੈਮਿਲੀ ਚ ਬੈਠ ਕੇ ਕੋਈ ਜਦੋਂ ਆਪਣੇ ਪੰਜਾਬੀ ਪ੍ਰੋਗਰਾਮ ਚੱਲਦਾ ਹੁੰਦਾ ਸੀ ਤੇ ਇਹਨਾਂ ਦਾ ਜਦੋਂ ਸੌਂਗ ਚੱਲਦਾ ਹੁੰਦਾ ਸੀ ਤੇ ਇਹ ਗੱਲ ਹੁੰਦੀ ਸੀਗੀ ਕਿ ਇਹਨਾਂ ਦੇ ਗਲੇ ਚ ਮਸ਼ੀਨ ਲੱਗੀ ਹੋਈ ਆ ਕਿਉਂਕਿ ਉਦੋਂ ਭਾਜੀ ਇੰਨੀ ਨੌਲੇਜ ਨਹੀਂ ਸੀ ਹੁੰਦੀ ਇਹਨਾਂ ਚੀਜ਼ਾਂ ਦੀ ਕਿ ਐਕਚੁਅਲ ਚ ਕਿੱਦਾਂ ਆਵਾਜ਼ ਕਰਦੇ ਨੇ ਜਾਂ ਕੀ ਹੈ ਟੈਕਨੋਲੋਜੀ ਦੀ ਇੰਨੀ ਨੌਲੇਜ ਨਹੀਂ ਸੀ ਜਾਂ ਕਹਿ ਲਓ ਕਿ ਮਤਲਬ ਦਾਇਰਾ ਬਹੁਤ ਘੱਟ ਸੀਗਾ ਉਸ ਸਮੇਂ ਸੋਚਣ ਦਾ ਤੇ ਐਜੂਕੇਸ਼ਨ ਦਾ ਕਿਤੇ ਨਾ ਕਿਤੇ ਫਰਕ ਪੈਂਦਾ ਹੈ ਨਾ ਇਸ ਚੀਜ਼ ਦੇ ਲਈ ਪਤਾ ਲੱਗਦਾ ਉੱਥੋਂ ਉਹ ਵਾਲੀ ਗੱਲਾਂ ਸੋਚ ਕੇ ਤੇ ਐਕਚੁਅਲ ਚ ਮੈਨੂੰ ਨਹੀਂ ਲੱਗਦਾ ਭਾਜੀ ਉਹਨਾਂ ਦੇ ਗਲੇ ਚ ਕੋਈ
ਮਸ਼ੀਨ ਤਾਂ ਮੈਨੂੰ ਲੱਗਦਾ ਵੀ ਗਲੇ ਚ ਜਿਹੜੇ ਅੰਗ ਆ ਉਹੀ ਚਲੋ ਚੱਲੀ ਜਾਣ ਹਨਾ ਐਕਸਟਰਾ ਮਸ਼ੀਨ ਫਿੱਟ ਤਾਂ ਵਿਚਾਰੀ ਕੀ ਕਰਨ ਤੇ ਖੈਰ ਪਰ ਫੇਰ ਵੀ ਬਹੁਤ ਵਧੀਆ ਸੀਗੇ ਗਾਇਕਾ ਅੱਜ ਕੱਲ ਵੀ ਸ਼ਾਇਦ ਗਾਉਂਦੇ ਆ ਪਰ ਉਹਨਾਂ ਦਿਨਾਂ ਦੇ ਵਿਚ ਬਹੁਤ ਮਕਬੂਲ ਸੀਗੇ ਮਿਲਨ ਸਿੰਘ ਹੋਣੀ ਤੇ ਪਾਲਾ ਕੌਰਮ ਉਹਨਾਂ ਨੇ ਆਪਣੇ ਨਾਲ ਸਾਂਝ ਇਹ ਪਵਾਈ ਆ ਪਾਲਾ ਸਾਹਿਬ ਬਹੁਤ ਬਹੁਤ ਸਾਡਾ ਧੰਨਵਾਦ ਤੇ ਆਪਣੇ ਨਾਲ ਰਾਜਾ ਥਿੰਦ ਆਪਣੇ ਦੁਬਈ ਚ ਸੁਣ ਰਹੇ ਆ ਦੁਬਈ ਦੇ ਵਿਚ ਤਾਂ ਕਾਫ਼ੀ ਗਰਮੀ ਹੋਣੀ ਆ ਤੇ ਖੈਰ ਉਹਨਾਂ ਨੂੰ ਗਾਣਾ ਆਪਾਂ ਸੁਣਾਉਣਾ ਆ ਤੇ ਤੁਸੀਂ ਪਹਿਲਾਂ ਦੱਸ ਦੋ ਵੀ ਕਿਹੜੇ ਕਿਹੜੇ ਸਰੋਤੇ ਆਪਣੇ ਨਾਲ ਜੁੜੇ ਹੋਏ
ਆਪਣੇ ਨਾਲ ਇੰਡੀਆ ਤੋਂ ਜੁੜ ਚੁੱਕੇ ਨੇ ਰਿੰਮੀ ਜੀ ਲੱਕੀ ਜੀ ਗੋਰੀ ਜੀ ਤੇ ਕੈਨੇਡਾ ਤੋਂ ਰਾਜਵੀਰ ਗਿੱਲ ਬਲਵੀਰ ਸਿੰਘ ਤੇ ਰਾਣੀ ਤੇ ਉਧਰ ਆਪਣੇ ਨਾਲ ਯੂਕੇ ਤੋਂ ਜੁੜ ਚੁੱਕੇ ਨੇ ਪਰੀ
ਕਿਆ ਬਾਤ ਆ ਤੇ ਖੈਰ ਫੇਰ ਆਪਾਂ ਨੂੰ ਸਾਰੇ ਦੁਨੀਆਂ ਦੇ ਵਿਚ ਆਪਣੀ ਆਵਾਜ਼ ਜਿਹੜੀ ਆ ਪਹੁੰਚ ਰਹੀ ਆ ਹਨਾ ਸਾਰੇ ਪਾਸੇ ਜਾਣੀ ਆਪਣੀ ਆਵਾਜ਼ ਜਿਹੜੀ ਆ ਸੁਣ ਰਹੇ ਆ ਆਪਣੇ ਦੋਸਤ ਤੇ ਨਾਲ ਦੀ ਨਾਲ ਜਦੋਂ ਆਪਾਂ ਦੁਬਈ ਦੀ ਗੱਲ ਕੀਤੀ ਸੀ ਵੀ ਗਰਮੀ ਦੇ ਨਾਲ ਥੋੜੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋਈਆਂ ਵੈਸੇ ਤਾਂ ਸਿਡਨੀ ਤੇ ਮੈਲਬੋਰਨ ਤਾਂ ਬਹੁਤ ਨੁਕਸਾਨ ਕੀਤਾ ਹਵਾਵਾਂ ਨੇ ਪਰ ਆਪਣੇ ਇਹ ਥੋੜੀ ਜਿਹੀ ਮੈਨੂੰ ਲੱਗਦਾ ਤਸੱਲੀ ਬਖਸ਼ ਹਵਾਵਾਂ ਹੋ ਗਈਆਂ ਥੋੜੀ ਜਿਹੀ ਠੰਡ ਆ ਗਈ ਪਰਸੋਂ ਦੀ ਪਹਿਲਾਂ ਕਾਫ਼ੀ ਗਰਮੀ ਹੋ ਗਈ ਸੀ ਬ੍ਰਿਸਬੇਨ ਦੇ ਵਿਚ ਤੇ ਹੁਣ ਥੋੜਾ ਜਿਹਾ ਫਰਕ ਆ
ਹਾਂਜੀ ਮੌਸਮ ਹੁਣ ਸਵੇਰੇ ਸ਼ਾਮ ਨੂੰ ਹੋਈ ਠੰਡ ਜਿਹੜੀ ਪਹਿਲਾਂ ਜਾਣ ਲੱਗੀ ਸੀ ਹੁਣ ਫਿਰ ਵਾਪਸ ਥੋੜੀ ਜਿਹੀ ਰੁਕ ਗਈ ਹੈ
ਨਹੀਂ ਵਧੀਆ ਹੋਰ ਦੋ ਚਾਰ ਦਿਨ ਕੋਟੀਆਂ ਪਾ ਹੋ ਜਾਣਗੀਆਂ ਹੁਣ ਇੰਨੇ ਪੈਸੇ ਲਾਏ ਆ ਤੇ ਫਿਰ ਚੰਗਾ ਵੀ ਨਹੀਂ ਲੱਗਦਾ
ਹਨਾ
ਕਿਉਂਕਿ ਖਾਸ ਤੌਰ ਤੇ ਆਪਾਂ ਤਾਂ ਤਰਸਦੇ ਰਹਿ ਜੀਦਾ ਤੇ ਅੱਜ ਵੀ ਅਸੀਂ ਸ਼ੋਪਿੰਗ ਕਰ ਰਹੇ ਸੀ ਤੇ ਸ਼ੋਪਿੰਗ ਦੇ ਵਿਚ ਇਕ ਬਹੁਤ ਭਾਰਾ ਜਿਹਾ ਕੋਟ ਤੇ ਉਹ ਮੈਨੂੰ ਕਵੇ ਵੀ ਕਹਿੰਦੀ ਵੀ ਤੁਸੀਂ ਲੈ ਕੇ ਜਾਓ ਇਹ ਤਾਂ ਡੀਲ ਦੇ ਉੱਤੇ ਲਗਾ 50% ਆਫ ਤੁਸੀਂ ਦੇਖੋ ਇੰਨਾ ਭਾਰਾ ਜਿਹੜਾ ਆ ਤੁਸੀਂ ਲੈ ਕੇ ਦਿਖਾਓ ਵੀ ਇੰਨੇ ਇੰਨਾ ਜਿੰਨਾ ਅਸੀਂ ਰੇਟ ਲਾਇਆ ਆ ਉਹ ਮੈਂ ਕਿਹਾ ਗੱਲ ਸੁਣੋ ਜੀ ਗੱਲ ਇਹ ਆ ਬਈ ਇਹ ਪਾਉਣਾ ਕਿੱਥੇ ਆ ਅਸੀਂ ਗਰਮੀ ਇੰਨੀ ਇੰਨੀ ਪੈਂਦੀ ਆ ਤੇ ਠੰਡ ਵੀ ਜਿਹੜੀ ਇੰਨੀ ਕਿਆ ਕਿ ਤੁਸੀਂ ਇੱਕ ਨੋਰਮਲ ਟੀ ਸ਼ਰਟ ਜੇ ਮੋਟੀ ਜੇ ਪਾ ਲਓ ਤਾਂ ਸਾਡੀ ਸਿਆਲ ਲੰਘ ਜਾਂਦੇ ਆ ਤਾਂ ਮੈਂ ਕਿਹਾ ਵੀ ਇਹ ਪਾਉਣੀ ਕਿੱਥੇ ਆ ਵੀ ਇੰਨੀ ਇਹੀ ਕਹਿੰਦੀ ਇਸੇ ਕਰਕੇ ਸਾਡੇ ਬੇਕੇ ਨੀ ਰਹੇ ਯਾਨੀ ਜਿਆਦਾ ਮੋਟੇ ਆ ਗਏ ਮੈਂ ਕਿਹਾ ਇਹਨੂੰ ਮੈਲਬੋਰਨ ਜਾਂ ਸਿਡਨੀ ਭੇਜੋ ਤੇ ਖੈਰ ਤੇ ਆਪਣੇ ਨਾਲ ਰਾਜਾ ਸਿੰਘ ਦੁਬਈ ਤੋਂ ਜੁੜੇ ਆ ਤੇ ਉਹ ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਭੈਣ ਜੀ ਨੂੰ ਵੀ ਸਤਿ ਸ੍ਰੀ ਅਕਾਲ
ਬੋਲਦੇ
ਤੁਸੀਂ ਵੀ ਕਹਿ ਦੋ ਤੇ ਕਹਿੰਦੇ ਵੀ ਪੱਗ ਵਾਲਾ ਟੋਪਿਕ ਉਹਨਾਂ ਨੂੰ ਬਹੁਤ ਵਧੀਆ ਲੱਗਾ
ਬਹੁਤ ਬਹੁਤ ਧੰਨਵਾਦ
ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਰਾਜਾ ਸਿੰਘ ਸਾਹਿਬ ਤੇ ਉਹ ਕਹਿੰਦੇ ਵੀ ਇੱਕ ਸੌਂਗ ਜੇ ਹੋ ਸਕੇ ਤਾਂ ਧਰਮਪ੍ਰੀਤ ਦਾ ਜ਼ਰੂਰ ਸੁਣਾਓ ਹੋਵੇ ਕਹਿੰਦੇ ਸੈਡ ਸੌਂਗ ਕੋਈ ਗੱਲ ਨੀ ਆਪਾਂ ਸੈਡ ਸੌਂਗ ਫੇਰ ਸੁਣਾ ਹੀ ਦਿੰਦੇ
ਜੀ ਵਿਚਾਰੀ ਵੈਸੇ ਵੀ ਧਰਮਪ੍ਰੀਤ ਹੋਣੀ ਤਾਂ ਸੈਡ ਸੌਂਗ ਹੈ ਨਹੀਂ
ਹਾਂ ਚਲੋ ਆਪਣੇ ਇੱਥੇ ਹੈ ਨੀ ਗੇ ਉਹ ਦੁਨੀਆਂ ਤੇ ਪਰ ਫੇਰ ਵੀ ਜਿੱਦਾਂ ਕਹਿ ਲੋ
ਪਰ ਆਵਾਜ਼ ਆਪਣੀ ਸਦਾ ਰਹੇਗੀ
ਜੀ ਤੇ ਵਧੀਆ ਹੈਗਾ ਤੇ ਸੁਣਦੇ ਆ ਫਿਰ ਧਰਮਪ੍ਰੀਤ ਨੂੰ ਤੇ ਰਾਜਾ ਸਿੰਘ ਸਾਹਿਬ ਸੈਡ ਨਾ ਵੈਸੇ ਹੋਏ ਇਦੋਂ ਬਾਅਦ ਚ ਵਿੱਚ ਸਾਨੂੰ ਕਮੇਰੀ ਲਾਉਣੀ ਪਵੇ ਠੀਕ ਠੀਕ ਜਾ ਰਹੇ ਹੋ
ਰੁਕ ਤੇ ਸਹੀ ਮੇਰੀ ਗੱਲ ਤੇ ਸੁਣ ਕਿਹੜੀ ਗੱਲ ਨਾਰਾਜ਼ ਹੋਇਆ ਫਿਰਦਾ
ਹਾਏ ਟੁੱਟੀਆਂ ਰਹਿਣ ਪਿਲਕਦੇ ਇਲਾਜ ਲੱਭਦੇ ਯਾਰੀਆਂ ਦੇ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਹਮ ਸਫ਼ਰ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਕੈਂਗਰੂ ਪੁਆਇੰਟ ਤੋਂ ਆਪਣੇ ਇਹ ਪ੍ਰੋਗਰਾਮ ਜਿਹੜੇ ਆ ਪ੍ਰਸਾਰਿਤ ਹੋ ਰਹੇ ਆ ਤੇ ਨਾਲ ਨੇ ਮੇਰੇ ਜੱਸੂ ਮਾਨ ਜੀ ਜੱਸੂ ਮਾਨ ਜੀ ਰਾਜਾ ਸਿੰਘ ਹੁਣਾਂ ਨੂੰ ਗਾਣਾ ਤਾਂ ਬਹੁਤ ਪਸੰਦ ਆਇਆ ਹੁਣ ਹਾਂਜੀ ਇਹ ਵੀ ਇੱਕ ਦੌਰ ਸੀ ਸੈਡ ਸੌਂਗ ਦਾ ਹੁਣ ਤਾਂ ਇਦਾਂ ਦੇ ਸੌਂਗ ਆਉਂਦੇ ਨੀ ਸ਼ਾਇਦ ਤਾਂ ਹੁਣ ਪਿਆਰ ਘੱਟ ਹੋਣ ਲੱਗ ਪਿਆ ਤੇ ਜਾਂ ਪਤਾ ਨੀ ਗਾਉਣ ਵਾਲੇ ਜਿਹੜਾ ਟ੍ਰੈਂਡ ਬਦਲ ਗਿਆ ਪਹਿਲਾਂ ਤਾਂ ਇਹਨਾਂ ਗਾਣਿਆਂ ਦੀ ਬੜੀ ਫਰਮਾਇਸ਼ ਹੁੰਦੀ ਸੀ ਤੇ ਗਾਇਕਾਂ ਦਾ ਵੀ ਇੱਕ ਟਾਈਮ ਪੀਰੀਅਡ ਹੁੰਦਾ ਸੀ ਜਿੱਦਾਂ ਕਹਿ ਲਓ ਕਿ ਜਦੋਂ ਤਾਂ ਨਵੰਬਰ ਦਸੰਬਰ ਆਉਣਾ ਉਹਨਾਂ ਦਿਨਾਂ ਦੇ ਵਿੱਚ ਗੁਰਪੁਰਬ ਆਉਂਦੇ ਹੁੰਦੇ ਆ ਫਰਵਰੀ ਤੱਕ ਫਿਰ ਉਦੋਂ ਧਾਰਮਿਕ ਕੱਢਦੇ ਆ ਧੰਨ ਤੇਰੀ ਸਿੱਖੀ ਸਾਰੀਆਂ ਗੱਲਾਂ ਹੁੰਦੀਆਂ ਉਦੋਂ ਬਾਅਦ ਦੇ ਵਿੱਚ ਜੇ ਕਹਿ ਲਓ ਵੀ ਜੂਨ ਜੁਲਾਈ ਤੱਕ ਫਿਰ ਗਰਮੀ ਬਹੁਤ ਪੈਂਦੀ ਆ ਵਿਆਹ ਸ਼ਾਦੀਆਂ ਹੁੰਦੀਆਂ ਨੇ ਫਿਰ ਉਸ ਵੇਲੇ ਇਹ ਟ੍ਰੈਂਡ ਚੱਲਦਾ ਹੁੰਦਾ ਸੀ ਇੱਦਾਂ ਦੇ ਗਾਣਿਆਂ ਦਾ ਉਦੋਂ ਫਿਰ ਸੈਡ ਸੌਂਗ ਕੱਢਣੇ ਫਿਰ ਮੇਲਿਆਂ ਦਾ ਜ਼ਮਾਨਾ ਹੁੰਦਾ ਸੀ ਉੱਥੇ ਗਾਇਆਂ ਦੇ ਹੁੰਦੇ ਸੀ ਸੈਡ ਸੌਂਗ ਹਨਾ ਤੇ ਫਿਰ ਉਦੋਂ ਬਾਅਦ ਵਿੱਚ ਨਰਾਤੇ ਆ ਜਾਂਦੇ ਆ ਫਿਰ ਮਾਤਾ ਦੀਆਂ ਭੇਟਾਂ ਚੱਲ ਪੈਂਦੀਆਂ ਹਨਾ ਫਿਰ ਉਸ ਤੋਂ ਬਾਅਦ ਨਰਾਤੇ ਦੇ ਨਾਲ ਫਿਰ ਵਿਆਹ ਸ਼ਾਦੀਆਂ ਸ਼ੁਰੂ ਹੋ ਜਾਂਦੇ ਫਿਰ ਭੰਗੜੇ ਵਾਲੇ ਸੌਂਗ ਇੱਦਾਂ ਦੇ ਤਾਂ ਸਾਡੇ ਗਾਇਕ ਆ ਜਿਹਨਾਂ ਨੂੰ ਆਪਾਂ ਟੌਰ ਕਹਿੰਦੇ ਆ ਤੇ ਖੈਰ ਰਾਜਾ ਸਿੰਘ ਸਾਹਿਬ ਤੁਸੀਂ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਜਿਹੜਾ ਸਾਡੇ ਨਾਲ ਸਾਂਝ ਜਿਹੜੀ ਆ ਉਹ ਵੀ ਬਣਾਈ ਆ ਤੇ ਖੈਰ ਜੱਸੂ ਮੈਂ ਇੱਕ ਖਬਰ ਪੜ ਰਿਹਾ ਸੀ ਤੇ ਉਹਦੇ ਵਿੱਚ ਲਿਖਿਆ ਕਹਿੰਦੇ ਵੀ ਪੰਜਾਬ ਦੇ ਲੋਕਾਂ ਨੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਣਾ ਛੱਡ ਦਿੱਤਾ
ਏਦਾਂ ਦੀ ਕਿਹੜੀ ਗੱਲ ਹੋਈ ਭਾਜੀ
ਮੈਂ ਆਪੇ ਹੀ ਅੱਗੇ
ਪੰਜਾਬ ਦੇ ਲੋਕਾਂ ਤੇ ਪੰਜਾਬੀ ਵਿੱਚ
ਤੇ ਹੁਣ ਪਤਾ ਨੀ ਹੁਣ ਆਪਾਂ ਫਿਰ ਖਬਰ ਜਿਹੜੀ ਆ ਸਾਂਝੀ ਕਰ ਲੈਂਦੇ ਦੋਸਤਾਂ ਦੇ ਨਾਲ ਦੱਸ ਦਿੰਦੇ ਉਹਨਾਂ ਨੂੰ ਵੀ ਦੋਸਤ ਵੀ ਕਹਿੰਦੇ ਹੋਣੇ ਵੀ ਪੰਜਾਬ ਤਾਂ ਪਛਾਣ ਹੀ ਇਸ ਗੱਲ ਤੋਂ ਜਾਂਦਾ
ਬਿਲਕੁਲ
ਹਨਾ ਵੀ ਪੰਜਾਬ ਜਿਹੜਾ ਆ ਉਹ ਸਿਰਫ ਇਸੇ ਗੱਲ ਤੋਂ ਪਛਾਣਿਆ ਜਾਂਦਾ ਵੀ ਜਿਹੜਾ ਆਪਣਾ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਨਾਲ ਹੋਵੇ ਲੱਸੀ
ਭਾਜੀ ਮੈਨੂੰ ਲੱਗਦਾ ਜਦੋਂ ਤੱਕ ਪੰਜਾਬੀਅਤ ਹੈ ਜਾਂ ਪੰਜਾਬੀ ਨੇ ਉਦੋਂ ਤੱਕ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਉਹ ਕਿਤੇ ਜਾ ਨਹੀਂ ਸਕਦਾ
ਪਰ ਆ ਤਾਂ ਇਦਾਂ ਲੱਗਦਾ ਆ ਕੇ ਕਿਹਾ ਵੀ ਅਦਾਲਤ ਦੇ ਵਿੱਚ ਆ ਕੋਈ ਐਵੀ ਉਵੀਂ ਗੱਲ ਨੀ ਹੈਗੀ ਹਨਾ ਇਹਦੇ ਵਿੱਚ ਕਹਿੰਦੇ ਵੀ ਕਿਸਾਨਾਂ ਨੂੰ ਫਸਲਾਂ ਦਾ ਘੱਟ ਤੋਂ ਘੱਟ ਸਮਰਥਨ ਮੁੱਲ ਨਾ ਮਿਲਣ ਕਰਕੇ ਇੱਕ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ ਸੀ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਇਸ ਪਟੀਸ਼ਨ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਆ ਉਹ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਹੁਣ ਖਾਂਦੇ ਹੀ ਨਹੀਂ ਇਹ ਗੱਲ ਹੋਰ ਨੀ ਕੋਈ ਕਹਿ ਰਿਹਾ ਅਸਲ ਵਿੱਚ ਪੰਜਾਬ ਸਰਕਾਰ ਹੀ ਕਹਿ ਰਹੀ ਆ ਹਾਈਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਵੀ ਪੰਜਾਬ ਦੇ ਵਿੱਚ ਮੱਕੀ ਦੀ ਖਪਤ ਨਹੀਂ ਹੁੰਦੀ ਇਸ ਕਰਕੇ ਅਸੀਂ ਮੱਕੀ ਨੂੰ ਖਰੀਦ ਨਹੀਂ ਸਕਦੇ ਕਿਉਂਕਿ ਖਪਤ ਕੋਈ ਖਾਂਦਾ ਹੀ ਨਹੀਂ ਇਹਨੂੰ ਤੇ ਹਾਈਕੋਰਟ ਨੇ ਇਸ ਦੇ ਉੱਤੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਆ ਉਹ ਕਹਿੰਦੇ ਵੀ ਪਹਿਲਾਂ ਮੱਕੀ ਲਗਾਉਣ ਲਈ ਤੁਸੀਂ ਪ੍ਰੋਤਸਾਹਿਤ ਕਰਦੇ ਆ ਤੁਸੀਂ ਕਹਿੰਦੇ ਆ ਵੀ ਕਿਸਾਨਾਂ ਮੱਕੀ ਲਾਓ ਝੋਨਾ ਹਟਾਓ ਫਿਰ ਉਸ ਤੋਂ ਬਾਅਦ ਤੁਸੀਂ ਉਹਨਾਂ ਦੀ ਖਰੀਦ ਨਹੀਂ ਕਰਦੇ ਏਦਾਂ ਦੇ ਐਲਾਨ ਕਰਕੇ ਫਿਰ ਕਿਸਾਨਾਂ ਨੂੰ ਤੁਸੀਂ ਪਹਿਲਾਂ ਹੀ ਦੱਸ ਦੋ ਵੀ ਮੱਕੀ ਨਾ ਉਗਾਓ ਤੁਸੀਂ ਖਾਂਦੇ ਤਾਂ ਹੈ ਨੀ ਹਨਾ ਤੇ ਮਾਮਲੇ ਦੀ ਜਦੋਂ ਸੁਣਵਾਈ ਸ਼ੁਰੂ ਹੋਈ ਆ ਉਸੇ ਵੇਲੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਸੂਰਜਮੁਖੀ ਦੀ ਖਰੀਦ ਵੀ ਪੁੱਛ ਲਈ ਤੇ ਸੂਰਜਮੁਖੀ ਦੀ ਖਰੀਦ ਤੁਸੀਂ ਕਿੱਦਾਂ ਕਰਦੇ ਆ ਤੇ ਪੰਜਾਬ ਸਰਕਾਰ ਨੇ ਕਿਹਾ ਵੀ ਉਹ ਕਹਿੰਦੇ ਅਗਲੇ ਸਾਲ ਤੋਂ ਕਰਨੀ ਆ ਅਗਲੇ ਸਾਲ ਤੋਂ ਕਹਿੰਦੇ ਸਾਡੀ ਪੂਰੀ ਸੂਚੀ ਜਿਹੜੀ ਤਿਆਰੀ ਆ ਹਨਾ ਤੇ ਇਹ ਜਿਹੜੀ 30 ਅਪ੍ਰੈਲ ਤੋਂ ਜਿਹੜੀ ਸ਼ੁਰੂ ਹੋਣੀ ਆ ਸੂਰਜਮੁਖੀ ਦੀ ਜਾਣੀ ਹੋਣੀ ਇਹਦਾ ਮਤਲਬ ਵੀ ਜਿਹੜਾ ਅੱਜ ਤੱਕ ਬੀਜਿਆ ਆ ਉਹਦਾ ਹੁਣ ਕੀ ਆ ਕੀ ਹਿਸਾਬ ਕਿਤਾਬ ਹੋਊਗਾ ਤੇ ਉਹ ਤੇ ਇਹ ਤੋਂ ਬਾਅਦ ਜਿਹੜੀ ਹਰਿਆਣਾ ਸਰਕਾਰ ਨੇ ਦੱਸਿਆ ਵੀ ਕੇਂਦਰ ਤੋਂ ਅਜੇ 25% ਸੂਰਜਮੁਖੀ ਦੀ ਖਰੀਦ ਦੀ ਮਨਜੂਰੀ ਮਿਲੀ ਆ ਪਰ ਉਹ ਕਹਿੰਦੇ ਵੀ ਅਸੀਂ ਚਾਹੁੰਦੇ ਹਾਂ ਵੀ 50% ਕਰ ਦਿੱਤੀ ਜਾਵੇ ਦੇਖੋ ਪੰਜਾਬ ਤੇ ਹਰਿਆਣੇ ਦਾ ਇੰਨਾ ਫਰਕ ਆ ਸਾਡੇ ਅਜੇ ਪ੍ਰਸਤਾਵ ਬਣਾ ਰਹੇ ਅਗਲੇ ਸਾਲ ਖਰੀਦ ਕਰਾਂਗੇ ਉਹ ਕਹਿੰਦੇ ਵੀ ਸਾਨੂੰ ਹੋਰ ਖਰੀਦਣ ਦਾ ਮੌਕਾ ਦਿੱਤਾ ਜਾਵੇ ਤੇ ਇਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਵੀ ਕਿਹਾ ਵੀ ਅਸੀਂ ਜਲਦੀ ਜਿਹੜੀ ਇਹਦੀ ਮਨਜੂਰੀ ਦੇ ਦਿੱਤੀ ਜਾਣੀ ਆ ਹੁਣ ਤੁਸੀਂ ਆਪ ਦੇਖੋ ਵੀ ਪੰਜਾਬ ਸਰਕਾਰ ਕਹਿ ਰਹੀ ਆ ਵੀ ਮੱਕੀ ਨਹੀਂ ਖਾ ਰਹੇ ਇਹ ਵੈਸੇ ਉਦਾਂ ਮੈਨੂੰ ਇਹ ਵੀ ਲੱਗਦਾ ਕਿ ਸਾਡਾ ਜਿਹੜਾ ਰੁਝਾਨ ਆ ਜੋ ਮੈਂ ਦੇਖਿਆ ਕਿਉਂਕਿ ਮੈਂ ਹੁਣ ਇੰਡੀਆ ਜਾ ਕੇ ਆਇਆ 2-3 ਮਹੀਨੇ ਰਹਿ ਕੇ ਆਇਆ ਉੱਥੇ ਮੈਂ ਦੇਖਿਆ ਕਿ ਹੁਣ ਉਹ ਟ੍ਰੈਂਡ ਘਟਦਾ ਜਾਂਦਾ ਅੱਗੇ ਹੁੰਦਾ ਸੀ ਵੀ ਮੱਕੀ ਦੀ ਰੋਟੀ ਜਦੋਂ ਸਿਆਲ ਆ ਖਾਸ ਤੌਰ ਤੇ ਹਫ਼ਤੇ 'ਚ ਇੱਕ ਵਾਰੀ ਤਾਂ ਸਾਗ ਬਣੇ ਹੀ ਜਾਂਦਾ ਹੁੰਦਾ ਸੀ ਹੁਣ ਉਹ ਗੱਲਾਂ ਨਹੀਂ ਰਹੀਆਂ ਹੁਣ ਪਾਸਟ ਨੇ ਥਾਂ ਲੈ ਲਈ ਪਾਸਟਾ ਬਣਨਾ ਸ਼ੁਰੂ ਹੋ ਗਿਆ ਆਮ ਘਰਾਂ ਦੇ ਵਿੱਚ ਤੁਸੀਂ ਹੈਰਾਨ ਹੋ ਗਏ ਕਰਿਆਨੇ ਦੀਆਂ ਦੁਕਾਨਾਂ ਦੇ ਉੱਤੇ ਪਾਸਟਾ ਪਿਆ ਹਾਂਜੀ ਤੇ ਉਹ ਡੱਬੇ ਜਿਹਾ ਦੇ ਵਿੱਚ ਭਰਿਆ ਜਿਹਦੇ ਵਿੱਚ ਭੁਜੀਆ ਹੁੰਦਾ ਸੀ ਪਹਿਲੀਆਂ ਦੇ ਵਿੱਚ ਉਹਦੇ ਵਿੱਚ ਹੁਣ ਪਾਸਟਾ ਪਿਆ ਤੇ ਇਹਦਾ ਬੁੱਕ ਭਰ ਕੇ ਮੁੱਠੀ ਦੇ ਨਾਲ ਫੜਾ ਦਿੰਦੇ ਆ ਸਾਨੂੰ ਹਨਾ ਪਾਸਟਾ ਤੇ ਬਹੁਤੇ ਲੋਕਾਂ ਨੂੰ ਮੈਂ ਉਹਨਾਂ ਨੂੰ ਪੁੱਛਿਆ ਦੁਕਾਨਦਾਰ ਨੂੰ ਵੀ ਤੈਨੂੰ ਪਤਾ ਹੀ ਕਾਹਦਾ ਬਣਦਾ ਬੋਲਦੇ ਮੈਦੇ ਦਾ ਹੀ ਆ ਠੀਕ ਆ ਜਾਂ ਜਿੱਦਾਂ ਜਿੰਨੀ ਕੁ ਜਾਣੀ ਨੌਲੇਜ ਆ ਵੀ ਮੈਦੇ ਦਾ ਹੀ ਆ ਕੋਈ ਗੱਲ ਨੀ ਤੇ ਹੁਣ ਉਹ ਪਾਸ ਇਹਨੂੰ ਹੋ ਗਿਆ ਫਿਰ ਪੀਜ਼ਾ ਜਿਹੜਾ ਲੋਕਾਂ ਨੇ ਘਰ ਬਣਾਉਣਾ ਸ਼ੁਰੂ ਕਰ ਦਿੱਤਾ ਹਨਾ ਹੁਣ ਉਹ ਜੇ ਘਟਣਾ ਹੀ ਆ ਉਹਦੇ ਨਾਲ ਟ੍ਰੈਂਡ ਹਨਾ ਅਸੀਂ ਜਿਹੜੀ ਆਪਣੇ ਜਿਹੜੇ ਖਾਣੇ ਆ ਉਹਦੀ ਜਿਹੜੀ ਆਪਣੀ ਉਤਸ਼ਾਹਤ ਕਰਨਾ ਆ ਉਹ ਆਪਾਂ ਘਟਾ ਦਿੱਤਾ ਇਹਦੇ ਵਿੱਚ ਇੱਕ ਕਾਰਨ ਇਹ ਵੀ ਆ ਅਸੀਂ ਝੋਨਾ ਦੇਖੋ ਉਗਾਉਂਦੇ ਹਾਂ ਝੋਨੇ ਦੀ ਖਪਤ ਵੀ ਸਾਡੇ ਕਿਹੜੀ ਹੈਗੀ ਆ
ਪਰ ਹਾਂਜੀ ਉਹੀ ਗੱਲ ਆ ਹੁਣ ਇਹ ਤਾਂ ਨੀ ਹੈਗਾ ਕਿ ਪੰਜਾਬੀ ਬਹੁਤ ਜ਼ਿਆਦਾ
ਬਾਸਮਤੀ ਖਾਈ ਦੀ ਜਦ ਕੇ ਆਪਾਂ ਜਿਹੜਾ ਬੀਜ ਦੇ ਉਹ ਜਿਆਦਾਤਰ ਪਰਮਲ ਵਗੈਰਾ ਹੁੰਦਾ ਹਨਾ ਉਹ ਤਾਂ ਅਸੀਂ ਖਾਂਦੇ ਹੀ ਨੀ ਜਿਹੜਾ ਆਪਣਾ ਉਹ ਇਧਰ ਆਪਣੇ ਬਿਹਾਰ ਦੇ ਯੂਪੀ ਦੇ ਭਰਾ ਖਾਂਦੇ ਆ ਉਹ ਤਾਂ ਆਪਾਂ ਖਾਂਦੇ ਨੀ ਇਸ ਕਰਕੇ ਉਹਨਾਂ ਦੀ ਤਾਂ ਖਰੀਦ ਹੁੰਦੀ ਆ ਯਾਨੀ ਦੋਗਲੀਆਂ ਨੀਤੀਆਂ ਸਰਕਾਰਾਂ
ਜੀ ਬਿਲਕੁਲ ਪਰ ਆਪਾਂ ਨੂੰ ਆਪਣੇ ਨਾਲ ਜਿਹੜੇ ਜੁੜ ਚੁੱਕੇ ਨੇ ਕੈਨੇਡਾ ਤੋਂ ਰਾਜਵੀਰ ਗਿੱਲ ਉਹ ਕਹਿ ਰਹੇ ਨੇ ਕਿ ਸਾਗ ਸਾਨੂੰ ਤੇ ਇੰਨਾ ਕੁ ਪਸੰਦ ਆ ਤੇ ਅਸੀਂ ਤੇ ਅੱਜ ਵੀ ਬਣਾਇਆ ਆਓ ਤੁਹਾਨੂੰ ਖਿਲਾ ਦਈਏ
ਕਿਆ ਬਾਤ ਆ ਹੁਣ ਤੁਸੀਂ ਮੂੰਹ ਵਿੱਚ ਪਾਣੀ ਲੈ ਆਂਦਾ
ਬਿਲਕੁਲ ਉਹਨਾਂ ਨੇ ਅੱਗੋਂ ਡਿਮਾਂਡ ਕੀਤੀ ਨੇ ਉਹਨਾਂ ਦੇ ਡੈਡੀ ਜੀ ਨੇ ਬਲਵੀਰ ਸਿੰਘ ਨੇ ਉਹਨਾਂ ਨੇ ਡਿਮਾਂਡ ਕੀਤੀ ਹੈ ਸੌਂਗ ਜੈਸਮੀਨ ਸੈਂਡਲਸ ਦੀ ਪੰਜਾਬੀ ਮੁਠਿਆਂ ਦੀ ਤੇ ਆਪਾਂ ਜ਼ਰੂਰ ਸੁਣਾਵਾਂਗੇ ਜੀ
ਕੋਈ ਗੱਲ ਨਹੀਂ ਆਪਾਂ ਅਗਲਾ ਹੀ ਗਾਣਾ ਜਿਹੜਾ ਚਲੋ ਹੁਣ ਮੱਕੀ ਦੀ ਰੋਟੀ ਸਾਗ ਦੀ ਗੱਲ ਚੱਲਦੀ ਹੈ ਪੰਜਾਬੀ ਮੁਟਿਆਰਾਂ
ਜੀ
ਹਨਾ ਇਹ ਸਾਡੇ ਸੱਭਿਆਚਾਰ ਦਾ ਇੱਕ ਅਨਮੋਲ ਹਿੱਸਾ ਆ
ਬਿਲਕੁਲ
ਤੇ ਹੁਣ ਗੱਲ ਫੇਰ ਆਪਾਂ ਉੱਥੇ ਆ ਜਾਂਦੇ ਆ ਬਈ ਜਿਹੜੀ ਖਰੀਦ ਆ ਖਰੀਦ ਸਿਸਟਮ ਨਾ ਸਹੀ ਹੋਣ ਕਰਕੇ ਜਿਹੜਾ ਸਾਡੀ ਕਿਸਾਨੀ ਨੂੰ ਇੰਨਾ ਨੁਕਸਾਨ ਜਿਹੜਾ ਆ ਪਹੁੰਚ ਰਿਹਾ ਤੇ ਹੁਣ ਝੋਨਾ ਆ ਤੁਸੀਂ ਇਹ ਦੇਖੋ ਵੀ ਇੱਕ ਦਿਨ ਮੈਂ ਅੱਗੇ ਵੀ ਪਹਿਲਾਂ ਗੱਲ ਕਰ ਚੁੱਕਾ ਇਸ ਮਾਮਲੇ ਦੇ ਉੱਤੇ ਕਾਫੀ ਲੰਬਾ ਚੌੜਾ ਸਾਡਾ ਉਹ ਪ੍ਰੋਗਰਾਮ ਸੀ ਉਹ ਚ ਜੱਸੂ ਤੂੰ ਹੈਰਾਨ ਹੋਊਗੀ ਵੀ ਇੱਕ ਕਿਲੋ ਝੋਨਾ ਆਪਾਂ ਪੈਦਾ ਕਰਦੇ ਆ ਉਹਨੂੰ ਪੈਦਾ ਕਰਨ ਦੇ ਲਈ 5,000 ਲੀਟਰ ਪਾਣੀ ਲੱਗਦਾ ਯਾਨੀ ਇੱਕ ਚੈੱਕ ਕਿਲੋ ਝੋਨਾ ਉਗਾਉਣ ਦੇ ਦੇਖੋ ਕਿੰਨੀ ਅਸੀਂ ਜ਼ਿਆਦਾ ਵੇਸਟੇਜ ਪਾਣੀ ਦੀ ਕਰਦੇ ਹਾਂ ਪਰ ਗੱਲ ਇਹ ਆ ਵੀ ਹੁਣ ਆਪਸ਼ਨ ਜਿਹੜੀਆਂ ਹੈ ਨੀ ਜੇ ਅਸੀਂ ਖਰੀਦ ਹੋਰਾਂ ਚੀਜ਼ਾਂ ਦੀ ਵੀ ਆਪਾਂ ਕਰੀਏ ਤਾਂ ਸ਼ਾਇਦ ਆਪਾਂ ਨੂੰ ਵਧੀਆ ਰਿਜ਼ਲਟ ਜਿਹੜੇ ਉਹਦੇ ਮਿਲ ਸਕਦੇ ਆ ਤੇ ਬਲਵੀਰ ਸਿੰਘ ਹੋਣਾ ਨੇ ਆਪਾਂ ਨੂੰ ਕੀਤੀ ਆ ਫਰਮਾਇਸ਼ ਪੰਜਾਬੀ ਮੁਟਿਆਰਾਂ ਵੈਸੇ ਮੈਂ ਸੁਣਿਆ ਨੀ ਜੈਸਮੀਨ ਸੈਂਡਲਸ ਉਹਨਾਂ ਨੂੰ ਤੇ ਸੁਣ ਲੈਂਦੇ ਹਾਂ ਫਿਰ ਅੱਜ ਆਪਾਂ ਹਨਾ ਤੇ ਦੋਸਤੋ ਇੱਦਾਂ ਜੁੜੇ ਰਹੋ ਪ੍ਰੋਗਰਾਮ ਹਮ ਸਫ਼ਰ ਦੇ ਨਾਲ
ਹੁਣ ਮੈਂ ਜਿਹੜਾ ਗੀਤ ਪੇਸ਼ ਕਰਨ ਜਾ ਰਹੀ ਹਾਂ ਇਹ ਮੇਰੇ ਦਿਲ ਦੇ ਬਹੁਤ ਕਰੀਬ ਹੈ ਗੀਤ ਦਾ ਨਾਮ ਹੈ ਪੰਜਾਬੀ ਮੁਟਿਆਰਾਂ ਤੇ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗਾ
ਭਾਵੇਂ ਸਾਰੀ ਦੁਨੀਆ ਚ ਜਾ ਕੇ ਵੇਖ ਲਓ ਉਸ ਨੂੰ ਮੁਕਾਬਲਾ ਕਰਾ ਕੇ ਵੇਖ ਲਓ ਭਾਵੇਂ ਸਾਰੀ ਦੁਨੀਆ ਚ ਜਾ ਕੇ ਵੇਖ ਲਓ ਉਸ ਨੂੰ ਮੁਕਾਬਲਾ ਕਰਾ ਕੇ ਵੇਖ ਲਓ ਫਿਰ ਵੀ ਜੇ ਕਿਸੇ ਨੂੰ ਇਹ ਝੂਠ ਲੱਗਦਾ ਅਰਸ਼ਾਂ ਤੋਂ ਪਰੀਆਂ ਬੁਲਾ ਕੇ ਵੇਖ ਲਓ ਹਵਾ ਸੱਚੇ ਰੱਬ ਦੇ ਦੁਆਰਾ ਵਰਗਾ ਰੂਪ ਕਿਤੇ ਨੀ ਪੰਜਾਬੀ ਮੁਟਿਆਰਾਂ ਵਰਗਾ ਭਾਵੇਂ ਸਾਰੀ ਦੁਨੀਆ ਚ ਜਾ ਕੇ ਵੇਖ ਲਓ ਉਸ ਨੂੰ ਮੁਕਾਬਲਾ ਕਰਾ ਕੇ ਵੇਖ ਲਓ ਭਾਵੇਂ ਸਾਰੀ ਦੁਨੀਆ ਚ ਜਾ ਕੇ ਵੇਖ ਲਓ ਉਸ ਨੂੰ ਮੁਕਾਬਲਾ ਕਰਾ ਕੇ ਵੇਖ ਲਓ ਜਿੱਥੇ ਪੈਰ ਧਰ ਦਿੰਦੀਆਂ ਸੂਟ ਪਾ ਕੇ ਨਾ ਪੰਜਾਬੀ ਆਉਣ ਸਾਹਮਣੇ ਤਾਂ ਹੋਸ਼ ਗੁੰਮ ਕਰ ਦਿੰਦੀਆਂ ਲਾਉਣ ਮੈਂ ਪੂਰੀ ਕਾਇਨਾਤ ਨੂੰ ਮੈਂ ਜਿੱਥੇ ਪੈਰ ਧਰ ਦਿੰਦੀਆਂ ਹਸਾ ਮਿੱਠਾ ਗੁੱਲ ਕੰਦ ਦੀਆਂ ਲਾਰਾਂ ਵਰਗਾ ਰੂਪ ਕਿਤੇ ਨੀ ਪੰਜਾਬੀ ਮੁਟਿਆਰਾਂ ਵਰਗਾ ਭਾਵੇਂ ਸਾਰੀ ਦੁਨੀਆਂ ਚ ਜਾ ਕੇ ਵੇਖ ਲਓ ਉਸ ਨੂੰ ਮੁਕਾਬਲਾ ਕਰਾ ਕੇ ਵੇਖ ਲਓ ਭਾਵੇਂ ਸਾਰੀ ਦੁਨੀਆਂ ਚ ਜਾ ਕੇ ਵੇਖ ਲਓ ਉਸ ਨੂੰ ਮੁਕਾਬਲਾ ਕਰਾ ਕੇ ਵੇਖ ਲਓ ਚੰਨ
ਆਪਾਂ ਵੀ ਲਾ ਦਿੰਦੇ ਤਾੜੀਆਂ ਜਸੂ ਬਹੁਤ ਵਧੀਆ ਸੀ ਗਾਣਾ ਮੈਂ ਤੇ ਖਾਸ ਤੌਰ ਤੇ ਵੀਡੀਓ ਮੈਂ ਦੇਖਦਾ ਸੀ ਬਹੁਤ ਵਧੀਆ ਬਲਵੀਰ ਸਿੰਘ ਉਹਨਾਂ ਨੇ ਕੀਤੀ ਫਰਮਾਇਸ਼ ਤੇ ਬਿਲਕੁਲ ਸੁਰਿੰਦਰ ਕੌਰ ਹੁਣੀ ਇੱਦਾਂ ਗਾਉਂਦੇ ਹੁੰਦੇ ਸੀ ਹੱਥ ਚ ਵਜਾ ਕੇ ਮੈਂ ਤਾਂ ਸੋਚਿਆ ਵੀ ਸ਼ਾਇਦ ਕੋਈ ਪੁਰਾਣਾ ਹੀ ਕੋਈ ਗਾਣਾ ਆ ਹਨਾ ਤੇ ਜਦੋਂ ਮੈਂ 2017 ਦੇਖਿਆ ਵੀ ਪਰ ਇਹੀ ਆਪਾਂ ਪਿਛਲੀ ਵਾਰ ਵੀ ਗੱਲ ਕਰਦੇ ਸੀ ਬਈ ਉਹੀ ਆਪਾਂ ਹੁਣ ਵੀ ਗੱਲ ਇਹੀ ਕਰਦੇ ਸੀ ਹਨਾ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਕਿ ਅਸੀਂ ਹਿਸਟਰੀ ਰਿਪੀਟ ਹੁੰਦੀ ਹੈ ਇਤਿਹਾਸ ਸਾਡਾ ਮੁੜ ਮੁੜ ਕੇ ਆਉਂਦਾ ਜੋ ਅਸੀਂ ਗੱਲਾਂ ਅੱਜ ਕਰਦੇ ਹਾਂ ਇਹ ਮੁੜ ਕੇ ਆਉਣੀਆਂ ਜੋ ਅੱਜ ਅਸੀਂ ਕਰ ਰਹੇ ਹਾਂ ਉਹ ਪਹਿਲਾਂ ਕਿਤੇ ਹੋ ਚੁੱਕੀਆਂ ਹਨਾ ਤੁਹਾਨੂੰ ਇੱਦਾਂ ਕਈ ਵਾਰੀ ਲੱਗਦਾ ਹੋਣਾ ਜਿੱਥੋਂ ਇਸ ਗੱਲ ਦਾ ਕਿੰਨਾ ਕੁ ਤੁਸੀਂ ਸਹਿਮਤ ਹੈ ਵੀ ਕਈ ਵਾਰੀ ਕੀ ਹੁੰਦਾ ਕਿ ਤੁਹਾਨੂੰ ਕੋਈ ਬੰਦਾ ਮਿਲਦਾ ਠੀਕ ਹੈ ਤੇ ਤੁਹਾਨੂੰ ਲੱਗਦਾ ਯਾਰ ਇਹਨੂੰ ਦੇਖਿਆ ਲੱਗਦਾ ਕਿਤੇ
ਹੁੰਦਾ ਭਾਜੀ
ਜਦ ਕੋਈ ਪਹਿਲੀ ਵਾਰ ਤੁਹਾਨੂੰ ਦੇਖਣ ਨੂੰ ਮਿਲਿਆ ਹੁੰਦਾ
ਕਿਉਂਕਿ ਕਿਤੇ ਨਾ ਕਿਤੇ ਕਹਿ ਨੀ ਦਿੰਦੇ ਕਿ ਮੈਂ ਵੀ ਸੁਣੀ ਹੋਈ ਗੱਲ ਆ ਕਿ ਪੂਰੀ ਦੁਨੀਆ ਦੇ ਵਿੱਚ ਇੱਕੋ ਸ਼ਕਲ ਦੇ ਨਾਲ ਮਿਲਦੇ ਜੁਲਦੇ 7 ਪਰਸਨ ਹੁੰਦੇ ਨੇ ਹੋਰ ਵੀ ਜਿਹੜੇ ਤੁਸੀਂ ਮਤਲਬ ਸੇਮ ਸ਼ਕਲ ਦੇ ਨਾਲ ਫੇਸ ਦੇ ਨਾਲ ਮਿਲਦੇ
ਜੁਲਦੇ ਖੈਰ ਮੈਂ ਹੁਣ ਤਾਂ ਫੇਸਬੁੱਕ ਤੇ ਸਾਰੇ ਜੁੜੇ ਆ ਲੱਭਣਾ ਸ਼ੁਰੂ ਕਰਦਾ ਮੈਂ
ਮੇਬੀ ਸਾਨੂੰ ਕੋਈ
ਚਲੋ ਖੈਰ ਸ਼ਕਲ ਨਾ ਵੀ ਹੋਵੇ ਜਾਂ ਤੁਸੀਂ ਲੰਘਦੇ ਆ ਤੁਹਾਨੂੰ ਬੰਦਾ ਕੋਈ ਤੁਹਾਨੂੰ ਦੱਸਦਾ ਇੱਕਦਮ ਹੀ ਵੀ ਦੇਖਿਆ ਲੱਗਦਾ ਚੇਤਾ ਨੀ ਆਉਂਦਾ ਸਾਨੂੰ ਉਹ ਕਹਿੰਦਾ ਮੈਂ ਤਾਂ ਯਾਰ ਉੱਥੇ ਗਿਆ ਹੀ ਨੀ ਮੈਂ ਤਾਂ ਉੱਥੇ ਏਦਾਂ ਹੋਇਆ ਨੀ ਯਾਰ ਤੂੰ ਉੱਥੇ ਹੈਗਾ ਸੀ
ਇੱਕ ਇਹਦੇ ਨਾਲ ਏਦਾਂ ਵੀ ਕੋਈ ਹੁੰਦਾ ਕਿ ਕਿਸੇ ਵੇਲੇ ਏਦਾਂ ਲੱਗਦਾ ਹੁੰਦਾ ਮੈਨੂੰ ਤਾਂ ਲੱਗਦਾ ਮੇਬੀ ਸੁਣਨ ਵਾਲਿਆਂ ਨੂੰ ਵੀ ਲੱਗਦਾ ਹੋਵੇ ਤੇ ਸਾਨੂੰ ਦੱਸਣਾ ਜ਼ਰੂਰ ਜੇ ਤੁਹਾਡੇ ਨਾਲ ਵੀ ਏਦਾਂ ਹੁੰਦਾ ਭਾਜੀ ਕਿਤੇ ਨਾ ਕਿਤੇ ਜਿਹੜੀ ਸਿਚੁਏਸ਼ਨ ਚ ਮੰਨ ਲਓ ਜੀ ਹੁਣ ਆਪਾਂ ਇਸ ਸਿਚੁਏਸ਼ਨ ਚ ਬੈਠੇ ਹਾਂ ਕਿਤੇ ਜਾਂ ਤਾਂ ਇਹ ਸੁਪਨਾ ਹੁੰਦਾ ਆ ਜਾਂ ਕਿਤੇ ਆਪਾਂ ਸੋਚਿਆ ਹੁੰਦਾ ਤੇ ਆਪਾਂ ਨੂੰ ਲੱਗਦਾ ਕਿ ਮੈਂ ਇਹੋ ਜਿਹੀ ਸਿਚੁਏਸ਼ਨ ਚ ਆਹੀ ਚੀਜ਼ ਆਹੀ ਗੱਲਾਂ ਬਾਤਾਂ ਮੈਂ ਪਹਿਲਾਂ ਵੀ ਕਿਤੇ ਕੀਤੀਆਂ ਨੇ ਜਾਂ ਪਹਿਲਾਂ ਵੀ ਕਿਤੇ ਹੋਇਆ ਇਹ
ਬਿਲਕੁਲ ਏਦਾਂ ਹੁੰਦੀ ਆ
ਜੀ
ਖੈਰ ਆਪਾਂ ਵਹਿਮਾਂ ਚ ਨਾ ਭਾਈ
ਨਹੀਂ ਵਹਿਮ ਨਹੀਂ ਆ ਪਰ ਕਿਤੇ ਨਾ ਕਿਤੇ ਆਪਣੇ ਦਿਮਾਗ ਦੀ ਸੋਚ ਜਾਂ ਕੋਈ ਸੁਪਨਾ ਆਪਾਂ ਯਾਦ ਆਉਂਦਾ ਹੈ ਕਿ ਏਦਾਂ ਕੁਛ ਪਹਿਲਾਂ ਵੀ ਹੋਇਆ ਸੀਗਾ ਕੁਛ ਜਿੱਦਾਂ ਆਪਾਂ ਕਹਿ ਰਹੇ ਨੇ ਕਿ ਫੇਸ ਕਿਸੇ ਨੂੰ ਤਾਂ ਦੇਖਦੇ ਆ ਤਾਂ ਕਹਿੰਦੇ ਨਾ ਕਿ ਆਪਾਂ ਪਹਿਲਾਂ ਕਿਸੇ ਨੂੰ ਦੇਖਿਆ ਆ ਉਹ ਚੀਜ਼ ਲੱਗਦੀ ਕਿ ਆਹ ਸਿਚੁਏਸ਼ਨ ਚ ਪਹਿਲਾਂ ਵੀ ਮੈਂ ਸੀਗੀ ਕਿਤੇ ਏਦਾਂ ਕੁਛ ਹੁੰਦਾ ਆ ਹਾਂਜੀ ਤੇ ਆਪਾਂ ਨੂੰ ਕਿਉਂਕਿ ਆਪਾਂ ਕਿਸਾਨੀ ਦੀ ਗੱਲ ਕਰਦੇ ਸੀ ਤੇ ਆਪਾਂ ਨੂੰ ਲੱਕੀ ਜੀ ਜਦੋਂ ਕਹਿ ਰਹੇ ਨੇ ਕਿ ਪੰਜਾਬ ਦੇ ਕਿਸਾਨਾਂ ਲਈ ਜਿਹੜੀ ਚੌਲਾਂ ਦੀ ਖੇਤੀ ਕਰਨਾ ਉਹ ਮਜਬੂਰੀ ਬਣ ਚੁੱਕਾ ਭਾਜੀ ਕਹਿੰਦੇ ਕਿ ਚੌਲਾਂ ਦੀ ਖੇਤੀ ਕਰਨਾ ਬਜਾਏ ਕਿ ਦਾਲਾਂ ਮੱਕੀ ਜਾਂ ਗੰਨਾ ਬੀਜਣਾ ਉਹ ਕਿਸਾਨਾਂ ਦੇ ਲਈ ਔਖਾ ਆ ਕਿਉਂਕਿ ਸਰਕਾਰਾਂ ਜਿਹੜੀਆਂ ਉਹ ਪੂਰਾ ਮੁੱਲ ਨਹੀਂ ਦਿੰਦੀਆਂ ਜਿਹਦੇ ਕਰਕੇ ਕਿ ਕਿਸਾਨ ਕੁਝ ਵੀ ਨਹੀਂ ਕਰ ਸਕਦੇ ਤੇ ਕਿਉਂਕਿ ਫਸਲ ਬੀਜਣੀ ਤੇ ਪਾਲਣੀ ਕਿਸਾਨ ਦੇ ਹੱਥ ਚ ਆ ਪਰ ਉਹਦਾ ਮੁੱਲ ਜਿਹੜਾ ਪਾਉਣਾ ਆ ਜਾਂ ਰੇਟ ਦੇਣਾ ਆ ਉਹ ਸਰਕਾਰ ਦੀ ਜਿੰਮੇਵਾਰੀ ਆ 6.6 ਮੰਥ ਲਾਈਕ ਘੱਟੋ ਘੱਟ 6.5 ਮਹੀਨੇ ਜੋ ਆਪਾਂ ਕਹਿ ਦਿੰਦੇ ਆ ਕਿ ਲੱਗਦੇ ਫਸਲ ਦੇ ਪੈਸੇ ਹਾਂਜੀ ਸੋਰੀ ਮਾਫ਼ ਕਰਨਾ 6.5 ਮਹੀਨਿਆਂ ਦੀ ਫਸਲ ਬਣਾਉਣ ਨੂੰ ਤਿਆਰ ਕਰਨ ਨੂੰ ਜਿਹੜਾ ਟਾਈਮ ਲੱਗਦਾ ਤੇ ਉਹ ਸਰਕਾਰ ਉਹਦਾ ਪੂਰਾ ਮੁੱਲ ਨਹੀਂ ਪਾਉਂਦੀ ਹੈਗੀ ਪਰ ਮੈਂ ਇੱਥੇ ਐਡ ਕਰਨਾ ਚਾਹੁੰਦੀ ਹਾਂ ਲੱਕੀ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਨਹੀਂ ਆ ਕਿ ਕਿਸਾਨ ਕੁਛ ਨਹੀਂ ਕਰ ਸਕਦੇ ਭਾਜੀ ਮਲਟੀ ਖੇਤੀ ਹੁੰਦੀ ਆ ਜੇ ਤੁਸੀਂ ਕਰੋ ਕੋਸ਼ਿਸ਼ ਸਾਰਾ ਕੁਛ ਪੋਸੀਬਲ ਆ ਈਵਨ ਸਾਡੇ ਮੈਂ ਐਨਜੀਓ ਚ ਇੰਡੀਆ ਚ ਕੰਮ ਕਰਦੀ ਸੀ ਤੇ ਉੱਥੇ ਆਰਗੈਨਿਕ ਖੇਤੀ ਤੇ ਕੰਮ ਕੀਤਾ ਜਾਂਦਾ ਸੀ ਤੇ ਉਹਦੇ ਚ ਲੇਡੀਜ਼ ਨੂੰ ਇਨੀਸ਼ੀਏਟ ਕੀਤਾ ਜਾਂਦਾ ਸੀਗਾ ਭਾਜੀ ਉੱਥੇ ਇੱਕ ਵਾਰੀ ਭੋਪਾਲ ਦੇ ਵਿੱਚ ਵਰਕਸ਼ਾਪ ਹੋਈ ਤੇ ਉਹਦੇ ਚ ਦੇਖਣ ਨੂੰ ਮਿਲਿਆ ਕਿ ਅਲੱਗ ਅਲੱਗ ਜਿਹੜੇ ਪ੍ਰਾਂਤਾਂ ਦੇ ਲੋਕੀ ਆ ਉਹ ਕਿਸਾਨ ਆ ਉਹ ਕਿੱਦਾਂ ਕਾਸ਼ਤ ਕਰਦੇ ਨੇ ਇੱਕ ਫਸਲ ਦੀ ਤੇ ਉੱਥੇ ਦੇਖਣ ਨੂੰ ਮਿਲਿਆ ਕਿ ਭਾਜੀ ਜਿਹੜੇ ਝਾਰਖੰਡ ਦੇ ਸੀਗੇ ਕੋਈ ਕਿਸਾਨ ਆਏ ਹੋਏ ਸੀ ਉਹ ਦੱਸ ਰਹੇ ਸੀ ਕਿ ਕਿਵੇਂ ਵੱਟਾਂ ਤੇ ਆਪਾਂ ਤਾਂ ਪੰਜਾਬ ਦੇ ਵਿੱਚ ਸਿਰਫ ਆਲੂ ਬੀਜ ਕੇ ਛੱਡ ਦਿੰਦੇ ਆ ਉਹ ਭਾਜੀ ਇੱਕ ਵੱਟ ਦੇ ਦੋਨੋਂ ਸਾਈਡ ਕਵਰ ਕਰਦੇ ਨੇ ਤੇ ਵੱਟਾਂ ਦੇ ਵਿੱਚ ਜਿਹੜਾ ਪਾਣੀ ਲਈ ਰਾਹ ਛੱਡਿਆ ਹੁੰਦਾ ਆ ਉੱਥੇ ਵੀ ਫਸਲ ਬੀਜਦੇ ਨੇ ਤੇ ਵੱਟਾਂ ਦੇ ਉੱਪਰ ਸਿਰੇ ਤੇ ਵੀ ਕੁਛ ਨਾ ਕੁਛ ਬੀਜਿਆ ਹੁੰਦਾ ਕਿ ਉਹ ਮਲਟੀ ਖੇਤੀ ਕਰਦੇ ਨੇ ਜਿਹਦੇ ਨਾਲ ਕੀ ਹੁੰਦਾ ਜਿਹੜੀ ਫਸਲ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਆ ਉਹਨਾਂ ਨੂੰ ਆੜ ਦੇ ਵਿੱਚ ਤੇ ਜਿਹਨਾਂ ਨੂੰ ਥੋੜਾ ਘੱਟ ਤੇ ਉਹਨਾਂ ਨੂੰ ਸਾਈਡਾਂ ਦੇ ਵਿੱਚ ਤੇ ਜਿਹਨੂੰ ਬਿਲਕੁਲ ਘੱਟ ਦੀ ਲੋੜ ਹੋਵੇ ਤੇ ਉਹਨੂੰ ਉੱਪਰ ਤੇ ਕਈ ਵਾਰੀ ਇਹ ਵੀ ਹੁੰਦਾ ਆ ਕਿ ਆਲੂਆਂ ਦੀ ਫਸਲ ਦੇ ਨਾਲ ਗੇਂਦੇ ਦੇ ਫੁੱਲ ਦੀ ਜਿਹੜੀ ਆ ਕਾਸ਼ਤ ਕੀਤੀ ਜਾਂਦੀ ਆ ਕਿਉਂਕਿ ਉਹ ਕਿਤੇ ਨਾ ਕਿਤੇ ਉਹਨੂੰ ਆਪਣੇ ਵਾਤਾਵਰਨ ਤੋਂ ਜਾਂ ਕਹਿ ਲਓ ਕਿ ਨਮੀ ਨਰਮੀ ਜਿਹੀ ਵੀ ਹੁੰਦੀ ਆ ਉਹਦੇ ਤੋਂ ਬਚਾਉਂਦੀ ਆ ਤੇ ਭਾਜੀ ਪੋਸੀਬਲ ਹੈ ਜੇ ਮਲਟੀ ਖੇਤੀ ਕੀਤੀ ਜਾਵੇ ਉਹ ਵੱਖਰੀ ਗੱਲ ਹੈ ਕਿ ਕਿਤੇ ਨਾ ਕਿਤੇ ਸਰਕਾਰਾਂ ਮੁੱਲ ਪੂਰਾ ਨਹੀਂ ਪਾਉਂਦੀਆਂ ਪਰ ਜੇ ਆਪਾਂ ਸਿਰਫ ਝੋਨਾ ਤੇ ਮੱਕੀ ਜਾਂ ਗੰਨਾ ਦੀ ਖੇਤੀ ਕਰਦੇ ਰਹਾਂਗੇ ਉਹ ਵੀ ਪੂਰਾ ਠੀਕ ਨਹੀਂ ਆ
ਸਿਰਫ ਬਹੁਤ ਡੂੰਘਾ ਵਿਸ਼ਾ ਹੈਗਾ ਜੱਸੂ ਤੁਸੀਂ ਬਹੁਤ ਵਧੀਆ ਗੱਲ ਕੀਤੀ ਇਹ ਪਰ ਇਹਦੇ ਵਿੱਚ ਇਹ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਦੇਖਣਾ ਪੈਣਾ ਕਿ ਅਸੀਂ ਡਿਪੈਂਡੈਂਟ ਕਿਉਂ ਆ ਖੇਤੀ ਤੇ ਅਸੀਂ ਕੀ ਟਰਾਈ ਕੀਤਾ ਹੋਰ ਕੁਛ ਕੰਮ ਕਰਨ ਨੂੰ ਸਾਡੇ ਮਨਾਂ ਦੇ ਵਿੱਚ ਇਹ ਆ ਵੀ ਜੱਟਾਂ ਦੇ ਮੁੰਡੇ ਆ ਉਹ ਸਿਰਫ ਖੇਤੀ ਕਰਨਗੇ ਜੱਟਾਂ ਦਾ ਮੁੰਡਾ ਰੰਗ ਨਹੀਂ ਕਰ ਸਕਦਾ ਜੱਟਾਂ ਦਾ ਮੁੰਡਾ ਰਾਜ ਮਿਸਤਰੀ ਨਹੀਂ ਬਣ ਸਕਦਾ ਜੱਟਾਂ ਦਾ ਮੁੰਡਾ ਕੁਛ ਹੋਰ ਨਹੀਂ ਕਰ ਸਕਦਾ ਜੱਟਾਂ ਦਾ ਮੁੰਡਾ ਫੈਕਟਰੀ ਨਹੀਂ ਜਾ ਸਕਦਾ ਠੀਕ ਹੈ ਜੀ 2 ਕਿੱਲੇ ਆ ਚਾਹੇ 4 ਕਿੱਲੇ ਆ ਜੇ ਘਰ ਦੇ 4 ਮੈਂਬਰ ਆ ਉਹ ਸਾਰੇ ਖੇਤੀ ਕਰੀ ਜਾਂਦੇ ਆ ਸਾਨੂੰ ਜਿਹੜੇ ਉਹਦੇ ਅਲਟਰਨੇਟਿਵ ਕੱਢਣੇ ਪੈਣੇ ਆ ਜਿੰਨਾ ਚਿਰ ਤੱਕ ਅਸੀਂ ਅਲਟਰਨੇਟਿਵ ਨਹੀਂ ਆਪਣੇ ਜੋਬ ਦੇ ਲਈ ਕਰਦੇ ਇੱਥੇ ਵੀ ਤੁਸੀਂ ਇੱਦਾਂ ਹੀ ਆ ਇੱਥੇ ਤੁਹਾਨੂੰ ਜੋਬ ਸਾਰੇ ਆਪਾਂ ਇੱਕੋ ਤਰ੍ਹਾਂ ਹੀ ਥੋੜੀ ਕਰਦੇ ਇੱਥੇ ਆਪਾਂ ਜਿਹੜਾ ਮਿਲਦਾ ਹੈ ਕੰਮ ਉੱਥੇ ਆਪਾਂ ਕਰਨ ਆਪਾਂ ਤਾਂ ਆਪਣੇ ਤਾਂ ਇਹ ਆ ਵੀ ਜਿਹੜਾ ਵਧੀਆ ਤਰੀਕੇ ਨਾਲ ਕੰਮ ਚੱਲ ਪਾਵੇ ਹਨਾ ਇਹਨੂੰ ਰੋਜ਼ੀ ਰੋਟੀ ਦੀ ਤਰ੍ਹਾਂ ਜੋਬ ਨੂੰ ਲੈਣਾ ਪੈਣਾ ਤੇ ਕਿਸਾਨੀ ਫਿਰ ਦੂਜੀ ਗੱਲ ਇਹ ਆ ਕਿ ਕਿਸਾਨੀ ਨੂੰ ਅਸੀਂ ਜੋਬ ਹੀ ਨਹੀਂ ਮੰਨਦੇ
ਤੇ ਉੱਥੇ ਮੋਸਟਲੀ ਹੁਣ ਤਾਂ ਕਿਉਂਕਿ ਆਪਣੇ ਯੂਪੀ ਬਿਹਾਰ ਤੋਂ ਜਿਹੜੇ ਆਉਂਦੇ ਨੇ ਉਹਨਾਂ ਤੋਂ ਕੰਮ ਕਰਵਾਇਆ ਜਾਂਦਾ ਹੈ ਨਾ ਤੇ ਬਸ ਟੋਰਾਂ ਕੱਢ ਕੇ ਘੁੰਮ ਫਿਰ ਲਿਆ ਤੇ ਖੇਤੀ ਨੂੰ ਇੰਨੀ ਪੂਰਾ ਟਾਈਮ ਦਿੰਦੇ ਵੀ ਨਹੀਂ ਆ ਆਪ ਕਰਨਾ ਪਸੰਦ ਵੀ ਨਹੀਂ ਕਰਦੇ ਪਰ ਜੇ ਤੁਸੀਂ ਖੇਤੀ ਕਰਨੀ ਆ ਉਹਦੇ ਤੇ ਡਿਪੈਂਡ ਕਿਉਂ ਰਹਿ ਰਹੇ ਆ ਤੁਸੀਂ ਨਾਲ ਦੀ ਨਾਲ ਆਪਣਾ ਪਾਰਟ ਟਾਈਮ ਕੋਈ ਦੂਸਰਾ ਕੰਮ ਕਰੋ ਹੁਣ 6 ਮਹੀਨੇ ਇੱਕੋ ਫਸਲ ਨੂੰ ਬੀਜ ਕੇ ਛੱਡਤਾ ਚਲੋ ਠੀਕ ਆ ਬਹੁਤ ਸਾਰਾ ਕੰਮ ਹੁੰਦਾ ਫਸਲ ਉਗਾਉਣੀ ਬੀਜਣੀ ਕਰਨਾ ਸੌਖਾ ਕੰਮ ਨਹੀਂ ਆ ਉਹਨੂੰ ਵੀ ਟਾਈਮ ਦੇਣਾ ਪੈਂਦਾ ਪਰ ਭਾਜੀ ਬਾਅਦ ਦਾ ਟਾਈਮ ਜਿਹੜਾ ਹੁੰਦਾ ਤੁਹਾਡੇ ਕੋਲ ਬਚਦਾ ਆ ਦਿਨ ਦੇ ਵਿੱਚ ਜਾਂ ਤੁਸੀਂ ਹੁਣ
ਭਾਜੀ
ਤੁਸੀਂ ਹੋਰ ਕੰਮ ਕਰ ਸਕਦੇ ਆ ਐਟਲੀਸਟ ਤੁਹਾਡਾ ਮਤਲਬ ਟਾਈਮ ਨੀ ਵੇਸਟ ਹੁੰਦਾ ਤੇ ਤੁਸੀਂ ਖੇਤੀ ਤੇ ਪੂਰੀ ਤਰ੍ਹਾਂ ਡਿਪੈਂਡ ਨਹੀਂ ਰਹਿ ਸਕਦੇ
ਜੀ ਅਸੀਂ ਮੈਂ ਇੰਡੀਆ ਗਿਆ ਸੀ ਹੁਣ ਤੇ ਮੇਰਾ ਇੱਕ ਦੋਸਤ ਹੈ ਉੱਥੇ ਉਹ ਕੋਈ 10 ਕੁ ਖੇਤਾਂ ਦੇ ਉੱਤੇ ਖੇਤੀ ਕਰਦਾ ਬਹੁਤ ਜ਼ਿਆਦਾ ਬਿਜ਼ੀ ਆ ਬੰਦਾ ਠੀਕ ਹੈ ਜੀ ਉਹਨੇ ਪਸ਼ੂ ਵੀ ਰੱਖੇ ਆ ਤੇ ਵਧੀਆ ਕੰਮ ਉਹਨੇ ਚਲਾਇਆ ਆਪਣਾ ਟਰੈਕਟਰ ਟਾਲੀ ਸਾਰਾ ਕੁਛ ਉਹਨੇ ਸਮਾਨ ਵੀ ਆਪਣਾ ਬਣਾ ਲਿਆ ਤੇ ਮੈਂ ਜਾ ਕੇ ਪੁੱਛਿਆ ਮੈਂ ਕਿਹਾ ਜੀ ਹੋਰ ਆਂਟੀ ਜੀ ਕਿੱਦਾਂ ਅਮਨਦੀਪ ਕੀ ਕਰਦਾ ਕਹਿੰਦੇ ਵਿਹਲੇ ਹੁੰਦਾ ਜਾਣੀ ਇਹਨੂੰ ਅਸੀਂ ਜੋਬ ਨੀ ਕਹਿੰਦੇ ਪਰ ਖੈਰ ਇਹਦੇ ਉੱਤੇ ਆਪਾਂ ਫਿਰ ਕਿਸੇ ਦਿਨ ਤਕੜੀ ਬਹਿਸ ਕਰਾਂਗੇ ਇਸ ਮਾਮਲੇ ਦੇ ਉੱਤੇ ਤੇ ਕਿਉਂਕਿ ਹੁਣ ਆਪਾਂ ਇੱਕ ਮੈਸੇਜ ਵੀ ਲੈਣਾ ਰਵੀ ਰਾਠੌਰ ਜੀ ਆਪਣੇ ਨਾਲ ਜੁੜੇ ਆ ਸ਼ਾਇਦ ਰਵੀ ਰਾਠੌਰ ਜੀ ਉਹਨਾਂ ਨੂੰ ਵੀ ਲੱਗਾ ਹੋਣਾ ਵੀ ਬੜੀ ਤਕੜੀ ਕਨਵਰਸੇਸ਼ਨ ਚੱਲਣ ਲੱਗ ਗਈ ਹਨਾ ਚਲੋ ਕੋਈ ਨੀ ਉਹਨਾਂ ਨੇ ਇੱਕ ਮੈਸੇਜ ਆਪਾਂ ਨੂੰ ਭੇਜਿਆ ਜਸੂ ਧਿਆਨ ਨਾਲ ਸੁਣਿਓ ਧਮਾਕੇਦਾਰ ਕਹਿੰਦੇ ਵੀ ਇਹ ਚੁਟਕਲਾ ਹੈਗਾ ਵੀ ਇੱਕ ਅਰਥੀ ਜਾ ਰਹੀ ਸੀ ਤੇ ਅਰਥੀ ਦੇ ਅੱਗੇ ਕਹਿੰਦੇ ਇੱਕ ਕੁੱਤਾ ਚੱਲ ਰਿਹਾ ਸੀ ਕੁੱਤਾ ਜਾ ਰਿਹਾ ਸੀ ਅੱਗੇ ਤੇ ਉਹਦੇ ਪਿੱਛੇ ਜਿਹੜੇ ਅਰਥੀ ਦੇ ਪਿੱਛੇ ਆ ਸੈਂਕੜੇ ਜਿਹੜੇ ਵਿਅਕਤੀ ਆ ਉਹ ਵੀ ਇੱਕ ਲੰਬੀ ਲਾਈਨ ਦੇ ਵਿੱਚ ਚੱਲ ਰਹੇ ਸੀ ਇੱਕ ਰਾਹ ਗਈ ਸੀ ਉਹਨੇ ਬੜਾ ਹੈਰਾਨ ਹੋਇਆ ਆ ਕੇ ਇੱਕ ਬੰਦੇ ਨੂੰ ਪੁੱਛਦਾ ਕਹਿੰਦਾ ਭਾਈ ਸਾਹਿਬ ਬਈ ਆ ਅਰਥੀ ਦੇ ਅੱਗੇ ਜਿਹੜਾ ਕੁੱਤਾ ਜਾਂਦਾ ਬੜਾ ਅਜੀਬ ਲੱਗਦਾ ਹਨਾ ਬਈ ਇਹ ਅਰਥੀ ਕਿਹਦੀ ਆ ਤੇ ਉਹ ਅੱਗੇ ਜਵਾਬ ਦਿੰਦਾ ਵੀ ਇਹ ਕਹਿੰਦਾ ਮੇਰੀ ਘਰ ਵਾਲੀ ਦੀ ਅਰਥੀ ਆ ਤੇ ਇਸ ਕੁੱਤੇ ਨੇ ਇਹਨੂੰ ਵੱਢਿਆ ਤਾਂ ਉਹਦੀ ਮੌਤ ਹੋ ਗਈ ਆ ਉਹ ਫਿਰ ਆ ਗਈ ਨੇ ਤੁਰੰਤ ਹੀ ਬੋਲਿਆ ਕਹਿੰਦਾ ਭਾਜੀ ਵੀ ਇੱਕ ਦਿਨ ਲਈ ਇਹ ਕੁੱਤਾ ਦਾਣਾ ਦੇ ਦੋਗੇ ਮੈਨੂੰ ਬਈ ਉਹ ਮਾਇਕੇ ਤੋਂ ਆਉਣ ਵਾਲੀ ਆ ਤੇ ਉਹ ਵਿਅਕਤੀ ਪਤਾ ਕੀ ਬੋਲਿਆ ਜਿਹਦੀ ਘਰ ਵਾਲੀ ਮਰੀ ਹੁੰਦੀ ਆ ਉਹ ਕਹਿੰਦਾ ਭਾਈ ਸਾਹਿਬ ਤੁਹਾਨੂੰ ਕੀ ਲੱਗਦਾ ਵੀ ਆ ਜਿਹੜੇ ਆਰਥੀ ਦੇ ਪਿੱਛੇ ਇੰਨੇ ਲੋਕ ਤੁਰਿਓ ਆ ਇਹ ਮੇਰੀ ਪਤਨੀ ਦੇ ਰਿਸ਼ਤੇਦਾਰ ਥੋੜੀ ਆ ਤੇ ਸਾਰੇ ਕੁੱਤਾ ਲੈਣੇ ਹੀ ਆਏ ਰਵੀ ਰਾਠੌਰ ਸਾਹਿਬ ਥੋੜੇ ਜਿਹਾ ਨਾ ਇੰਨਾ ਵੀ ਜ਼ਿਆਦਾ ਚਲੋ ਕਹਿ ਰਹੇ ਤਾਂ ਮਜ਼ਾਕ
ਮੈਨੂੰ ਲੱਗਦਾ ਬਾਲਾ ਹੀ ਤੰਗ ਨੇ ਆਪਣੀ ਕਿਤੇ ਸੁਪਨਾ ਤਾਂ ਨੀ ਕਿਤੇ ਉਹਨਾਂ ਨੂੰ ਵੀ ਮਿਲ ਜਾਵੇ ਤੇ ਆਪਣੀ ਮਤਲਬ ਬਾਈ ਟਾਈਮ ਉਹਨਾਂ ਨੂੰ ਮਿਲ ਜਾਵੇ
ਤੇ ਖੈਰ ਰਵੀ ਰਾਠੌਰ ਜੀ ਇੱਦਾਂ ਆ ਵੀ ਇਹ ਸੁਪਨ ਦੁਆ ਹੀ ਹੋਵੇ ਚੁਟਕਲਾ ਹੀ ਹੋਵੇ ਹਨਾ ਤੇ ਕਹਿੰਦੇ ਹੁੰਦੇ ਆ ਵੀ ਕਿਹੜਾ ਕਹਿੰਦਾ ਔਰਤਾਂ ਪਿੱਛੇ ਸੁਣ ਲਓ ਲੋਕੋ ਇਹਨਾਂ ਦੇ ਕਿੱਸੇ ਬੰਦਾ ਘਰੇ ਪੜਾਉਂਦਾ ਬੰਦਾ ਘਰੇ ਸਾਂਭਦਾ ਬੱਚੇ ਤੇ ਸਕੂਲ ਪੜਾਉਂਦੀਆਂ ਨੇ ਸਮਝ ਨੀ ਆਉਂਦੀ ਮੈਨੂੰ ਔਰਤਾਂ ਹੋਰ ਕੀ ਚਾਹੁੰਦੀਆਂ ਤੇ ਨਾਲ ਉਹ ਕਹਿ ਰਹੇ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਉਹ ਕਹਿੰਦੇ ਵੀ ਬੱਬੂ ਮਾਨ ਦਾ ਗਾਣਾ ਇੱਕ ਸੁਣਾ ਦੋ ਚੰਡੀਗੜ੍ਹ ਤੇ ਪ੍ਰੋਗਰਾਮ ਦੀ ਬੜੀ ਤਾਰੀਫ ਕੀਤੀ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਆਪਾਂ ਗਾਣਾ ਹੀ ਇੱਕ ਸੁਣ ਲੈਂਦੇ ਹਾਂ ਫਿਰ ਗਾਣਾ ਸੁਣ ਕੇ ਆਉਂਦੇ ਹਾਂ ਦੇਖਦੇ ਹਾਂ ਚੰਡੀਗੜ੍ਹ ਕੀ ਕਹਿੰਦੇ ਆ ਚੰਡੀਗੜ੍ਹ ਬੱਬੂ ਮਾਨ ਸਾਹਿਬ
ਜਵਾਨੀ ਚੰਡੀਗੜ੍ਹ ਖਾ ਗਿਆ ਚੜ੍ਹਦੀ ਜਵਾਨੀ ਚੰਡੀਗੜ੍ਹ ਖਾ ਗਿਆ
जवानी चंडीगढ़ खा गया चिक्कड़ की जवानी चंडीगढ़ खा गया
गुआंढ बिच पूरा भी प्यार ना दाल सब्जी भी कोई देंदा उधार ना हरे हरे बूटे जवानी चंडीगढ़ खा गया
लेके जाऊंगा
जाऊंगा जाऊंगा
ਹਾਂਜੀ ਸਰੋਤੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਹਮ ਸਫ਼ਰ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਗਲੋਬਲ ਡਿਜੀਟਲ ਤੋਂ ਮੈਂ ਜੱਸੂ ਮਾਨ ਤੇ ਮੇਰੇ ਨਾਲ ਨੇ ਦਲਜੀਤ ਭਾਜੀ ਭਾਜੀ ਕਿਵੇਂ ਲੱਗਾ ਤੁਹਾਨੂੰ ਸੌਂਗ ਚੰਡੀਗੜ੍ਹ
ਗਾਣਾ ਹੁਣ ਆਪਣੇ ਰਵੀ ਰਠੌਰ ਹੁਣੀ ਆਪਾਂ ਨੂੰ ਫਰਮਾਇਸ਼ ਕੀਤੀ ਹੋਵੇ ਗਾਣਾ ਤਾਂ ਵਧੀਆ ਹੋਣਾ ਜੇ ਰਵੀ ਨੂੰ ਵਧੀਆ ਲੱਗਾ ਆਪਾਂ ਨੂੰ ਵਧੀਆ ਤੇ ਰਵੀ ਸਾਹਿਬ ਬਹੁਤ ਵਧੀਆ ਗਾਣਾ ਸੀ ਪਰ ਜੱਸੂ ਇਹ ਵੀ ਇੱਕ ਟ੍ਰੈਂਡ ਚੱਲਿਆ ਸੀ ਕਿ ਚੰਡੀਗੜ੍ਹ ਤੋਂ ਬਿਨਾਂ ਜਾਣੀ ਗਾਣਾ ਜਿੱਦਾਂ ਕਹਿ ਲਓ ਵੀ ਹਿੱਟ ਹੀ ਨਹੀਂ ਸੀ ਮੰਨਿਆ ਜਾਂਦਾ ਵੀ ਚੰਡੀਗੜ੍ਹ ਦਾ ਨਾਂ ਵਿੱਚ ਆਉਣਾ ਜ਼ਰੂਰ ਹੁੰਦਾ ਹੈ ਫਿਰ ਇਹ ਹੈ ਕਿ ਚੰਡੀਗੜ੍ਹ ਦੇ ਲੋਕ ਲਿਖੇ ਉਹਨੂੰ ਕੁਛ ਹੋਰ ਤਰੀਕੇ ਦੇ ਨਾਲ ਇੱਦਾਂ ਦਾ ਦਿਖਾਇਆ ਗਿਆ ਵੀ ਉਹ ਚੰਡੀਗੜ੍ਹ ਇੱਕ ਤਰ੍ਹਾਂ ਦੇ ਨਾਲ ਬਦਨਾਮ ਹੀ ਕਰਕੇ ਰੱਖ ਦਿੱਤਾ
ਉਹੀ ਭਾਜੀ ਕਿ ਇੱਕ ਵਿਜ਼ਨ ਦਿਖਾਇਆ ਜਾਂਦਾ ਨਾ ਇੱਕ ਵਿਊ ਹੀ ਦਿਖਾਇਆ ਜਾਂਦਾ ਕਿ ਉਹਦੇ ਦੂਜਾ ਪੱਖ ਕੀ ਹੈ ਉਹ ਕਿਤੇ ਨਾ ਕਿਤੇ ਉਹ ਨਹੀਂ ਦਿਖਾਇਆ ਜਾਂਦਾ ਨਾ ਕਮੀਆਂ ਦਿਖਾ ਦਿੱਤੀਆਂ ਜਾਂਦੀਆਂ ਨੇ ਉਹਦੇ ਪੋਜ਼ਿਟਿਵ ਕੀ ਪੁਆਇੰਟ ਹੈ ਉਹ ਨਹੀਂ ਦਿਖਾਏ ਜਾਂਦੇ ਜਿਹਦੇ ਕਰਕੇ ਬਹੁਤ ਸਾਰੇ ਉਹ ਤੋਂ ਵਾਂਝੇ ਰਹਿ ਜਾਂਦੇ ਉਹ ਚੀਜ਼
ਬਿਲਕੁਲ ਤੇ ਖੈਰ ਆਪਾਂ ਇੱਕ ਥੋੜੀ ਗੱਲ ਇਨਫੋਰਮੇਸ਼ਨ ਵੀ ਦਈਏ ਹਨਾ ਕੇਲਿਆਂ ਦੀ ਗੱਲ ਤੁਸੀਂ ਕੀ ਸੋਚਦੇ ਆ ਵੀ ਕੇਲੇ ਜਿਹੜੇ ਖਾਣੇ ਆ ਉਹ ਸਹੀ ਆ
ਮੈਂ ਭਾਜੀ ਸੁਣਿਆ ਸੀਗਾ ਇੱਕ ਥੋੜੀ ਜਿਹੀ ਕਿਸੇ ਤੇ ਰਿਕਾਰਡਿੰਗ ਚ ਚੱਲ ਰਹੀ ਸੀ ਫੇਸਬੁੱਕ ਦੇ ਪੇਜ ਤੇ ਕਹਿੰਦੇ ਕਿ ਤੁਸੀਂ ਜੇ ਸਵੇਰ ਜਿਨ੍ਹਾਂ ਦੀ ਸਿਹਤ ਨਹੀਂ ਹੈ ਮੇਰੇ ਵਰਗੀ ਖਾਸ ਕਰਕੇ ਕਿ ਜੇ ਤੁਸੀਂ ਸਵੇਰੇ ਲਓ ਇਹਨੂੰ ਅਰਲੀ ਮਾਰਨਿੰਗ ਵਿਦ ਹਨਾ ਦੁੱਧ ਦੇ ਨਾਲ ਤੇ ਉਸ ਤੋਂ 10 ਮਿੰਟ ਬਾਅਦ ਤੁਸੀਂ 2 ਇਲਾਚੀਆਂ ਖਾਓ ਤੇ ਉਹਦੇ ਨਾਲ ਸਿਹਤ ਬਣਦੀ ਹੈ ਤੇ ਉਹ ਸਿਹਤ ਨੂੰ ਲੱਗਣਾ ਸ਼ੁਰੂ ਹੋ ਜਾਂਦਾ ਹੈ
ਅੱਛਾ ਜੀ ਕੀ ਬਾਤ ਕੇਲੇ ਕਹਿੰਦੇ ਵੀ ਆਪਣੇ ਤਾਂ ਇੱਦਾਂ ਕਹਿੰਦੇ ਜਾਣੀ ਬਹੁਤ ਵਾਰੀ ਮੈਂ ਦੇਖਿਆ ਰੇਸ਼ਾ ਦਾ ਘਰ ਆ ਕਹਿ ਦਿੰਦੇ ਹਨਾ ਵੀ ਇਹ ਰੇਸ਼ਾ ਕਰਦਾ ਈਵਨ ਕਿ ਹਸਪਤਾਲਾਂ ਦੇ ਵਿੱਚ ਹੋਰ ਇੱਕ ਫਰੂਟ ਮੈਨੂੰ ਲੱਗਦਾ ਵੀ ਪੰਜਾਬੀਆਂ ਦੇ ਕੋਲ ਅਵੇਲੇਬਲ ਜੇ ਆਪਾਂ ਕਹਿ ਦਈਏ ਜਾਣੀ ਕਹਿ ਲਓ ਵੀ ਸਸਤਾ ਵੀ ਆ ਈਜ਼ੀਲੀ ਅਵੇਲੇਬਲ ਹੋ ਜਾਂਦਾ ਹਰ ਰੇਹੜੀ ਦੇ ਉੱਤੇ ਪਿਆ ਹੁੰਦਾ ਤੇ ਜੇ ਆਪਾਂ ਜਾਈਦਾ ਵੀ ਆ ਮੈਨੂੰ ਲੱਗਦਾ ਆਪਾਂ ਅਨਾਰ ਨੂੰ ਤਾਂ ਕਦੇ ਹੱਥੇ ਨਹੀਂ ਪਾਉਂਦੇ ਆਪਾਂ ਕੇਲੇ ਵਾਲੇ ਚੱਕਦੇ ਆ ਹਨਾ ਤੇ ਜਦੋਂ ਕਿਤੇ ਮੌਕਾ ਫਿਰ ਇਹ ਆ ਵੀ ਸਾਰਾ ਸਾਲ ਹੀ ਮਿਲਦੇ ਰਹਿੰਦੇ ਆ ਇਹ ਵੀ ਇੱਕ ਇਹਨਾਂ ਦੀ ਖਾਸੀਅਤ ਬਹੁਤ ਵੱਡੀ ਆ ਹਨਾ ਵੀ ਜਿੱਦਾਂ ਅੰਬਾਂ ਦਾ ਸੀਜ਼ਨ ਆਉਂਦਾ ਆ ਸੇਬ ਦਾ ਵੀ ਇੱਕ ਸੀਜ਼ਨ ਆਉਂਦਾ ਠੀਕ ਆ ਪਰ ਇਹ ਵਿਚਾਰੇ ਦੇਖੋ ਵੀ ਇੰਨਾ ਇਹ ਭਲਾ ਕਰਦੇ ਆ ਆਪਾਂ ਇਹ ਦੱਸਦੇ ਕਹਿੰਦੇ ਵੀ ਖਾਸ ਤੌਰ ਤੇ ਬੱਚਿਆਂ ਨੂੰ ਜ਼ਰੂਰ ਕੇਲੇ ਖਿਲਾਉਣੇ ਚਾਹੀਦੇ ਆ ਤੇ ਇਹਦੇ ਵਿੱਚ ਕਹਿੰਦੇ ਵੀ ਜੇ ਤੁਸੀਂ ਬੱਚੇ ਨੂੰ ਕੇਲੇ ਦਿੰਦੇ ਆ ਖਾਸ ਤੌਰ ਤੇ ਇੱਕ ਜ਼ਰੂਰ ਇੱਕ ਦਿਨ ਦੇ ਵਿੱਚ ਇੱਕ ਇਹ ਕਹਿੰਦੇ ਵੀ ਇੱਕ ਐਨਰਜੀ ਫਰੂਟ ਆ ਇਹਦੇ ਵਿੱਚ ਮੈਗਨੀਸ਼ੀਅਮ ਵੀ ਆ ਵਿਟਾਮਿਨ B6 ਆ ਫਾਈਬਰ ਆ ਪੋਟਾਸ਼ੀਅਮ ਆ ਆਇਰਨ ਆ ਵਿਟਾਮਿਨ A ਆ ਤੇ ਦੂਸਰੇ ਕਈ ਹੋਰ ਪੋਸ਼ਕ ਤੱਤ ਵੀ ਹੈਗੇ ਆ ਹੁਣ ਆਪਾਂ ਦੱਸਣ ਲੱਗਿਆ ਵੀ ਇਹ ਕਿਉਂ ਇੰਨਾ ਜ਼ਿਆਦਾ ਜ਼ਰੂਰੀ ਆ ਪਹਿਲਾਂ ਤੇ ਇਹ ਆ ਕਹਿੰਦੇ ਵੀ ਬੱਚਿਆਂ ਨੂੰ ਐਨਰਜੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਚ ਐਨਰਜੀ ਬਹੁਤ ਹੁੰਦੀ ਆ ਦੇਖਣ ਲਈ ਇਹ ਸੌਫਟ ਸੌਫਟ ਲੱਗਦਾ ਬਹੁਤ ਵਧੀਆ ਚੀਜ਼ ਆ ਇਹ ਤੇ ਇਹ ਕਹਿੰਦੇ ਵੀ ਜੇ ਖਾਸ ਤੌਰ ਤੇ ਜੇ ਖੇਡਦੇ ਆ ਜੇ ਤੁਸੀਂ ਚਾਹੁੰਦੇ ਆ ਹਨਾ ਫਿਰ ਜ਼ਰੂਰ ਕੇਲੇ ਖਿਲਾਓ ਫਿਰ ਦੂਜੀ ਗੱਲ ਹੈ ਪਾਚਨ ਕਿਰਿਆ ਸਭ ਤੋਂ ਸੌਖਾ ਪਚਦਾ ਇਹ ਹਨਾ ਇਹਦੇ ਨਾਲ ਬਹੁਤ ਵਧੀਆ ਇੱਕ ਪਪੀਤਾ ਤੇ ਇੱਕ ਇਹ ਹਨਾ ਕੇਲੇ ਫਿਰ ਹੱਡੀਆਂ ਦੀ ਮਜ਼ਬੂਤੀ ਲਈ ਜਾਣਿਆ ਜਾਂਦਾ ਹੱਡੀਆਂ ਬਹੁਤ ਮਜ਼ਬੂਤ ਕਰਦਾ ਤੇ ਤੀਜਾ ਆ ਵੀ ਲੋਹੇ ਦੀ ਘਾਟ ਜਿਹੜੀ ਆਇਰਨ ਦੀ ਘਾਟ ਆ ਫੈਰਸ ਦੀ ਘਾਟ ਆ ਜੇ ਆਪਾਂ ਕਹਿ ਦਈਏ ਲੋਹੇ ਦੀ ਘਾਟ ਤਾਂ ਆਮ ਹੀ ਹੁੰਦੀ ਆ ਖਾਸ ਤੌਰ ਤੇ ਬੀਬੀਆਂ ਨੂੰ ਹਨਾ ਇਸ ਕਰਕੇ ਇਹ ਕਹਿੰਦੇ ਵੀ ਆਇਰਨ ਦੀ ਜਿਹੜੀ ਕਮੀ ਆ ਉਹ ਵੀ ਪੂਰੀ ਕਰਦਾ ਇਸ ਕਰਕੇ ਕੇਲੇ ਜਿਹੜੇ ਆ ਜ਼ਰੂਰ ਖਾਣੇ ਚਾਹੀਦੇ ਸਰੋਤ ਤੁਸੀਂ ਵੀ ਮਾੜੀ ਧਿਆਨ ਰੱਖਿਓ ਮੈਂ ਕਿਹਾ ਇਨਫੋਰਮੇਸ਼ਨ ਜਿਹੜੀ ਦੋਸਤਾਂ ਦੇ ਨਾਲ ਆਪਾਂ ਸਾਂਝਾ ਜਿਹੜੀ ਆ ਜ਼ਰੂਰ ਕਰ ਦਈਏ ਤੇ ਖੈਰ ਆਪਾਂ ਨੂੰ ਫਰਮਾਇਸ਼ ਆਈ ਸੀ ਛੱਲਾ ਗਾਣੇ ਦੀ ਤੇ ਸੁਣਾ ਦਿੰਦੇ ਕਿਹਨਾਂ ਨੇ ਕੀਤੀ ਸੀ ਫਰਮਾਇਸ਼ ਪਹਿਲਾਂ
ਗੁਰੀ ਨੇ ਇੰਡੀਆ ਤੋਂ ਕੀਤੀ ਨੇ
ਅੱਛਾ ਜੀ ਤੇ ਆਪਾਂ ਨੇ ਇੰਡੀਆ ਤੋਂ ਇੱਕ ਹੋਰ ਸੱਜਣ ਆਪਾਂ ਨੂੰ ਸੁਣ ਰਹੇ ਆ
ਹਾਂਜੀ ਇੰਡੀਆ ਤੋਂ ਸੁਣ ਰਹੇ ਨੇ ਰਿੰਮੀ ਜੀ ਲੱਕੀ ਜੀ ਤੇ ਗੁਰੀ
ਜੀ ਤੇ ਇੱਕ ਫਰਾਲੇ ਵੀ ਇੱਕ ਬੰਦਾ ਆਪਣਾ ਬੈਠਾ
ਹਾਂਜੀ ਬਿਲਕੁਲ ਹਾਂਜੀ ਮੈਂ ਭੁੱਲ ਗਈ ਸੀ ਥੈਂਕ ਯੂ ਮੈਨੂੰ ਯਾਦ ਕਰਾਉਣ ਲਈ ਭਾਜੀ ਆਪਾਂ ਨੂੰ ਪਰੀ ਦੱਸ ਰਹੇ ਨੇ ਜੋ ਕਿ ਯੂਕੇ ਵਿੱਚ ਨੇ ਉਹ ਕਹਿੰਦੇ ਨੇ ਕਿ ਮੇਰਾ ਇੱਕ ਫਰੈਂਡ ਹੈ ਇੰਡੀਆ ਦੇ ਵਿੱਚ
ਜੀ
ਉਹਦਾ ਨਾਮ ਹੈ ਰੋਬਿਨ ਤੇ ਪਿੰਡ ਫਰਾਲਾ ਤੇ ਉਹ
ਰੋਬਿਨ ਫਰਾਲੇ ਤੋਂ ਮੈਂ ਚਲੋ ਗੱਲ ਪੂਰੀ ਕਰਦਾ ਬਰਾਮ ਦੇ ਕੋਲੋਂ ਪਿੰਡ ਆ ਇਹ ਫਰਾਲਾ ਬਹੁਤ ਵਧੀਆ ਪਿੰਡ ਆ ਸ਼ਹੀਦ ਭਗਤ ਸਿੰਘ ਨਗਰ ਸ਼ਾਇਦ ਇਹਦਾ ਜ਼ਿਲ੍ਹਾ ਆ ਤੇ ਜਦੋਂ ਆਪਾਂ ਜਾਂਦੇ ਆ ਆਪਣੇ ਬਰਾਮ ਤੋਂ ਮਾਲਪੁਰ ਵਾਲੀ ਸੜਕ ਦੇ ਉੱਤੇ ਮੌਜੂਦ ਆ ਘੁੱਗ ਬਸ ਦਾ ਪਿੰਡ ਆ ਬਹੁਤ ਵਧੀਆ ਪਿੰਡ ਆ ਤੇ ਗੁਰਦੁਆਰਾ ਵੱਡਾ ਵੀ ਇੱਥੇ ਆਪਾਂ ਜਾਏ ਆ ਤੇ ਰੋਬਿਨ ਤੂੰ ਬਈ ਕਹਿੰਦੇ ਆਸਟ੍ਰੇਲੀਆ ਵੀ ਆਉਣਾ ਸਾਨੂੰ ਇਨਫੋਰਮੇਸ਼ਨ ਮਿਲੀ ਆ ਭੈਣ ਜੀ ਤੋਂ ਤੇ ਤੂੰ ਕੋਈ ਗੱਲ ਨੀ ਤੂੰ ਆ ਇੱਥੇ ਹਨਾ ਤੇ ਹੋਰ ਵੀ ਇੱਥੇ ਰੇਡੀਓ ਆਪਣੇ ਹਰਮਨ ਰੇਡੀਓ ਆ ਸਾਰੇ ਰੇਡੀਓ ਆ ਭਰਾ ਤੂੰ ਆ ਕੇ ਜਿੰਨਾ ਮਰਜ਼ੀ ਕੰਮ ਹਨਾ ਕਰ ਇੱਥੇ ਰੇਡੀਓ ਦੇ ਉੱਤੇ ਤੇ ਸਾਡੀਆਂ ਸ਼ੁਭ ਇਛਾਵਾਂ ਤੇਰੇ ਨਾਲ
ਬਿਲਕੁਲ
ਜਿੱਦਾਂ ਆਪਾਂ ਸਟਾਰਟਿੰਗ ਵਿੱਚ ਜੱਸੂ ਗੱਲ ਕੀਤੀ ਸੀ ਵੀ ਅਸੀਂ ਤਾਂ ਭਲਾ ਚਾਹੁੰਦੇ ਸਾਰਿਆਂ ਦਾ ਠੀਕ ਆ ਆਪਣਾ ਹੁਣ ਰੋਬਿਨ ਨੇ ਇਹ ਕਹਿੰਦਾ ਆ ਵੀ ਆਪਾਂ ਆਸਟ੍ਰੇਲੀਆ ਹੀ ਜਾਣਾ
ਬਾਜੀ ਕਿਉਂਕਿ ਉਹਨਾਂ ਨੂੰ ਇਹ ਕਿ ਮਾਂ ਦੇ ਸਾਬੇ ਦੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਉਹ ਜਿਹੜੀਆਂ ਮਾਂ ਦੇ ਸਾਬੇ ਤੇ ਚੱਕ ਕੇ ਖਾਣੀਆਂ ਮਿਲਾਂ ਦਾ ਸ਼ਾਇਦ ਨਹੀਂ ਸੌਖੀਆਂ ਲੱਗਦੀਆਂ ਇੱਥੇ ਆ ਲੈਣ ਉਹਨਾਂ ਨੂੰ ਵੀ
ਫਿਰ ਜਦੋਂ ਫਿਰ ਪਤਾ ਲੱਗ ਜਾਣਾ ਪਰ ਖੈਰ ਕੋਈ ਗੱਲ ਨਹੀਂ ਫਿਰ ਸਮਾਂ ਕੇ ਮੈਂ ਕਹਿੰਦਾ ਮਾਵਾਂ ਦੇ ਨਾਲ ਪਿਆਰ ਵੱਧ ਜਾਂਦਾ
ਬਿਲਕੁਲ ਵੱਧ ਜਾਂਦਾ ਭਾਜੀ ਇੱਥੇ ਆ ਕੇ ਰਿਸ਼ਤਿਆਂ ਦੀ ਤੁਹਾਨੂੰ ਕਦਰ ਜ਼ਿਆਦਾ ਹੋਣ ਲੱਗ ਜਾਂਦੀ ਹੈ ਜਦੋਂ ਆਪਾਂ ਉਹਨਾਂ ਤੋਂ ਦੂਰ ਰਹਿੰਦੇ ਹਾਂ ਫਿਰ ਆਪਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਅਟੈਚਮੈਂਟ ਆਪਣੀ ਜਿਹੜੀ ਉਹ ਗੂੜੀ ਹੁੰਦੀ ਜਾਂਦੀ ਹੈ ਤੇ ਆਪਾਂ ਨੂੰ ਹੋਰ ਪਿਆਰ ਆਉਂਦਾ ਹੈ ਕਿ ਹਾਂ ਸਾਡੀ ਫੈਮਿਲੀ ਆ ਸਾਡੇ ਰਿਲੇਟਿਵ ਆ ਉਹ ਰਿਸ਼ਤੇ ਗੂੜੇ ਹੁੰਦੇ ਭਾਜੀ
ਜੀ ਬਿਲਕੁਲ ਬਿਲਕੁਲ ਤੇ ਫਰਾਲੇ ਆਪਣਾ ਦੋਸਤ ਹੁੰਦਾ ਸੀ ਲਾਡੀ
ਜੀ
ਪਹਿਲਾਂ ਪੜ੍ਹਦਾ ਹੁੰਦਾ ਸੀ ਰਾਮਗੜੀਆ ਕਾਲਜ ਦੇ ਵਿੱਚ ਬੜੀ ਪੁਰਾਣੀ ਗੱਲ ਹੈ 1998 ਦੀ ਮੈਨੂੰ ਲੱਗਦਾ ਬਾਹਰਲੇ ਪਾਸੇ ਜਿਹਨੂੰ ਘਰ ਸੀ ਉਹਨਾਂ ਦਾ ਜਦੋਂ ਆਪਾਂ ਇੱਕ ਪਾਸੇ ਨੂੰ ਜਾਂਦੇ ਹਾਂ ਤੇ ਉਦੋਂ ਮਿਲਣ ਜਾਈਦਾ ਸੀ ਫਰਾਲੇ ਨਾਲ ਬੜੀਆਂ ਯਾਦਾਂ ਆਪਣੀਆਂ ਜੁੜੀਆਂ ਆ ਤੇ ਰੋਬਿਨ ਅੱਜ ਚਲੋ ਪੁਰਾਣੀਆਂ ਯਾਦਾਂ ਵੀ ਇਸੇ ਗੱਲੋਂ ਯਾਦ ਆਈਆਂ ਫਰਾਲੇ ਦੇ ਨਾਲ ਤੇ ਖੈਰ ਜਿਸਨੂੰ ਇਹ ਵੀ ਇੱਕ ਹੁਣ ਬੱਚੇ ਆ ਖਾਸ ਤੌਰ ਤੇ ਸੋਚਦੇ ਆ ਵੀ ਬਾਹਰ ਆਪਾਂ ਜਾਣਾ ਹਨਾ ਵੈਸੇ ਮੈਂ ਸੋਚਿਆ ਨਹੀਂ ਸੀ ਮੈਂ ਤਾਂ ਜਾਣੀ ਜਿੱਦਾਂ ਕਹਿੰਦਾ ਵੀ ਤੁਹਾਨੂੰ ਉਦਣ ਵੀ ਦੱਸਿਆ ਵੀ ਆਪਾਂ ਤਾਂ ਕੈਨੇਡਾ ਹੀ ਜਾਣਾ ਧੱਕੇ ਨਹੀਂ ਇੱਥੇ ਆ ਗਏ ਹਨਾ ਤੇ ਉਸ ਤੋਂ ਬਾਅਦ ਤੁਸੀਂ ਅੰਦਾਜ਼ਾ ਲਾ ਲਾ ਰੋਬਿਨ ਕੋਈ ਗੱਲ ਨੀ ਇੰਡੀਆ ਰਹਿ ਚਾਹੇ ਜਿੱਥੇ ਮਰਜ਼ੀ ਰਹਿ ਰੱਬ ਤੈਨੂੰ ਆਨੰਦ ਦੇਵੇ ਤੰਦਰੁਸਤੀ ਦੇਵੇ ਖੁਸ਼ੀ ਦੇਵੇ ਇਹ ਮੈਨੂੰ ਲੱਗਦਾ ਵੀ ਆਨੰਦ ਜਿਹੜਾ ਹੈ ਜੇ ਤੈਨੂੰ ਇੱਥੇ ਮਿਲਦਾ ਫਿਰ ਇੱਥੇ ਲੈ ਫਿਰ ਕੋਈ ਜ਼ਰੂਰਤ ਨਹੀਂ ਬਾਹਰ ਆਉਣ ਦੀ ਜੇ ਤੈਨੂੰ ਲੱਗਦਾ ਵੀ ਮੈਨੂੰ ਆਨੰਦ ਹੀ ਬਾਹਰ ਆਉਣਾ ਫਿਰ ਭਾਵਾ ਇੱਥੇ ਆ ਜਾ ਕੋਈ ਗੱਲ ਨੀ ਹਨਾ ਤੇ ਸਾਰੇ ਜਹਾਨ ਨਾ ਇਹ ਜਹਾਨ ਮੇਰਾ ਨਾ ਉਹ ਜਹਾਨ ਮੇਰਾ ਸਾਰੇ ਜਹਾਨ ਦਾ ਮੈਂ ਸਾਰਾ ਜਹਾਨ ਮੇਰਾ ਸਾਰੇ ਜਿਹੜੀ ਧਰਤੀ ਆਪਣੀ ਆ ਤੇ ਖੈਰ ਆਪਾਂ ਇੱਕ ਬਹੁਤ ਵਧੀਆ ਰੋਬਿਨ ਨੂੰ ਚਲੋ ਭੇਂਟ ਕਰ ਦਿੰਦੇ ਹਾਂ ਛੱਲਾ ਤੇ ਗਾਣਾ ਚਲੋ ਆਪਾਂ ਨੂੰ ਹੋਰ ਵੀ ਆਪਣੇ ਦੋਸਤਾਂ ਨੇ ਫਰਮਾਇਸ਼ ਕੀਤੀ ਆ ਛੱਲਾ ਤੇ ਛੱਲਾ ਗੁਰਦਾਸ ਮਾਨ ਦਾ ਵੀ ਬੜਾ ਮਸ਼ਹੂਰ ਹੋਇਆ ਹਨਾ ਤੇ ਛੱਲੇ ਬਾਰੇ ਆਪਾਂ ਗੱਲ ਜਿਹੜੀ ਆ ਕਰਦੇ ਹਾਂ ਹਨਾ ਤੇ ਸੁਣਿਓ ਫੇ ਧਿਆਨ ਦੇ ਨਾਲ
ਤੇਰੀ ਹੋਏ ਪੂਰੇ ਬੇ ਵਤਨ ਮਾਹਿੰਦਾ ਪੂਰੇ ਬੇ ਜਾਣਾ ਪੈਨੇ ਪੂਰੇ ਬੇ ਗੱਲ ਸੁਣ ਚੱਲਿਆ ਛੋਰਾ ਬੇਕਾ ਤਾਂ ਨਾ ਆਈ ਛੋਰਾ ਹਰੀਏ ਬੇ ਗੱਲਾਂ ਮੂਟੇ ਹਰੀਏ ਬੇ ਸੱਚੇ ਰੱਬ ਤੋਂ ਹਰੀਏ ਬੇ ਗੱਲ ਸੁਣ ਛੱਲਿਆ ਹੋ ਨਾ ਬੇ ਰੱਬ ਤੋਂ ਕਾਦਈ ਹੋ ਨਾ ਮਰਦਾਂ ਵੇ ਮੋਰਾ ਪੀ ਕੇ ਮਰਦਾਂ ਵੇ ਤੇਰੇ ਚੜਸਾਂ ਵੇ ਗੱਲ ਸੁਣ ਛੱਲਿਆ ਹੋਲਾ ਵੇ ਤਾਕ ਕੀ ਪਾਈ ਹੋਲਾ ਪੁੱਤਰ ਮਿੱਠੜੇ ਮੇਰੇ ਬੇ ਅੱਲਾ ਸਪਨੂ ਦੇਵੇ ਬੇ ਗੱਲ ਸੁਣ ਛੱਲਿਆ ਛਾਵਾਂ ਬੇ ਮਾਵਾਂ ਠੰਡੀਆਂ ਛਾਵਾਂ
ਸੋ ਇੱਕ ਵਾਰੀ ਫੇਰ ਸਵਾਗਤ ਹੈ ਤੇ ਤੁਸੀਂ ਇੰਜੋਏ ਕਰ ਰਹੇ ਸੀ ਪ੍ਰੋਗਰਾਮ ਹਮ ਸਫ਼ਰ ਤੇ ਨਾਲ ਇੰਜੋਏ ਕਰ ਰਹੇ ਹਾਂ ਹਨਾ ਮੈਂ ਤਾਂ ਸੰਡੇ ਦਾ ਟੈਂਸ ਹੀ ਬਦਲ ਦਿੱਤੇ ਸੀ ਜੱਸੂ ਤੇ ਖੈਰ ਛੱਲਾ ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਦਾ ਬੜਾ ਫੇਮਸ ਹੋਇਆ ਸੀ ਵੈਸੇ ਇਹਦੇ ਬਾਰੇ ਵੀ ਕਿਹਾ ਜਾਂਦਾ ਵੀ ਛੱਲਾ ਜਿਹੜਾ ਆ ਕਿਸੇ ਕੋਈ ਬੰਦੇ ਦਾ ਨਾਂ ਸੀ ਕਲੀ ਮਾਨਕ ਹੋਣਾ ਨੇ ਵੀ ਉਹਨਾਂ ਦੇ ਗਾਣੇ ਜਿਹੜੇ ਆ ਗਾਏ ਆ ਹੰਸਰਾਜ ਹੋਣਾ ਨੇ ਵੀ ਗਾਏ ਆ ਤੇ ਆਪਾਂ ਗਾਣਾ ਉਹਨਾਂ ਦਾ ਸੁਣ ਲੈਂਦੇ ਆ ਫੁੱਲਾਂ ਦੀ ਕੱਚੀ ਵਪਾਰ ਨੇ ਹਨਾ ਜੀ ਤੇ ਆਪਣੇ ਨਾਲ ਸਪਨਾ ਅਰੋੜਾ ਜੀ ਵੀ ਜੁੜੇ ਆ ਇਹ ਜੁੜੇ ਆ ਜੀ ਆਪਣੇ ਨਾਲ ਇਟਲੀ ਤੋਂ ਤੇ ਇਹਨਾਂ ਦਾ ਬਹੁਤ ਧੰਨਵਾਦ ਆ ਤੇ ਖੈਰ ਆਪਾਂ ਗਾਣਾ ਪਹਿਲਾਂ ਸੁਣਦੇ ਆ ਅਮਰਦੀਪ ਦੀ ਫਰਮਾਇਸ਼ ਤੇ ਫੁੱਲਾਂ ਦੀ ਕੱਚੀ ਵਪਾਰ ਨੇ We'll be right back.
ਹਾਂਜੀ ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਮ ਸਫ਼ਰ ਹਰਮਨ ਰੇਡੀਓ ਤੇ ਗਲੋਬਲ ਡਿਜੀਟਲ ਤੋਂ ਮੈਂ ਜਸੂ ਮਾਨ ਤੇ ਮੇਰੇ ਨਾਲ ਦਲਜੀਤ ਭਾਜੀ
ਜੀ ਤੇ ਨਿਰਮਲ ਸਿੰਘ ਜੀ ਜੁੜੇ ਆ ਸਾਡੇ ਨਾਲ ਬੜੀ ਟੁੱਟੀ ਜਿਹੀ ਆਵਾਜ਼ ਦੇ ਵਿਚ ਉਹਨਾਂ ਨੇ ਕਿਹਾ ਅਸੀਂ ਵੀ ਕੰਡਿਆਂ ਦੇ ਭਾਈ ਤੋਲੇ ਹੋਏ ਆ ਕੰਡੇ ਖੈਰ ਭਾਜੀ ਕੋਈ ਗੱਲ ਨੀ ਖੁਸ਼ ਰਹੋ ਠੀਕ ਹੈ ਜੀ ਭਾਵੇਂ ਕੰਡਿਆਂ ਦੇ ਭਾਅ ਆ ਕਦੀ ਫੁੱਲਾਂ ਦੇ ਭਾਅ ਵੀ ਤੁਸੀਂ ਜ਼ਰੂਰ ਵਿਕੋਗੇ ਕੋਈ ਗੱਲ ਨੀ ਹਨਾ ਤੇ ਹੁਣ ਆਪਣੇ ਕੋਲ ਟਾਈਮ ਵੀ ਰਹਿ ਗਿਆ 12 ਮਿੰਟ ਤੇ ਆਪਣੇ ਕੋਲ ਫਰਮਾਇਸ਼ਾਂ ਵੀ ਬਹੁਤ ਆਈਆਂ ਤੁਸੀਂ ਸਰੋਤੇ ਜਿਹੜੇ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਉਹਨਾਂ ਦੀਆਂ ਨਾਮ ਦੱਸੋ ਇੱਕ ਵਾਰੀ ਤੇ ਆਪਾਂ ਫਿਰ ਇਕੱਠੇ ਹੁਣ ਗਾਣੇ ਜਿਹੜੇ ਆ ਛੱਡ ਜਾਂਦੇ ਹਾਂ
ਹਾਂਜੀ ਭਾਜੀ ਆਪਣੇ ਕੋਲ ਡਿਮਾਂਡ ਜਿਹੜੇ ਗਾਣਿਆਂ ਦੀ ਆਈ ਆ ਉਹ ਨੇ ਲੱਕੀ ਜਿਹੜੇ ਆਪਣੇ ਇੰਡੀਆ ਤੋਂ ਸੁਣ ਰਹੇ ਨੇ ਉਹਨਾਂ ਦੀ ਰਿਮੀ ਉਹਨਾਂ ਦੀ ਤੇ ਸੁਰਿੰਦਰ ਦੀ ਬ੍ਰਿਸਬੇਨ ਤੋਂ
ਅੱਛਾ ਜੀ ਠੀਕ ਆ ਤੇ ਦੋਸਤੋ ਹੁਣ ਟਾਈਮ ਲਗਭਗ ਸਾਡਾ ਸਮਾਪਤ ਹੋ ਗਿਆ ਹਨਾ ਤੇ ਹੁਣ ਜਾਣਾ ਪੈਣਾ ਆ ਤੁਸੀਂ ਆਪਣੀ ਤੰਦਰੁਸਤੀ ਰੱਖਣੀ ਆ ਆਪਣਾ ਖਿਆਲ ਰੱਖਣਾ ਆ ਸਿਹਤ ਬਣਾ ਕੇ ਰੱਖਣਾ ਆ ਤੇ ਕੇਲੇ ਜ਼ਰੂਰ ਖਾਣੇ ਆ ਹਨਾ ਤੇ ਵਧੀਆ ਆਪਾਂ ਗੱਲ ਕੀਤੀ ਆ ਤੇ ਨਾਲ ਦੀ ਨਾਲ ਵੀ ਮੱਕੀ ਜ਼ਰੂਰ ਖਾਣੀ ਸ਼ੁਰੂ ਕਰੋ ਸਾਗ ਹਨਾ ਤੇ ਅੱਜ ਮੈਂ ਵੀ ਘਰ ਜਾ ਕੇ ਗੱਲ ਕਰਦਾ ਵੈਸੇ ਵੀ ਭੈਣ ਜੀ ਹੁਣੀ ਕਹਿ ਦਿੱਤਾ ਵੀ ਸਾਡੇ ਸਾਗ ਬਣਿਆ ਹੋਇਆ ਤੇ ਹੁਣ ਤਾਂ ਘਰ ਜਾ ਕੇ ਹੁਣ ਕਹਿਣਾ ਪੈਣਾ ਵੀ ਸਾਗ ਜ਼ਰੂਰ ਬਣਾਓ ਚੇਤੇ ਆ ਜਾਂਦਾ ਬੰਦੇ ਨੂੰ ਹਨਾ ਦਿਲ ਕਰਨ ਲੱਗ ਜਾਂਦਾ ਖੈਰ ਦੋਸਤੋ ਆਪਣਾ ਖਿਆਲ ਰੱਖਿਓ ਤੁਹਾਡਾ ਜਿਹੜਾ ਵੀਕਐਂਡ ਆ ਬਹੁਤ ਵਧੀਆ ਹੋਵੇ ਤੇ ਨਾਲ ਦੀ ਨਾਲ ਇਹ ਤੁਸੀਂ ਜਿਹੜਾ ਪ੍ਰੋਗਰਾਮ ਹੁਣ ਸੁਣ ਰਹੇ ਸੀ ਤੁਸੀਂ ਦੁਬਾਰਾ ਕੱਲ ਨੂੰ ਪੂਰੇ 11 ਵਜੇ ਸਿਡਨੀ ਟਾਈਮ ਦੇ ਹਿਸਾਬ ਦੇ ਨਾਲ ਮੈਲਬੋਰਨ ਸਿਡਨੀ ਦੇ ਟਾਈਮ ਦੇ ਹਿਸਾਬ ਦੇ ਨਾਲ ਵੈਸੇ ਤਾਂ ਹੁਣ ਬ੍ਰਿਸਬੇਨ ਇੱਕੋ ਹੀ ਆ ਤੁਸੀਂ 11 ਵਜੇ ਦੇ ਕਰੀਬ ਇਹ ਪ੍ਰੋਗਰਾਮ ਦੁਬਾਰਾ ਤੋਂ ਸੁਣ ਸਕਦੇ ਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵੀਰ ਸਾਡੇ ਜਿੰਨੀਆਂ ਵੀ ਭੈਣਾਂ ਸਾਡੀਆਂ ਬੱਚੇ ਸਾਡੇ ਨਾਲ ਜੁੜੇ ਆ ਤੇ ਰੱਬ ਤੁਹਾਨੂੰ ਤੰਦਰੁਸਤੀ ਦੇਵੇ ਤੇ ਤੁਸੀਂ ਆਪਣਾ ਖਿਆਲ ਰੱਖਿਓ
ਬਿਲਕੁਲ ਮੇਰੇ ਵੱਲੋਂ ਵੀ ਸਭ ਨੂੰ ਬਹੁਤ ਬਹੁਤ ਧੰਨਵਾਦ ਹੈ ਸਾਨੂੰ
ਸੁਣਨ ਦਾ ਸਤਿ ਸ੍ਰੀ ਅਕਾਲ
ਤੇ ਤੰਦਰੁਸਤ ਰਹੋ ਖੁਸ਼ੀਆਂ ਮਾਣੋ ਤੇ
ਜੀ ਬਿਲਕੁਲ ਦੁਆਵਾਂ ਦੇਣੀਆਂ ਬਹੁਤ ਵਧੀਆ ਲੱਗਦੀਆਂ ਤੇ ਦੋਸਤੋ ਮਿਲਦੇ ਆ ਜੀ ਫਿਰ ਅਗਲੇ ਹਫਤੇ ਰੱਬ ਰੱਖਾ
ਹੱਥ ਜੋੜ ਕੇ ਮੰਗੀਏ ਮਾਫੀ आपकी दीप हो गई गुस्ताखी हाथ जोड़ के मंगी माफी जन वे तेरिया मन के तेरिया तू जिते आसी हर गिरी
हटगी तू पापलीन दे गोडे जे कसाई फिरे बिलो जीन दे सूट पोण हटगी तू पापलीन दे गोडे जे कसाई फिरे बिलो जीन दे किवें कच मोती तेरा सुच्चा हो गया नियत जट दा पजामा कुड़े उच्चा हो गया जट दा पजामा कुड़े उच्चा हो गया जट दा पजामा कुड़े उच्चा हो गया लगी तेनू चंडीगढ़ दी शीशे मूरे पोज जे बना के खड़ दी हवा का दी लगी तेनू चंडीगढ़ दी शीशे मूरे पोज जे बना के खड़ दी किवें रुत बारका ने तेरा उच्चा हो गया नियत जट दा पजामा कुड़े उच्चा हो गया जट दा पजामा कुड़े उच्चा हो गया जट दा पजामा कुड़े उच्चा हो गया हुण ना तू पावें गुत्ता विच डोरियां मिठियां नी गल्लां करने दियां बोरियां तू पावें गुत्ता विच डोरियां मिठियां नी गल्लां करने दियां बोरियां साडे लई प्यारे में मुच्चा हो गया नियत जट दा पजामा कुड़े उच्चा हो गया जट दा पजामा कुड़े उच्चा हो गया जट दा पजामा कुड़े उच्चा हो गया
ਮੁਤਾ ਕਰਦਾ ਵੇ ਅਸੀਂ ਦਿੰਦੇ ਜਾਨ ਯਾਰਾ ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਨ ਯਾਰਾ ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦਿੰਦੇ ਜਾਨ ਯਾਰਾ ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਨ ਯਾਰਾ ਅਗਲੇ ਸ਼ਿਕਵੇ ਜਾਨੋ ਪਿਆਰੇ ਵਿਛੜਨ ਤੇ ਕਦੋਂ ਨੇ ਟਿਕਾਣੇ ਯਾਰਾ ਦਿਲ ਟਿਕਦੇ ਮਰਦੇ ਦਮ ਤੱਕ ਨਾਲ ਖੜੂ ਗੱਲਾਂ ਤੇਰੀਆਂ ਹਾਰ ਗਈ ਹੰਝੂ ਪਰਨ ਗਵਾਈਆਂ ਵੇ ਤੇਰੇ ਮੇਰੇ ਪਿਆਰ ਤੇਰੀ ਯਾਰੀ ਇੰਨੀ ਹੀ ਕਿਉਂ ਸੀ ਮਹਿਮਾਨ ਯਾਰਾ ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ ਤੂੰ ਹੁਕਮ ਤਾਂ ਕਰਦਾ ਰੇ ਅਸੀਂ ਦਿੰਦੇ ਜਾਣ ਯਾਰਾ ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ ਤੂੰ ਹੁਕਮ ਤਾਂ ਕਰਦਾ ਰੇ ਅਸੀਂ ਦਿੰਦੇ ਜਾਣ ਯਾਰਾ ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ
ਵੱਜਦੇ ਤਰਾਸ ਪੋਟੀਏ ਦੇਖ ਠਾਰਾਂ ਤੇਰੀ ਸਾਰੀਆਂ ਹੀ ਗੱਡੀਆਂ ਨੇ ਚਾਹ ਪੀ ਕੇ ਧੂੜਾ ਪੱਟ ਦੇ ਚਾਹ ਪੀ ਕੇ ਧੂੜਾ ਪੱਟ ਦੇ ਦੇਖ ਸੌ ਉੱਤੇ ਸਾਰੀਆਂ ਹੀ ਛੱਡੀਆਂ ਨੇ ਵੱਜਦੇ ਤਰਾਸ ਪੋਟੀਏ ਪਹਿਲੀ ਆ ਫਿਕਰ ਮੈਨੂੰ ਚਾਹ ਦੇ ਪਿਆਲੇ ਦੀ ਪਿੱਛੇ ਭਰੇ ਹੋਏ ਟਰਾਲੇ ਦੀ ਉਹ ਪਹਿਲੀ ਆ ਫਿਕਰ ਮੈਨੂੰ ਚਾਹ ਦੇ ਪਿਆਲੇ ਦੀ ਦੂਜੀ ਆ ਫਿਕਰ ਪਿੱਛੇ ਭਰੇ ਹੋਏ ਟਰਾਲੇ ਦੀ ਬਾਬੇ ਨੂੰ ਤੇ ਆਕੇ ਨੀ ਮੈਂ ਨਿਕਲਾਂ ਸਕੇਲ ਵਿੱਚੋਂ ਮਿਸ ਕਾਲ ਹੋ ਗਈ ਡਿਸਪੈਚ ਵਾਲੇ ਪਾਲੇ ਦੀ ਫੋਟੋ ਤੇਰੀ ਦੇਖ ਸੋਣੀਏ ਫੋਟੋ ਤੇਰੀ ਦੇਖ ਸੋਣੀਏ ਸਭ ਟੈਨਸ਼ਨਾਂ ਦਿਮਾਗ ਵਿੱਚੋਂ ਭੱਜੀਆਂ ਨੇ ਵੱਜਦੇ ਤਰਾਸ ਪੋਟੀਏ ਵੱਜਦੇ ਤਰਾਸ ਪੋਟੀਏ ਦੇਖ ਤਾਰਾਂ ਤੇਰੀ ਸਾਰੀਆਂ ਹੀ ਗੱਡੀਆਂ ਨੇ ਤੂੜਾ ਪੱਟ ਦੇਖ ਸੌ ਉੱਤੇ ਸਾਰੀਆਂ ਹੀ ਛੱਡੀਆਂ ਨੇ ਵੱਜਦੇ ਦਰਾਸ ਪੋਟੀਏ